ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ, ਠੀਕ ਠਾਕ ਹੋ ਪਿਆਰਿਓ, ਚੜ੍ਹਦੀ ਕਲਾ ਚੋਂ? ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ, ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਤੁਹਾਡੀ ਸੇਵਾ ਦੇ ਵਿੱਚ। ਅੱਜ ਦਿਨ ਸ਼ਨਿਚਰਵਾਰ ਚੜ੍ਹ ਗਿਆ, 8:01 ਹੋ ਗਿਆ, ਘੜੀ ਇਹ ਦੱਸ ਰਹੀ ਹੈ ਸਿਡਨੀ ਸਮਾਂ, ਅਤੇ ਤਰੀਕ ਦੱਸ ਰਹੀ ਹੈ 23, ਅਤੇ ਦਿਨ ਸ਼ਨਿਚਰਵਾਰ ਹੈ। ਅਤੇ ਹੁਣ 8:02 ਹੋ ਗਏ ਨੇ, 7:02 ਬ੍ਰਿਸਬੇਨ 'ਚ ਨੇ, 7:32 ਐਡਲੇਡ 'ਚ, ਅਤੇ 5:02 ਪਰਥ 'ਚ ਨੇ। ਨਵੀਂ ਦਿੱਲੀ ਦੇ ਵਿੱਚ 2:32 ਹੈ। ਲੰਡਨ ਦੇ ਵਿੱਚ ਦਿਨ ਸ਼ੁੱਕਰਵਾਰ ਹੀ ਚੱਲ ਰਿਹਾ ਹਜੇ, 22 ਜਨਵਰੀ ਦਾ, ਅਤੇ ਉੱਥੇ 9:02 ਸ਼ਾਮ ਦੇ, ਰਾਤ ਦੇ ਹੋਏ ਨੇ। ਨਿਊਯਾਰਕ 'ਚ ਸ਼ਾਮਾਂ ਪੈ ਗਈਆਂ ਨੇ, ਇਹੀ ਟੋਰੋਂਟੋ ਦਾ ਸਮਾਂ ਆ, 4:02, ਅਤੇ 22 ਤਰੀਕ ਚੱਲ ਰਹੀ ਹੈ। ਅਮਰੀਕਾ ਮਹਾਂਦੀਪਾਂ ਦੇ ਵਿੱਚ ਸ਼ੁੱਕਰਵਾਰ 1:02 ਦੁਪਹਿਰ ਦੇ ਹੋ ਗਏ ਨੇ ਵੈਸਟ ਕੋਸਟ ਅਮਰੀਕਾ ਅਤੇ ਕੈਨੇਡਾ ਦੇ ਵਿੱਚ। ਸੋ ਪਿਆਰਿਓ, ਟੈਲੀਗ੍ਰਾਮ ਹੋਈ ਪਈ ਆ, ਸਿਗਨਲ ਹੋਈ ਪਈ ਆ। ਸੋ ਟੈਲੀਗ੍ਰਾਮ ਅਸੀਂ ਬਹੁਤ ਦੇਰ ਦੀ ਕਰ ਰਹੇ ਹਾਂ, ਸੋ ਵਰਤ ਰਹੇ ਹਾਂ ਇਸ ਨੂੰ। ਹੁਣ ਤੁਸੀਂ ਸਾਰੇ ਜੁਆਇਨ ਕਰ ਹੀ ਲਏ ਆ, ਤਾਂ ਜ਼ਰੂਰ ਆਪਣੇ ਸੁਨੇਹੇ ਸਾਡੇ ਤੱਕ ਪੜਦੇ ਕਰੋ, ਚਲਾਓ ਇਹਨੂੰ, ਫਿਰ ਥੋੜ੍ਹਾ ਜਿਹਾ ਦਿਓ ਗੇੜੇ, ਅਤੇ ਸੁਨੇਹੇ ਭੇਜੋ, ਦਿਲ ਵਾਲੀਆਂ ਗੱਲਾਂ। request@harmanradio.com ਈਮੇਲ ਪਤਾ, ਇਸ ਜ਼ਰੀਏ ਵੀ ਆਪਣਾ ਸੁਨੇਹਾ ਮੇਰੇ ਤੱਕ ਤੁਸੀਂ ਪੜਾ ਸਕਦੇ ਹੋ ਅੱਜ, ਔਰ ਇੰਤਜ਼ਾਰ ਰਹੇਗਾ। ਬਹੁਤ ਸਾਰੇ ਸੱਜਣ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਨਾਲ ਜੁੜਦੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ, ਅਤੇ ਉਮੀਦ ਰੱਖਦੇ ਹਾਂ ਕਿ ਉਹਨਾਂ ਦੀਆਂ ਜਿਹੜੀਆਂ ਸਪਿਰਿਚੁਅਲ ਨੀਡਸ ਨੇ, ਰੂਹਾਨੀ ਲੋੜਾਂ ਦੇ ਮੁਤਾਬਕ ਪ੍ਰੋਗਰਾਮ ਅਸੀਂ ਪੇਸ਼ ਕਰਦੇ ਹਾਂ। ਦਲਜੀਤ ਸਿੰਘ ਮਹਿਤਾ ਚੌਂਕ ਬੜੀ ਮਿਹਨਤ ਕਰ ਰਹੇ ਨੇ, ਸਹਿਜ ਪਾਠ ਚੱਲ ਰਹੇ ਨੇ, ਬਹੁਤ ਸਾਰੇ ਸਾਡੇ ਸਰੋਤੇ ਉਹਨਾਂ ਦੇ ਨਾਲ ਸਹਿਜ ਪਾਠ ਵੀ ਕਰਦੇ ਨੇ। ਔਰ ਅਗਰ ਤੁਸੀਂ ਮਿਸ ਕਰਦੇ ਹੋ ਤਾਂ ਸਹਿਜ ਪਾਠ ਦਾ ਐਪੀਸੋਡ ਜਿਹੜਾ ਉਹ ਤੁਸੀਂ ਪੋਡਕਾਸਟ ਦੇ ਵਿੱਚ ਵੀ ਸੁਣ ਸਕਦੇ ਹੋ, ਸਾਰੀ ਲਿਸਟ ਪਈ ਹੈ। ਅੱਜ 175ਵਾਂ ਜਿਹੜਾ ਦਿਨ ਚੱਲ ਰਿਹਾ, ਸੋ ਉਹ ਪਾਠ ਤੁਸੀਂ ਸੁਣ ਸਕਦੇ ਹੋ, ਕਰ ਸਕਦੇ ਹੋ। ਸੋ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅੱਜ ਅਮਰੀਕ ਸਿੰਘ ਫਲੋਰਾ ਆ ਰਹੇ ਨੇ, ਅਤੇ ਮੈਂ ਕੋਸ਼ਿਸ਼ ਕਰਦਾ, ਗੁਰਪ੍ਰੀਤ ਗਿੱਲ ਨੇ ਵੀ ਇੱਕ ਮੱਲ ਮਾਰੀ ਹੈ, ਉਹਦੇ ਨਾਲ ਵੀ ਗੱਲ ਕਰ ਲਈਏ ਕਿ ਉਹਨੇ ਕਿਹੜਾ ਪਹਾੜ ਢਾ ਲਿਆ, ਕਿਹੜੇ ਪਹਾੜ 'ਤੇ ਚੜ੍ਹ ਗਿਆ। ਅਤੇ ਇਸ ਦੇ ਨਾਲ ਨਾਲ ਬਹੁਤ ਸਾਰਾ ਚਿੰਤਨ ਕਰਾਂਗੇ, ਸਾਡੇ ਮਿੱਤਰ ਪਿਆਰਿਆਂ ਨੇ ਸੁਨੇਹੇ ਭੇਜੇ ਹੋਏ ਨੇ, ਉਹਨਾਂ 'ਤੇ ਗੱਲ ਕਰਨੀ ਹੈ, ਉਹਨਾਂ ਦੇ ਬਾਰੇ ਆਪਾਂ ਸਾਰਾ ਕੁਛ ਜ਼ਿਕਰ ਕਰਨਾ ਹੈ। ਇੱਕ ਸੁਨੇਹਾ, ਇੱਕ ਨਹੀਂ ਸ਼ਾਇਦ 3 ਸੁਨੇਹੇ ਆਏ ਸੀ, ਪਰ ਇੱਕ ਜ਼ਿਆਦਾ ਹੀ ਖਾਸ ਆਇਆ ਸੀ, ਕਹਿੰਦੇ ਜ਼ਰੂਰ ਗੱਲ ਕਰਿਓ ਇਹਦੇ ਦੇ ਬਾਰੇ। ਸੋ ਉਹ ਸੀ ਵੀ ਕਈਆਂ ਪਿਆਰਿਆਂ ਨੂੰ ਲੱਗਦਾ ਹੈ ਕਿ ਗੁਰਬਾਣੀ ਜਦੋਂ ਪਾਠ ਪੜ੍ਹਦੇ ਨੇ ਤਾਂ ਉਹਦੇ ਵਿੱਚ ਉਹਨਾਂ ਨੂੰ ਲੱਗਦਾ ਸਮਥਿੰਗ ਔਡ, ਅਤੇ ਕਈਆਂ ਨੇ ਇਸ ਦਾ ਇਹ ਪੱਖ ਉਚਾਰਿਆ ਕਿ ਇਹ ਮਿਕਸ ਕੀਤਾ ਗਿਆ। ਮੈਂ ਗੱਲ ਕਰਾਂ ਕਿ ਪਿਛਲੇ ਹਫ਼ਤੇ ਤੋਂ ਇਹ ਕੰਟਰੋਵਰਸੀ ਚੱਲ ਰਹੀ ਹੈ ਕਿ ਇੱਕ ਐਪ ਦੇ ਵਿੱਚ ਛੇੜਛਾੜ ਕੀਤੀ ਗਈ ਹੈ ਗੁਰਬਾਣੀ ਦੀ, ਜਪਜੀ ਸਾਹਿਬ ਦੀ 30ਵੀਂ ਪੌੜੀ ਆ 30th। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਇਹਦੇ ਵਿੱਚ ਵੈਸੇ ਮੈਂ ਵੀ ਪਹਿਲੀ ਵਾਰੀ ਦੇਖਿਆ ਸੀਗਾ ਕਿ ਇੱਕ ਸੰਸਾਰੀ ਆ ਜਾਣੀ ਕਿ ਬ੍ਰਹਮਾ, ਇੱਕ ਭੰਡਾਰੀ ਆ ਵਿਸ਼ਨੂੰ ਆ, ਅਤੇ ਇੱਕ ਲਾਏ ਦੀਵਾਨ ਇੱਕ ਸ਼ਿਵ ਆ। ਵੀ ਇਸ ਤਿੰਨ ਜਿਹੜੇ ਪ੍ਰਿੰਸੀਪਲਸ ਨੇ ਤਿੰਨ, ਇਹਦੇ ਨਾਲ ਇਹ ਸਾਰੀ ਜਿਹੜੀ ਜਗਤ ਆ, ਜਗਤ ਦੀ ਜੁਗਤ, ਇਹਦੇ ਪਿੱਛੇ ਫਿਲੋਸਫੀ ਇਹ ਚੱਲ ਰਹੀ ਆ। ਏਕਾ ਮਾਈ ਜਾਣੀ ਕਿ ਜਿਹੜੀ ਮਾਇਆ ਆ, ਫੀਮੇਲ ਐਸਪੈਕਟ ਆ ਅਕਾਲ ਪੁਰਖ ਦੀ, ਉਹਨੇ ਇੱਕ ਜੁਗਤ ਬਣਾਈ ਹੈ, ਇੱਕ ਮੈਥਡ ਬਣਾਇਆ ਜਿਹਦੇ ਨਾਲ ਇਹ ਸਾਰੀ ਸ੍ਰਿਸ਼ਟੀ ਚੱਲਣੀ ਹੈ ਸੀਰੀਜ਼ ਵਿੱਚ, ਸੀਕੁਐਂਸ ਦੇ ਵਿੱਚ। ਔਰ ਉਹਨੇ ਤਿੰਨ ਪ੍ਰਿੰਸੀਪਲ ਬਣਾਏ ਮੇਨ, ਉਹਦੇ ਵਿੱਚ ਇੱਕ ਹੈਗਾ ਪੋਜ਼ਿਟਿਵ, ਨੈਗੇਟਿਵ ਅਤੇ ਨਿਊਟਰਲ, ਜਾਣੀ ਕਿ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਵੀ ਕਹਿੰਦੇ ਆ ਉਹਨੂੰ ਪੁਰਾਤਨ ਟਰਮਸ ਦੇ ਵਿੱਚ। ਹੁਣ ਉਹਨਾਂ ਦਾ ਇੱਕ ਫੰਕਸ਼ਨ, ਇੱਕ ਦਾ ਫੰਕਸ਼ਨ ਕੀ ਆ ਵੀ ਇੱਕ ਸੰਸਾਰੀ ਆ ਜਾਣੀ ਕਿ ਬ੍ਰਹਮਾ ਆ, ਉਹ ਕ੍ਰੀਏਟ ਕਰਦਾ ਆ, ਕ੍ਰੀਏਟਿਵ ਪਾਵਰ ਹੈ। ਇੱਕ ਭੰਡਾਰੀ ਹੈ ਜਿਹੜਾ ਉਹਨੂੰ ਮਟੀਰੀਅਲ ਸਪਲਾਈ ਕਰਦਾ ਆ। ਇੱਕ ਲਾਏ ਦੇ ਬਾਣ, ਇੱਕ ਫਿਰ ਉਹ ਜਿਹੜਾ ਮਟੀਰੀਅਲ ਹੈ ਉਹਨੂੰ ਫਿਰ ਰੀਸਾਈਕਲ ਕਰਦਾ ਆ, ਖਤਮ ਕਰਕੇ ਉਹਨੂੰ ਰੀਸਾਈਕਲ ਕਰਕੇ ਫਿਰ ਭੰਡਾਰ 'ਚ ਲੈ ਕੇ ਜਾਂਦਾ ਆ। ਹੁਣ ਜਿਹੜਾ ਬ੍ਰਹਮਾ ਆ ਉਹ ਕ੍ਰੀਏਟਿਵ ਹੈ, ਜਿਹੜਾ ਭੰਡਾਰੀ ਦੇ ਬ੍ਰੈਕਟ 'ਚ ਲਿਖਿਆ ਹੈ ਕਿ ਵਿਸ਼ਨੂੰ ਕੌਮਾ ਮੋਦੀ। ਹੁਣ ਕਿਉਂਕਿ ਮੋਦੀ ਦੇ ਉਲਟ ਬਹੁਤ ਲੋਕ ਚੱਲ ਰਹੇ ਨੇ, ਨਰਿੰਦਰ ਮੋਦੀ ਹੈ ਵੈਸੇ ਉਹਦਾ ਨਾਮ, ਨਰਿੰਦਰ ਹੈ ਅਤੇ ਮੋਦੀ ਉਹਦਾ ਸਰਨੇਮ ਹੈ। ਹੁਣ ਮੋਦੀ ਦਾ ਦਿੱਕਤ ਹੈ ਵੀ ਮੋਦੀ ਕਿਉਂ ਲਿਖਿਆ ਗਿਆ ਹੈ, ਇਹ ਤਾਂ ਜੀ ਚਾਲ ਹੈ ਜੀ, ਇਹ ਤਾਂ ਜੀ ਪ੍ਰੋ ਗੌਰਮੈਂਟ ਹੈ। ਵੈਸੇ ਇੱਥੇ ਮੈਂ ਪਹਿਲੀ ਵਾਰੀ ਦੇਖਿਆ ਮੋਦੀ, ਪਰ ਮੋਦੀ ਕੋਈ ਮਾੜਾ ਅੱਖਰ ਨਹੀਂ ਹੈਗਾ, ਇਟਸ ਨੋਟ ਬੈਡ। ਗੁਰਬਾਣੀ ਦੇ ਵਿੱਚ ਪਹਿਲਾਂ ਹੀ ਹੈਗਾ ਆ, ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਾਂਗਾ ਮੈਂ, ਮੋਦੀ ਅੱਖਰ ਪਹਿਲਾਂ ਹੀ, ਸ਼ਬਦ ਪਹਿਲਾਂ ਹੀ ਗੁਰਬਾਣੀ ਦੇ ਵਿੱਚ ਹੈ। ਮੋਦੀ ਦੇ ਮਤਲਬ ਭੰਡਾਰ ਹੀ ਹੁੰਦਾ ਹੈ। ਸੋ ਇਹ ਕੋਈ ਗਲਤ ਗੱਲ ਨਹੀਂ ਹੈਗੀ, ਪਰ ਜੇ ਕਿਸੇ ਨੇ ਜਾਣ ਕੇ ਕੀਤਾ ਉਹ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਦੋਨਾਂ ਦੇ ਮਤਲਬ ਸੇਮ ਹੈ। ਅਨਫੋਰਚੁਨੇਟਲੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਰਨੇਮ ਜਿਹੜਾ ਆ ਉਹ ਮੋਦੀ ਹੈ, ਪ੍ਰੋਬਲਮ ਉਹਦੇ ਨਾਲ ਹੈ, ਮੋਦੀ ਨਾਲ ਹੈ। ਸੋ ਅਸੀਂ ਬੇਲੋੜੀ ਕਈ ਵਾਰੀ ਕੰਟਰੋਵਰਸੀ ਸ਼ੁਰੂ ਕਰਦੇ ਹਾਂ, ਕਰ ਲੈਂਦੇ ਹਾਂ, ਪਰ ਐਡੀ ਕੋਈ ਗੱਲ ਹੁੰਦੀ ਨਹੀਂ। ਜੇ ਤਾਂ ਕਿਸੇ ਨੇ ਜਾਣ ਕੇ ਇਹ ਕੰਮ ਕੀਤਾ ਤਾਂ ਵੀ ਉਹਦਾ ਕੋਈ ਮਤਲਬ ਨਹੀਂ ਹੈਗਾ, ਉਸ ਨੂੰ ਹਾਈਲਾਈਟ ਕਰਕੇ ਨੈਗੇਟਿਵ ਦੱਸਣਾ ਉਹ ਵੀ ਕੋਈ ਐਡਾ ਕੰਮ ਨਹੀਂ ਹੈਗਾ। ਜਿਹੜਾ ਨੈਗੇਟਿਵ ਦੱਸ ਰਹੇ ਨੇ ਵੀ ਇਹਦਾ ਛੇੜਛਾੜ ਹੋ ਗਈ ਜੀ, ਉਹ ਹੋ ਗਏ, ਉਹਨਾਂ ਨੂੰ ਸ਼ਾਇਦ ਪਤਾ ਨਹੀਂ ਕਿ ਮੋਦੀ ਦੇ ਸ਼ਬਦ ਦੇ ਮਤਲਬ ਕੀ ਹੈ। ਮੋਦੀ ਖਾਨਾ ਕੌਣ ਨਹੀਂ ਜਾਣਦਾ, ਜਿੱਥੇ ਬੈਠੇ ਬਾਬੇ ਨੇ 13-13 ਤੋਲਿਆ, 13 ਹੀ 13। ਹੁਣ 13 ਅਤੇ 13 ਚ ਵੀ ਫਰਕ ਹੁੰਦਾ ਹੈ, 13-13 ਹੁੰਦਾ, 13 ਸ਼ਬਦ ਅੱਖਰ ਹੁੰਦਾ ਹੈ। ਸੋ ਮੋਦੀ ਜਿਹੜਾ ਬੜਾ ਰਿਸਪੈਕਟੇਬਲ ਅੱਖਰ ਹੈ ਸਿੱਖ ਇਤਿਹਾਸ ਦੇ ਵਿੱਚ, ਗੁਰਬਾਣੀ ਦੇ ਵਿੱਚ ਕੋਈ ਮਾੜਾ ਅੱਖਰ ਨਹੀਂ ਹੈਗਾ। ਹੁਣ ਜੇ ਕੋਈ ਮੰਨ ਲਓ ਨਰਿੰਦਰ ਮੋਦੀ ਆ ਬਹੁਤ ਵਧੀਆ ਪ੍ਰਧਾਨ ਮੰਤਰੀ ਹੁੰਦਾ ਤਾਂ ਫਿਰ ਕੋਈ ਕੰਟਰੋਵਰਸੀ ਨਹੀਂ ਸੀ। ਸੋ ਇਹਦਾ ਮਤਲਬ ਕਿ ਜਿੱਥੇ ਵੀ ਮੋਦੀ ਆਉਂਦਾ ਉਹਨੂੰ ਡਿਲੀਟ ਕਰ ਦਈਏ ਗੁਰੂ ਗ੍ਰੰਥ ਸਾਹਿਬ 'ਚੋਂ, ਕਿਉਂਕਿ ਉਹ ਇਹ ਪ੍ਰਧਾਨ ਮੰਤਰੀ, ਸਰਕਾਰਾਂ, ਕੰਪਨੀਆਂ ਇਹ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਇਹਨਾਂ ਦਾ ਕੀ ਆ। ਇਹੋ ਜਿਹੇ ਬਹੁਤ ਸਾਰੇ ਹੋਰ ਸ਼ਬਦ ਵੀ ਨੇ ਜਿਹੜੇ ਸਮੇਂ ਸਮੇਂ ਸਿਰ ਆਪਣੇ ਮਤਲਬ ਬਦਲ ਗਏ ਨੇ, ਉਹਨਾਂ ਦੀ ਐਸਪੈਕਟ ਬਦਲ ਗਈ। ਇੱਕ ਕਲਾਸਿਕ ਐਗਜ਼ਾਮਪਲ ਹੈ ਕਿ ਗਿਆਨੀ ਸੰਤੋਖ ਸਿੰਘ ਜੀ ਵੀ ਦੱਸਦੇ ਹੁੰਦੇ ਸੀ, ਹੁੰਦੇ ਆ, ਕਿ ਜਲੂਸ ਜਲਸੇ ਤੋਂ ਜਲੂਸ ਬਣਿਆ। ਜਿਸ ਤਰ੍ਹਾਂ ਹਰ ਥਾਂ ਜਲ ਹੁੰਦਾ ਆ, ਇਸੇ ਤਰ੍ਹਾਂ ਲੋਕਾਂ ਦਾ ਬਹੁਤ ਵੱਡਾ ਇਕੱਠ ਉਹਨੂੰ ਜਲਸਾ ਕਹਿੰਦੇ ਆ। ਜਦੋਂ ਤੁਰਨ ਲੱਗ ਪੈਂਦਾ ਆ ਗਲੀਆਂ ਦੇ ਵਿੱਚ ਉਹਨੂੰ ਜਲੂਸ ਕਹਿੰਦੇ ਆ। ਜਲਾਓ ਦੇ ਨਾਲ ਤੁਰਨਾ, ਜਲ ਵਾਂਗਰ ਤੁਰਨਾ, ਉਹਨੂੰ ਜਲੂਸ ਕਹਿੰਦੇ ਆ। ਸੋ ਨਗਰ ਕੀਰਤਨ ਬਾਅਦ ਦੇ ਵਿੱਚੋਂ ਬਣਿਆ, ਪਹਿਲਾਂ ਅਸੀਂ ਛੋਟੇ ਹੁੰਦੇ ਤਾਂ ਜਲੂਸ ਹੀ ਉਦੋਂ ਕਹਿੰਦੇ ਹੁੰਦੇ ਸੀ ਵੀ ਅੱਜ ਜਲੂਸ ਨਿਕਲਣਾ ਆ, ਵੀ ਜਲਸਾ ਹੋਣਾ ਆ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਵਾਰੀ ਆ ਉਹ ਨਿਕਲਣੀ ਆ, ਉਹਨੂੰ ਜਲੂਸ ਕਹਿੰਦੇ ਆ। ਪਰ ਕਿਉਂਕਿ ਲੋਕਾਂ ਨੇ ਫਿਰ ਇਸ ਦਾ ਗਲਤ ਅੱਖਰ ਵਰਤਣਾ ਸ਼ੁਰੂ ਕਰਤਾ ਕਿ ਕਿਸੇ ਨੂੰ ਗਧੇ 'ਤੇ ਬਿਠਾਉਣਾ, ਕਿਸੇ ਦੀ ਬੇਇੱਜ਼ਤੀ ਕਰਨੀ ਹੈ, ਇਹਦਾ ਜਲੂਸ ਕੱਢਣਾ। ਸੋ ਉਹ ਜਲੂਸ ਜ਼ਿਆਦਾ ਨਿਕਲਣ ਲੱਗ ਗਏ ਅਤੇ ਜਿਹੜਾ ਪਿਓਰ ਜਲੂਸ ਸੀਗਾ ਉਹ ਅੱਖਰ ਜਿਹੜਾ ਆ ਉਹ ਖਰਾਬ ਹੋ ਗਿਆ। ਹੌਲੀ ਹੌਲੀ ਫਿਰ ਲੋਕਾਂ ਨੇ, ਚਲੋ ਬਹੁਤ ਵਧੀਆ ਕੀਤਾ ਕਿ ਜਲੂਸ ਦੀ ਥਾਂ ਨਗਰ ਕੀਰਤਨ ਨੂੰ ਇੱਕ ਸਪੈਸੀਫਾਈ ਕਰਤਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਾਂਦੀ ਹੈ ਜਾਂ ਕੋਈ ਧਾਰਮਿਕ ਜਲਸਾ ਕੱਢਿਆ ਜਾਂਦਾ ਉਹਨੂੰ ਜਲੂਸ ਨਹੀਂ ਕਹਿਣਾ, ਉਹਨੂੰ ਨਗਰ ਕੀਰਤਨ ਕਹਿਣਾ ਹੈ। ਪਰ ਜਲੂਸ ਅੱਖਰ ਬਹੁਤ ਬਦਨਾਮ ਹੋ ਗਿਆ, ਇਹ ਕੋਈ ਗੱਲ ਇੱਦਾਂ ਹੀ ਭਗਤ ਹੈ। ਆਪਣੇ ਦਿਲ ਵਾਲੀਆਂ ਗੱਲਾਂ ਕਰ ਰਿਹਾ ਮੈਂ ਜੀ, ਜੋ ਮੇਰੇ ਦਿਲ 'ਚ ਆ ਰਹੀ, ਕੋਈ ਮਿੱਥ ਕੇ ਨਹੀਂ ਕਰ ਰਿਹਾ। ਹੁਣ ਭਗਤ ਹੈ, ਕਿੰਨਾ ਪਿਓਰ ਅੱਖਰ ਹੈ, ਪਰ ਅਸੀਂ ਬੇਸਮਝੀ ਦੇ ਵਿੱਚ ਇਹ ਤਾਂ ਜੀ ਮੋਦੀ ਭਗਤ ਹੈ, ਇਹ ਤਾਂ ਜੀ ਆਮ ਆਦਮੀ ਦਾ ਭਗਤ ਹੈ, ਇਹ ਤਾਂ ਜੀ ਉਹ, ਮਤਲਬ ਭਗਤ ਇੱਕ ਬਹੁਤ ਹੀ ਪਵਿੱਤਰ ਅੱਖਰ ਹੈ। ਇਸੇ ਤਰ੍ਹਾਂ ਹੀ ਗੁਰੂ ਹੈ, ਇਹ ਤਾਂ ਜੀ ਲਵ ਗੁਰੂ ਹੈ, ਇਹ ਤਾਂ ਜੀ ਸਾਡਾ ਉਹ ਗੁਰੂ ਹੈ, ਇਹ ਤਾਂ ਜੀ ਸਾਡਾ ਉਹ ਗੁਰੂ ਹੈ। ਗੁਰੂ ਇੱਕੋ ਹੀ ਹੁੰਦਾ, ਗੁਰੂ ਉਹੀ ਹੁੰਦਾ ਜਿਹੜਾ ਤੁਹਾਨੂੰ ਨਿਰੰਕਾਰ ਅਕਾਲ ਪੁਰਖ ਪ੍ਰਭੂ ਹਰੀ ਦੇ ਨਾਲ ਜੋੜ ਦੇਵੇ ਨਾ, ਉਹਨੂੰ ਹੀ ਗੁਰੂ ਕਹਿੰਦੇ ਆ। ਜਿਹੜਾ ਤੁਹਾਨੂੰ ਟੂਲ ਚਲਾਉਣੇ ਸਿਖਾ ਦੇਵੇ, ਹਿਸਾਬ ਕਿਤਾਬ ਸਿਖਾਉਣਾ, ਉਹਨੂੰ ਗੁਰੂ ਨਹੀਂ ਕਹਿੰਦੇ, ਉਹਨੂੰ ਉਸਤਾਦ ਕਹਿੰਦੇ ਆ, ਉਹਨੂੰ ਆਚਾਰਿਆ ਕਹਿੰਦੇ ਆ। ਕਿਉਂਕਿ ਗੁਰੂ ਦਾ ਮਤਲਬ ਹੁੰਦਾ ਤੁਹਾਨੂੰ ਅਕਾਲ ਪੁਰਖ ਦੇ ਨਾਲ ਜੋੜਨਾ। ਜਿਹੜਾ ਤੁਸੀਂ ਟ੍ਰੇਨਿੰਗ ਲੈਂਦੇ ਹੋ ਕੋਈ ਰੋਟੀ ਰੋਜ਼ੀ ਰੋਟੀ ਦੀ, ਉਹ ਉਸਤਾਦਗਿਰੀ ਹੁੰਦੀ ਆ, ਉਹ ਟੀਚਰ ਹੁੰਦੇ ਨੇ, ਗੁਰੂ ਨਹੀਂ ਹੁੰਦੇ। ਕਈ ਹੁਣ ਤੁਸੀਂ ਕਹਿ ਕੇ ਦੇਖ ਲਓ ਗੁਰੂ ਟੀਚਰ ਕਹਿੰਦੇ, ਅਸੀਂ ਤਾਂ ਨਾਸਤਿਕ, ਅਸੀਂ ਤਾਂ ਮੰਨਦੇ ਹੀ ਨਹੀਂ। ਸੋ ਇਹ ਵੀ ਜਿਹੜਾ ਗੁਰੂ ਅੱਖਰ ਵੀ ਆ, ਇਹ ਵੀ ਡਿਪਲੀਟ ਡੀਗ੍ਰੇਡ ਕੀਤਾ ਬਹੁਤ ਸਾਡੇ, ਖਾਸ ਕਰਕੇ ਭਾਰਤੀਆਂ ਨੇ ਵਿਦੇਸ਼ਾਂ ਵਿੱਚ ਜਾ ਜਾ ਕੇ, ਖਾਸ ਕਰਕੇ ਰਜਨੀਸ਼ ਵਰਗਿਆਂ ਨੇ ਭੰਗ ਦੇ ਸੂਟੇ ਲਵਾ ਲਵਾ ਕੇ ਗੋਰਿਆਂ ਨੂੰ ਪਿੱਛੇ ਲਾ ਲਾ ਕੇ, ਇਹ ਜੀ ਗੁਰੂ ਹੈ, ਇਹ ਲਵ ਗੁਰੂ ਹੈ ਜੀ, ਇਹ ਸਾਡਾ ਆਹ ਗੁਰੂ ਹੈ ਜੀ। ਗੁਰੂ ਅੱਖਰ ਵੀ ਡੀਗ੍ਰੇਡ ਕਰਤਾ, ਤਾਂ ਫਿਰ ਹੁਣ ਗੁਰੂ ਗ੍ਰੰਥ ਸਾਹਿਬ 'ਚੋਂ ਗੁਰੂ ਅੱਖਰ ਕੱਢ ਦਈਏ, ਭਗਤ ਅੱਖਰ ਕੱਢ ਦਈਏ, ਮੋਦੀ ਅੱਖਰ ਕੱਢ ਦਈਏ, ਅਸੀਂ ਵਾਪਸ ਆਈਏ ਉਹਦੇ ਵੱਲ, ਓਰਿਜਨੈਲਿਟੀ ਵੱਲ। ਪਹਿਲੀ ਗੱਲ ਤਾਂ ਇਹ ਅੱਖਰ ਜਿਹੜੇ ਨੇ ਇਹ ਮਾੜੇ ਕੰਟੈਕਸਟ ਦੇ ਵਿੱਚ ਵਰਤਣੇ ਹੀ ਛੱਡ ਦਈਏ, ਮਾੜੇ ਸੰਦਰਭ ਦੇ ਵਿੱਚ ਮਾੜੀਆਂ ਸਿਚੁਏਸ਼ਨ ਦੇ ਲਈ ਵਰਤਣੇ ਹੀ ਛੱਡ ਦਈਏ। ਇਹ ਤਾਂ ਜੀ ਫਲਾਨਾ ਭਗਤ ਹੈ ਜੀ, ਫਲਾਨਾ ਭਗਤ ਹੈ, ਨਹੀਂ, ਭਗਤ ਤਾਂ ਪ੍ਰਹਲਾਦ ਭਗਤ ਹੈ, ਭਗਤ ਤਾਂ ਨਾਮਦੇਵ ਜੀ ਨੇ, ਭਗਤ ਤਾਂ ਭਗਤ ਸਾਧਨਾ ਜੀ ਹੈ, ਇਹ ਭਗਤ ਨੇ। ਇਹਨਾਂ ਦੇ ਲਈ ਇਹ ਅੱਖਰ ਵਰਤੇ ਜਾਣੇ ਚਾਹੀਦੇ, ਬੜੇ ਪਿਓਰ ਅੱਖਰ ਨੇ। ਅਸੀਂ ਆਪਣੀ ਬੇਸਮਝੀ ਦੇ ਨਾਲ ਇਹਨਾਂ ਅੱਖਰਾਂ ਨੂੰ ਡੀਗ੍ਰੇਡ ਕਰੀ ਜਾ ਰਹੇ ਹਾਂ ਅਤੇ ਫਿਰ ਕੰਟਰੋਵਰਸੀ ਹੋਈ ਜਾ ਰਹੀ ਹੈ। ਹੁਣ ਭਗਤ ਨਾਮਦੇਵ ਜੀ ਨੇ ਇੱਕ ਸ਼ਬਦ ਉਚਾਰਿਆ ਬਿਲਾਵਲ ਰਾਗ ਦੇ ਵਿੱਚ, ਬਿਲਾਵਲ ਗਾਉਣ ਦੇ ਵਿੱਚ, ਉਹ ਅੱਕੇ ਪਏ ਨੇ ਇਹੋ ਜਿਹੇ ਲੋਕਾਂ ਤੋਂ ਜਿਹੜੇ ਧਰਮ ਦੇ ਠੇਕੇਦਾਰ ਬਣੇ ਪਏ ਨੇ, ਉਹ ਅੱਕੇ ਪਏ ਨੇ। ਆਜ ਨਾਮੇ ਬੀਠੁਲ ਦੇਖਿਆ ਮੂਰਖ ਕੋ ਸਮਝਾਊ ਰੇ, ਕਹਿੰਦੇ ਅੱਜ ਨਾਮਦੇਵ ਨੇ ਬੀਠੁਲ ਦੇਖ ਲਿਆ, ਬੀਠੁਲ ਦੇ ਦਰਸ਼ਨ ਕਰ ਲਏ। ਬੀਠੁਲ ਦਾ ਮਤਲਬ ਹੁੰਦਾ ਹੈ ਕਿ ਅਕਾਲ ਪੁਰਖ ਰੱਬ, ਜਿਹਦੀ ਕੋਈ ਰੂਪ ਨਾ ਰੇਖ। ਵੈਸੇ ਬੀਠਲ ਕਾਲੇ ਨੂੰ ਵੀ ਕਹਿੰਦੇ ਆ, ਜਿਹੜੇ ਕ੍ਰਿਸ਼ਨ ਜੀ ਦੇ ਪਿਤਾ ਜੀ ਵਾਸਦੇਵ, ਉਹਨੂੰ ਵੀ ਬੀਠਲ ਕਹਿੰਦੇ ਆ। ਕਿ ਅੱਜ ਨਾਮਦੇਵ ਨੇ ਅਕਾਲ ਪੁਰਖ ਦੇ ਜਦੋਂ ਦਰਸ਼ਨ ਕਰ ਲਏ, ਮੂਰਖ ਕੋ ਸਮਝਾਊ ਰੀ, ਕਹਿੰਦੇ ਮੈਂ ਤੈਨੂੰ ਸਮਝਾਉਣਾ ਹੈ ਕਿ ਕੀ ਹੁੰਦਾ ਹੈ। ਫਿਰ ਉਹ ਪੰਡਿਤ ਨੂੰ, ਪਾਂਡੇ ਨੂੰ ਨਾ, ਜਿਹੜਾ ਕਿ ਲੋਕਾਂ ਨੂੰ ਸਮਝਾ ਰਿਹਾ ਹੁੰਦਾ ਪਰ ਉਹਨੇ ਆਪ ਦਰਸ਼ਨ ਨਹੀਂ ਕੀਤੇ ਹੁੰਦੇ, ਫਿਰ ਉਹਨੂੰ ਸਮਝਾਉਂਦਾ ਆ ਕਿ ਦੇਖ ਇੱਦਾਂ ਨਹੀਂ ਹੈਗਾ। ਉਹਦੇ ਵਿੱਚ ਇੱਕ ਫਿਰ ਦੂਜਾ ਅੰਤਰ ਆਉਂਦਾ ਆ ਕਿ ਪਾਂਡੇ ਤੁਮਰਾ ਮਹਾਂਦੇਵ ਧੌਲੇ ਬਲਦ ਚੜ੍ਹਿਆ ਆਵਤ ਦੇਖਿਆ ਥਾ, ਕਿ ਜਿਹਨੂੰ ਤੂੰ ਕਹੀ ਜਾਂਦਾ ਨਾ ਮਹਾਂਦੇਵ ਜਿਹੜਾ ਧੌਲੇ ਬਲਦ 'ਤੇ ਚੜ੍ਹ ਕੇ ਆਉਂਦਾ ਆ, ਹੈ ਨਾ, ਇੱਦਾਂ ਦੀਆਂ ਸਟੋਰੀਆਂ ਸੁਣਾਈ ਜਾਂਦੇ ਆ। ਕਹਿੰਦਾ ਮੈਂ ਦੇਖਿਆ ਉਹ ਮੋਦੀ ਕੇ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਉਹ ਕਹਿੰਦੇ ਮੋਦੀ, ਮਤਲਬ ਜਿਹੜਾ ਇੱਕ ਬੰਦਾ ਸੀ, ਇੱਕ ਪਰਸਨੈਲਿਟੀ ਸੀ, ਇੱਕ ਨਾਮ ਸੀ, ਉਹਦੇ ਘਰ ਉਹਨੇ ਖਾਣਾ ਖਾਣਾ ਸੀ ਅਤੇ ਉਹਨੂੰ ਪਸੰਦ ਨਹੀਂ ਆਇਆ ਅਤੇ ਉਹਦਾ ਮੁੰਡਾ ਮਾਰਤਾ ਸੀ। ਇਹੋ ਜਿਹੀਆਂ ਸਟੋਰੀਆਂ ਵੀ ਘੜੀਆਂ ਹੋਈਆਂ ਸੀਗੀਆਂ। ਉਹ ਇਸ ਕਰਕੇ ਘੜੀਆਂ ਹੋਈਆਂ ਸੀ, ਇਹ ਗੱਲ ਇਸ ਕਰਕੇ ਕਹੀ ਕਿ ਤੂੰ ਆਪਣੇ ਖਾਣੇ ਸਵਾਦ ਬਣਵਾਉਣ ਦੀ ਖਾਤਰ ਤੂੰ ਸ਼ਿਵਜੀ ਦਾ ਨਾਮ ਵਰਤ ਕੇ, ਮਹਾਂਦੇਵ ਦਾ ਨਾਮ ਵਰਤ ਕੇ ਸਟੋਰੀਆਂ ਘੜਦਾ ਆ, ਇੱਦਾਂ ਨਹੀਂ ਹੈਗੀ। ਉਹ ਸਮਝਾਉਂਦੇ ਨੇ ਕਿ ਜਿਹੜੀਆਂ ਤੇਰੀਆਂ ਮਨ ਘੜੰਤ ਸਟੋਰੀਆਂ ਆ ਉਹ ਗਲਤ ਹੈ, ਬਿਲਕੁਲ ਗਲਤ ਹੈ। ਤੂੰ ਸਿਰਫ ਆਪਣੀਆਂ ਰੋਟੀਆਂ ਸਵਾਦ ਬਣਵਾਉਣ ਦੇ ਲਈ ਜਿੱਥੇ ਭੋਜਨ ਕਰਨ ਜਾਣਾ ਤੂੰ ਇੱਦਾਂ ਦੀਆਂ ਕਹਾਣੀਆਂ ਬਣਾਉਣਾ ਆ। ਸੋ ਮੋਦੀ ਅੱਖਰ ਭਗਤ ਨਾਮਦੇਵ ਜੀ ਨੇ 12ਵੀਂ ਜਾਂ 13ਵੀਂ ਸਦੀ 'ਚ, ਹੁਣ ਮੈਨੂੰ ਐਗਜੈਕਟ ਯਾਦ ਨਹੀਂ, ਉਦੋਂ ਵਰਤਿਆ ਹੈ। ਮੋਦੀ ਦਾ ਮਤਲਬ ਹੁੰਦਾ ਆ ਜਿੱਥੇ ਭੰਡਾਰ ਪਿਆ ਹੋਵੇ ਔਰ ਜਿਹਦੇ ਕੋਲ ਉਹਦਾ ਕੰਟਰੋਲ ਹੋਵੇ। ਮੋਦੀ ਖਾਨਾ ਹੁੰਦਾ ਜਿੱਥੇ ਥਾਂ ਪਿਆ ਹੋਵੇ, ਜਿਸ ਥਾਂ ਦੇ ਉੱਤੇ ਸਾਰਾ ਭੰਡਾਰ ਪਿਆ ਹੋਵੇ, ਜਿੱਥੋਂ ਡਿਸਟ੍ਰੀਬਿਊਸ਼ਨ ਹੋਣੀ ਹੋਵੇ, ਜਾਂ ਕਹਿ ਲਓ ਕੋਈ ਗਰੋਸਰੀ ਸਟੋਰ, ਜਾਂ ਜਿਵੇਂ ਇੱਥੇ ਵੁੱਲਵਰਥ ਜਾਂ ਕੋਲਜ ਆ, ਉਹਨੂੰ ਮੋਦੀ ਖਾਨਾ ਹੀ ਕਹਿੰਦੇ ਆ। ਅਤੇ ਜਿਹੜੇ ਉਹਦੇ ਮਾਲਕ ਹੋਵੇ ਉਹਨੂੰ ਮੋਦੀ ਕਹਿੰਦੇ ਆ। ਮੋਦੀ ਹੈਗਾ ਵੀ ਮੇਦਨੀ ਤੋਂ ਬਣਿਆ। ਮੇਦ ਹੁੰਦਾ ਆ ਮਾਇਆ, ਮਾਇਆ ਨੂੰ ਤਰਤੀਬ ਦੇ ਨਾਲ ਬਣਾ ਕੇ ਉਹਦੇ ਪ੍ਰੋਡਕਟ ਬਣਾਉਣੇ, ਉਹਨੂੰ ਮੋਦੀ ਖਾਨਾ ਕਹਿੰਦੇ ਆ। ਸੋ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ। ਮੇਦਨੀ ਜਿਹਨੇ ਸਾਰੀ ਮਾਇਆ ਬਣਾਈ ਆ ਉਹੀ ਸਾਰਿਆਂ ਦੀ ਸਾਰ ਕਰਦਾ ਆ। ਹੁਣ ਇੱਕ ਹੋਰ ਕੌਨਸੈਪਟ ਆ ਜਾਂਦੇ ਜਾਂਦੇ, ਇਹ ਵੀ ਅੱਜ ਵਿਚਾਰ ਦੇ ਵਿੱਚ ਇਹ ਲੱਗਦੇ ਨੇ ਕਿ ਜੋ ਆਵੇ ਸੇ ਜਾਏ, ਫੁਨ ਆਏ ਗਏ ਪਛਤਾਏ, ਲੱਖ 84 ਮੇਦਨੀ ਘਟੇ ਨਾ ਵਧੇ ਉਤਾਏ। ਹੁਣ ਕੌਨਸੈਪਟ ਦੇਖੋ, ਕਹਿੰਦੇ ਯੂਨੀਵਰਸ ਵੱਧ ਰਿਹਾ, ਯੂਨੀਵਰਸ ਘੱਟ ਰਿਹਾ ਜੀ, ਐਕਸਪੈਂਡ ਹੋ ਰਿਹਾ, ਇਹ ਹੋ ਰਿਹਾ, ਇਹ ਵਧੀ ਜਾ ਰਿਹਾ, ਪਤਾ ਹੀ ਨਹੀਂ ਹੈਗਾ। ਗੁਰਬਾਣੀ ਕਹਿੰਦੀ ਹੈ ਕਿ ਲੱਖ 84 ਮੇਦਨੀ, 84 ਲੱਖ ਜੂਨਾਂ ਦੇ ਵਿੱਚ ਜਿੰਨੀ ਵੀ ਹੈਗੀ ਆ, ਜਿਹੜੀ ਜਿੰਨੀ ਵੀ ਮਾਇਆ ਆ ਉਹ ਉੱਨੀ ਹੈ, ਨਾ ਇਹ ਘਟਦੀ ਹੈ ਅਤੇ ਨਾ ਇਹ ਵੱਧਦੀ ਹੈ, ਇੰਨੀ ਰਹਿੰਦੀ ਹੈ। ਜੋ ਆਵੇ ਸੇ ਜਾਏ, ਫੁਨ ਆਏ ਗਏ ਪਛਤਾਏ। ਇਹ ਸਾਈਕਲ ਚੱਲਿਆ ਜਾਂਦਾ ਹੈ, ਜੇ ਇੱਕ ਪਾਸੇ ਡਿਸਅਪੀਅਰ ਹੋ ਜਾਂਦੀ, ਦੂਜੇ ਪਾਸੇ ਅਪੀਅਰ ਹੋ ਜਾਂਦੀ ਆ, ਇਹ ਘਟਦੀ ਵੱਧਦੀ ਨਹੀਂ ਹੈਗੀ। ਸੋ ਇਹ ਸੀ ਅੱਜ ਦਾ ਵਿਚਾਰ, ਦਿਲ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ। ਉਮੀਦ ਰੱਖਦੇ ਹਾਂ ਕਿ ਕਾਫੀ ਤੁਸੀਂ ਕਲੀਅਰ ਹੋ ਗਏ ਹੋਵੋਗੇ ਇਸ ਕੌਨਸੈਪਟ ਤੋਂ ਕਿ ਇਹ ਕੋਈ ਐਡਾ ਵੱਡਾ ਇਸ਼ੂ ਨਹੀਂ ਹੈਗਾ। ਚਲੋ ਹੁਣ ਤੁਹਾਨੂੰ ਸੁਣਾਉਂਦੇ ਹਾਂ ਇੱਕ ਗੀਤ, ਬਹੁਤ ਖੂਬਸੂਰਤ ਹਰਭਜਨ ਮਾਨ ਦਾ ਨਵਾਂ ਗੀਤ।
ਰਾਹ ਸੱਚ ਦੇ ਤੁਰਿਆ ਜਾ ਬੰਦਿਆ, ਰੱਬ ਡਾਡਾ ਬੇਪਰਵਾਹ ਬੰਦਿਆ। ਰਾਹ ਸੱਚ ਦੇ ਤੁਰਿਆ ਜਾ ਬੰਦਿਆ, ਰੱਬ ਡਾਡਾ ਬੇਪਰਵਾਹ ਬੰਦਿਆ। ਕੋਈ ਪਤਾ ਨਹੀਂ ਲੱਗਦਾ, ਕੋਈ ਪਤਾ ਨਹੀਂ ਲੱਗਦਾ, ਕਦੋਂ ਕਿਸ ਵਕਤ ਪਲਟ ਜਾਏ ਬਾਜ਼ੀ, ਰੱਬ ਰੂਹ ਵਿੱਚ ਰਹਿੰਦਾ।
ਰੱਬ ਰੂਹ ਵਿੱਚ ਰਹਿੰਦਾ ਏ ਜਦੋਂ ਤੱਕ ਰੱਬ ਰਾਜ਼ੀ,
ਰੂਹ ਰਾ ਸੀ। ਬਹੁਤ ਹੀ ਖੂਬਸੂਰਤ ਗੀਤ, ਬਹੁਤ ਹੀ ਖੂਬਸੂਰਤ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ। ਅਤੇ ਅੱਜ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਅ ਜੀ ਬੜੀ ਜਲਦ ਹੀ ਆ ਰਹੇ ਨੇ ਅਤੇ ਆਪਾਂ ਗੱਲਬਾਤ ਕਰਾਂਗੇ। ਸੁਨੇਹੇ ਵੀ ਆਏ ਹੋਏ ਨੇ, ਪਰ ਪਹਿਲਾਂ ਮੌਸਮ 'ਤੇ ਝਾਤੀ ਮਾਰ ਲਈਏ। ਕੇਂਜ ਦੇ ਵਿੱਚ ਅੱਜ 32 ਡਿਗਰੀ ਤਾਪਮਾਨ ਅਤੇ ਸਾਈਕਲੋਨ ਆਉਣੋਂ ਬਚ ਗਿਆ, ਪਰ ਮੀਂਹ ਕਾਫੀ ਪਏ ਨੇ ਕੁਈਨਜ਼ਲੈਂਡ ਦੇ ਵਿੱਚ। ਬ੍ਰਿਸਬਨ ਦੇ ਵਿੱਚ ਹਲਕੇ ਬੱਦਲ 30 ਡਿਗਰੀ, ਕੌਫਸਾਰਬ ਦੇ ਵਿੱਚ 29 ਡਿਗਰੀ, ਦਿਨ ਬਿਲਕੁਲ ਸਾਫ਼ ਟਿਕਿਆ ਹੋਇਆ। ਅੱਜ ਸਿਡਨੀ ਦੇ ਵਿੱਚ ਵੀ 29 ਡਿਗਰੀ ਰਹੇਗਾ ਇਸੇ ਤਰ੍ਹਾਂ, ਔਰ 37 ਡਿਗਰੀ ਗਰਮ ਕੈਨਬਰਾ ਦੇ ਵਿੱਚ। ਮੈਲਬਨ ਦੇ ਵਿੱਚ 27 ਡਿਗਰੀ ਗਰਮੀ ਵੱਲ ਨੂੰ, 15 ਡਿਗਰੀ ਘੱਟ ਤੋਂ ਘੱਟ, ਦਿਨ ਸਾਫ਼, 38 ਡਿਗਰੀ ਐਡਲੇਟ ਦੇ ਵਿੱਚ, ਹਲਕੇ ਬੱਦਲ ਹੋ ਸਕਦੇ ਨੇ ਪਰਥ ਦੇ ਵਿੱਚ 28 ਡਿਗਰੀ, 31 ਡਿਗਰੀ ਮੀਂਹ ਗਰਜ ਨਾਲ ਛਿੱਟਾਂ ਡਾਰਵਿਨ ਦੇ ਵਿੱਚ, ਹਲਕੇ ਬੱਦਲ ਹੋ ਸਕਦੇ ਨੇ, 38 ਡਿਗਰੀ ਤੱਕ ਪਹੁੰਚੇਗਾ ਤਾਪਮਾਨ ਐਲਿਸ ਸਪ੍ਰਿੰਗ ਦੇ ਵਿੱਚ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 10 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ ਅੱਜ 16 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ, ਹਲਕਾ ਮੀਂਹ ਪੈਣ ਦੀ ਵੀ ਸੰਭਾਵਨਾ ਬਣਦੀ ਹੈ। ਸੁਨੇਹਾਂ ਦੇ ਵਿੱਚ ਸਵੇਰ ਤੋਂ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਹੋਏ ਨੇ। ਸੁਖਵਿੰਦਰ ਸੌਂਦ ਭਾਅ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ? ਨਰਿੰਦਰ ਰਾਠੌਰ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਲਵੀਰ ਸਿੰਘ ਸੰਧੂ, ਕੁਲਵੀਰ ਬਾਈ ਜੀ, ਹਾਂਜੀ, ਕੈਨੇਡਾ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਅਤੇ ਮਨਦੀਪ ਮਾਨ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕੀ ਹਾਲ ਚਾਲ ਹੈ ਪਿਆਰੇ ਹੋ, ਠੀਕ ਠਾਕ ਹੋ? ਪੋਰਟ ਲਿੰਕਨ ਤੋਂ, ਹਾਂਜੀ, ਸਾਊਥ ਆਸਟ੍ਰੇਲੀਆ ਤੋਂ, ਅਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਪਰਮਾਤਮਾ ਸਭ ਦਾ ਭਲਾ ਕਰੇ। ਕਹਿੰਦੇ ਰਜਨੀਸ਼ ਕੌਣ ਹੈ ਜਿਸ ਬਾਰੇ ਤੁਸੀਂ ਗੱਲ ਕੀਤੀ ਹੈ? ਹਾਂਜੀ, ਇਹਦੇ ਬਾਰੇ ਵੀ ਗੱਲ ਕਰਾਂਗੇ, ਰਜਨੀਸ਼ ਬਾਰੇ ਵੀ ਤੁਹਾਨੂੰ ਦੱਸਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਅਤੇ ਜਸਪ੍ਰੀਤ ਸਿੰਘ ਨਿਊਜ਼ੀਲੈਂਡ ਵਾਲੇ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੌਂਗ ਬਹੁਤ ਸੋਹਣਾ ਹੈ ਜੀ, ਕਹਿੰਦੇ ਵਿਆਖਿਆ ਵੀ ਸੋਹਣੀ ਕੀਤੀ ਹੈ, ਸ਼ੁਕਰਾਨਾ ਜੀ। ਸਾਡੇ ਸਤਿਕਾਰਯੋਗ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਗੁਰਬਾਣੀ ਵਿਚਾਰ ਦੇ ਸੰਚਾਲਕ ਵੀ ਆ ਗਏ ਨੇ, ਉਹਨਾਂ ਨੇ ਸਤਿ ਸ਼੍ਰੀ ਅਕਾਲ ਫਤਿਹ ਸਾਰਿਆਂ ਨੂੰ ਬੁਲਾਈ ਹੈ, ਧੰਨਵਾਦ ਕੀਤਾ ਸਾਰੇ ਹੀ ਸਰੋਤਿਆਂ ਦਾ ਜਿਹੜੇ ਉਹਨਾਂ ਦੇ ਨਾਲ ਸਹਿਜ ਪਾਠ ਕਰ ਰਹੇ ਨੇ। ਅਤੇ ਕਹਿੰਦੇ ਨੇ ਕਿ ਬਹੁਤ ਵਧੀਆ ਵਿਆਖਿਆ ਕੀਤੀ ਹੈ ਜੀ, ਸ਼ੁਕਰਾਨਾ ਜੀ ਦਲਜੀਤ ਭਾਅ ਜੀ, ਅਤੇ ਤੈਂ ਦਿਲੋਂ ਧੰਨਵਾਦ। ਪਿਆਰੇ ਹੋ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ, ਅਤੇ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਸਾਡਾ ਈਮੇਲ ਪਤਾ, ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਸੰਪਰਕ 'ਚ ਆ ਸਕਦੇ ਹੋ। ਅੱਜ ਆਪਾਂ ਗੱਲ ਕਰਾਂਗੇ, ਮੈਨੂੰ ਸਵੇਰੇ ਗੋਲਡ ਕੋਸਟ ਤੋਂ ਆਪਣੇ ਮਿੱਤਰ ਪਿਆਰੇ ਜੋਗਿੰਦਰ ਸਿੰਘ ਉਹਨਾਂ ਦਾ ਫੋਨ ਆਇਆ, ਜੋ ਕਿ ਹਰਿਆਣੇ ਤੋਂ ਨੇ, ਮਹਾਂ ਪੰਜਾਬ ਤੋਂ ਨੇ, ਅਤੇ ਉਹਨਾਂ ਨੇ ਇੱਕ ਟੋਪਿਕ ਦੇ ਬਾਰੇ ਗੱਲ ਕਰਨੀ ਚਾਹੀ ਹੈ, ਅਤੇ ਆਪਾਂ ਕਰਾਂਗੇ ਵੀ, ਕਰਨੀ ਵੀ ਬਣਦੀ ਹੈ। ਅਮਰੀਕ ਭਾਅ ਜੀ ਨੂੰ ਆ ਲੈਣ ਦਿਓ, ਅਤੇ ਫਿਰ ਆਪਾਂ ਇਸ 'ਤੇ ਚਿੰਤਨ ਕਰਾਂਗੇ, ਹੋਰ ਵੀ ਆਪਾਂ ਸਮਾਜਿਕ ਚਿੰਤਨ ਵੀ ਕਰਾਂਗੇ, ਕਈ ਥੋੜ੍ਹਾ ਲੀਹ ਤੋਂ ਹੱਟ ਕੇ ਜਿਹੜੇ ਵਿਚਾਰ ਕਰਾਂਗੇ। ਟੀਕੇ ਵੀ ਲੱਗ ਰਹੇ ਨੇ, ਟੀਕਿਆਂ ਦਾ ਕੀ ਹਾਲ ਚਾਲ ਹੈ, ਟੀਕੇ ਲਵਾਉਣ ਵਾਲਿਆਂ ਦਾ ਕੀ ਹਾਲ ਚਾਲ, ਇਹ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ। ਲਖਵਿੰਦਰ ਸਿੰਘ ਗੰਗੂੜਾ ਵੀ ਫਤਿਹ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਓ ਨਾਓ ਨਾਓ, ਹੁਣ ਕੱਲ੍ਹ ਅਸਲ ਦੇ ਵਿੱਚ ਮੈਂ ਇੱਕ ਨਾ ਪੋਸਟ ਪਾਈ ਸੀ, ਅਤੇ ਪੋਸਟ ਮੇਰਾ ਬੇਟਾ ਐਕਸਕਵੇਟਰ ਚਲਾ ਰਿਹਾ ਸੀਗਾ, ਅਤੇ ਉਹਦੇ ਗੀਤ ਲਾਏ ਹੋਏ ਸੀ। ਮੈਂ ਚਲੋ, ਮੈਂ ਕਿਹਾ ਚਲੋ ਮੈਂ ਵੀਡੀਓ ਬਣਾਉਣਾ, ਗੀਤ ਥੋੜ੍ਹਾ ਚੱਕਵਾਂ ਸੀਗਾ, ਗੈਂਗਲੈਂਡ, ਅਤੇ ਮੈਂ ਵੀਡੀਓ ਵੀ ਪਾਇਆ, ਅਤੇ ਉੱਥੇ ਸੁੱਖ ਰਿਆੜੂਣੀ ਕੋਬਰਮ ਵਾਲੇ ਨਾ ਫਿਰ ਤਵਾ ਲਾਉਣ ਲੱਗੇ ਸੀ ਮੇਰੇ 'ਤੇ, ਗੁਰਪ੍ਰੀਤ ਵੀ ਲਾ ਗਿਆ, ਪਾਲਾ ਬੈਂਸ ਵੀ, ਕਿ ਲਤਾ ਦੇ ਗੀਤ ਨਹੀਂ ਚੱਲਦੇ ਹੁਣ ਜੀ, ਇਹ ਰੋਮੈਂਟਿਕ ਕਹਿੰਦੇ ਗੀਤ ਆਉਣਾ ਹੀ ਆਉਣਾ। ਦੇਖੋ, ਮੈਂ ਰੋਮੈਂਟਿਕ ਗੀਤ ਤਾਂ ਲਾਉਣਾ ਪਾਲਾ ਜੀ ਤੁਹਾਡੇ ਕਰਕੇ, ਮੈਨੂੰ ਕੋਈ ਬਹੁਤਾ ਜ਼ਿਆਦਾ ਸ਼ੌਂਕ ਨਹੀਂ, ਮੈਂ ਤਾਂ ਵੈਸੇ ਸੈਡ ਗੀਤ ਸੁਣਨ ਦਾ ਸ਼ੌਕੀਨ ਹੈ, ਅਤੇ ਮੇਰੇ ਕੋਲ ਇੰਨੀ ਕੁ ਕਲੈਕਸ਼ਨ ਪਈ ਹੈ ਨਾ, ਕਿਆ ਬਾਤ ਹੀ ਹੈ। ਅਤੇ ਅੱਜ ਨਾ ਮੈਂ ਤੁਹਾਨੂੰ ਰੋਮੈਂਟਿਕ ਗੀਤ ਨਹੀਂ ਸੁਣਾਉਣਾ, ਮੈਂ ਤੁਹਾਨੂੰ ਆਪਣੀ ਮਰਜ਼ੀ ਨਾਲ ਨਾ ਸੈਡ ਗੀਤ ਸੁਣਾਉਣਾ, ਇਹ ਟੌਪ ਦੇ ਗੀਤ ਹੈ ਸਾਡੇ ਜ਼ਮਾਨੇ ਦੇ, ਅਤੇ ਦਿਲਸ਼ਾਦ ਅਖਤਰ ਦੀ ਆਵਾਜ਼ ਦੇ ਵਿੱਚ। ਕੋਈ ਨਹੀਂ, ਰੋਮੈਂਟਿਕ ਗੀਤ ਲਾਇਆ ਕਰਾਂਗੇ ਤੁਹਾਡੇ ਲਈ, ਤੁਹਾਨੂੰ ਆਪਾਂ ਨਾਰਾਜ਼ ਥੋੜ੍ਹਾ ਕਰਨਾ। ਚਲੋ, ਹੁਣ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ, ਦੇਖਿਓ ਫਿਰ ਨਜ਼ਾਰੇ ਲੈਂਦੇ।
ਤੈਨੂੰ ਚੇਤੇ ਕਰ ਕਰ ਰੋਇਆ, ਤੇਰੇ ਨਾਲ ਕਰੇ ਜੋ ਵਾਦੇ, ਨੀ ਮੈਂ ਵਾਦਿਓ ਮੁਨ ਕਰ ਹੋਇਆ, ਵਤਨਾ ਤੋਂ ਆਇਆ ਤੇਰਾ ਹੱਥ ਫੜ ਕੇ, ਨੀ ਮੈਨੂੰ ਨੀਂਦ ਨਾ ਆਉਂਦੀ, ਸਾਨੂੰ ਪਰਦੇਸੀਆਂ ਨੂੰ ਯਾਦ ਨੀ ਕਾਨੂੰ ਅਤਰੂ ਵਹਾਉਂਦੀ ਜੁਦਾ ਹੋਏ ਸਾਂ ਰੱਬ ਦੀ ਸੋਪਤ ਰੋਂਦੇ ਮੀਂਹ ਵਾਂਗੂ ਰੋਏ ਸਾਂ ਯਾਦ ਹੈ ਉਹ ਵੇਲਾ ਜਦੋਂ ਅਸੀਂ ਜੁਦਾ ਹੋਏ ਸਾਂ ਰੱਬ ਦੀ ਸੋਪਤ ਰੋਂਦੇ ਮੀਂਹ ਵਾਂਗੂ ਰੋਏ ਸਾਂ ਬੀਤੀਆਂ ਕਹਾਣੀਆਂ ਨੂੰ ਯਾਦ ਕਰਕੇ ਨੀ ਸਾਡੀ ਰੂਹ ਕੁਰਲਾ
ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਜੀ ਵੀਕਐਂਡ ਤੇ ਸ਼ਨਿਚਰਵਾਰ ਅੱਜ ਦਿਨ ਤੇ 23 ਜਨਵਰੀ ਤਰੀਕ ਹੈ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰਵਰ ਤੋਂ ਔਰ ਮੇਰੇ ਨਾਲ ਜੁਆਇਨ ਕਰ ਗਏ ਨੇ ਸਿਡਨੀ ਸਟੂਡੀਓ ਤੋਂ ਅਮਰੀਕ ਫਲੋਰਾ ਭਾਅ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਜੀ ਆਇਆਂ ਨੂੰ
ਜੀ ਅਮਨਦੀਪ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਕਿ ਸਾਰਿਆਂ ਦਾ ਦਿਨ ਅੱਜ ਬਹੁਤ ਵਧੀਆ ਚੜਿਆ ਹੋਵੇਗਾ, ਖੁਸ਼ੀਆਂ ਖੇੜੇ ਮਾਣਦੇ ਹੋਣਗੇ ਤੇ ਤੁਹਾਡਾ ਪ੍ਰੋਗਰਾਮ ਵੀ ਸੁਣਦੇ ਹੋਣਗੇ। ਤੇ ਅੱਜ ਅਮਨਦੀਪ ਬ੍ਰੇਕਿੰਗ ਨਿਊਜ਼ ਤਾਂ ਇਹੀ ਆ ਰਹੀ ਆ ਕਿ ਆਸਟ੍ਰੇਲੀਆ ਵਿੱਚ ਬਹੁਤ ਜ਼ਿਆਦਾ ਗਰਮੀ ਈਸਟਰਨ ਜਿਹੜੇ ਸਟੇਟ ਹੈ ਉੱਥੇ ਹੋਏਗੀ। ਤੇ ਕੱਲ੍ਹ ਨਾ ਮੈਂ TV ਅਮਨਦੀਪ ਦੇਖ ਰਿਹਾ ਸੀ ਤੇ ਉਹਦੇ ਵਿੱਚ ਆ ਰਿਹਾ ਸੀ ਬ੍ਰੇਕਿੰਗ ਨਿਊਜ਼, ਤੁਹਾਨੂੰ ਦੱਸਾਂਗੇ ਕੁਛ ਮਿੰਟਾਂ ਬਾਅਦ, ਬਹੁਤ ਵੱਡੀ ਖਬਰ ਆ ਰਹੀ ਹੈ ਬ੍ਰੇਕਿੰਗ ਨਿਊਜ਼।
ਅੱਛਾ,
ਫਿਰ ਮੈਂ ਕਿਹਾ ਇਹਨਾਂ ਦੀ ਬ੍ਰੇਕਿੰਗ ਨਿਊਜ਼ ਸੁਣ ਕੇ ਬਾਹਰ ਚੱਲਦੇ ਹਾਂ। ਚਲੇ ਬ੍ਰੇਕਿੰਗ ਨਿਊਜ਼ ਦੱਸੀ, ਉਹਦੇ ਵਿੱਚ ਪਤਾ ਕੀ ਦੱਸਿਆ, ਪੰਜਾਬ ਤੇ ਹਰਿਆਣਾ ਵਿੱਚ ਠੰਡ ਵੱਧ ਰਹੀ ਹੈ।
ਠੀਕ ਹੈ, ਇਹ ਬ੍ਰੇਕਿੰਗ ਨਿਊਜ਼। ਠੀਕ ਹੈ ਜੀ, ਮੀਡੀਆ ਦਾ ਹਾਲ ਫਿਰ ਇਹੋ ਜਿਹਾ। ਕੱਲ ਮੇਰੇ ਆਪਣੇ ਮਿੱਤਰ ਇੱਕ ਸਿਡਨੀ ਤੋਂ ਨੇ, ਪ੍ਰਦੀਪ ਜੀ, ਤੇ ਉਹਨਾਂ ਨੇ ਇੱਕ ਸਟੇਟਸ ਪਾਇਆ ਸੀ ਵੀ ਚਲੋ ਆ ਕਿਸਾਨ ਮੋਰਚਾ ਚੱਲ ਰਿਹਾ, ਇਹ ਮੰਨ ਲਓ ਜੇ ਖਤਮ ਹੋ ਜਾਵੇ ਥੋੜੇ ਦਿਨਾਂ ਦੇ ਵਿੱਚ, ਤੇ ਜਿਹੜੇ ਖੁੰਬਾਂ ਵਾਂਗਰ ਚੈਨਲ ਖੁੱਲੇ ਪਏ ਨੇ ਤੇ ਇਹ ਕੀ ਕਰਨਗੇ ਵਿਚਾਰੇ ਬਾਅਦ ਦੇ ਵਿੱਚ।
ਅਮਨਦੀਪ, ਚੈਨਲ ਤਾਂ ਇੰਨੇ ਆ ਨਾ, ਚੈਨਲ ਤਾਂ ਇੰਨੇ ਖੁੰਬਾਂ ਵਾਂਗਰ ਸਥਾਪਿਤ ਹੋ ਗਏ ਆ ਵੀ ਹੁਣ ਇਹਦੇ ਬਾਰੇ ਗੱਲ ਕਰਨੀ ਵੀ ਮੇਰੇ ਖਿਆਲ ਚ ਕੋਈ ਜ਼ਿਆਦਾ ਲਾਹੇਵੰਦ ਨਹੀਂ ਹੁੰਦੀ ਕਿ ਕਿਸਾਨ ਅੰਦੋਲਨ ਵਾਲੀ ਗੱਲ ਕੀਤੀ ਜਾਵੇ।
ਚਲੋ,
ਹਰ ਪਲ ਦੀ ਗੱਲ ਹਰ ਹਾਂਜੀ ਛੱਡ ਦੇ ਗੱਲ ਕਰਨੀ ਨੀ ਇਹਦੇ ਬਾਰੇ, ਕਿਉਂਕਿ ਇੰਨੇ ਚੈਨਲ ਆ, ਇੰਨੀ ਇਨਫੋਰਮੇਸ਼ਨ ਯੂਟਿਊਬ ਤੇ ਆ ਰਹੀ ਆ ਕਿ ਬੰਦਾ ਸੁਣ ਸੁਣ ਕੇ ਨਾ ਬੇਲੋੜੀ ਆ ਰਹੀ, ਤੇ ਸਾਰੇ ਖਬਰਾਂ ਆ ਰਹੀਆਂ, ਪਤਾ ਨੀ ਕਿੱਥੋਂ ਕਿੱਥੋਂ ਖਬਰਾਂ ਆ ਰਹੀਆਂ, ਕੀ ਸੱਚੀਆਂ ਜਾਂ ਝੂਠੀਆਂ ਪਤਾ ਨੀ ਹੈ। ਏਦਾਂ ਲੱਗਦਾ ਵੀ ਸਾਰੀ ਦੁਨੀਆਂ ਏਦਾਂ ਹੀ ਸੁਣਦੀ, ਇਹਨੂੰ ਹੀ ਸੁਣਦੀ ਹੋਣੀ ਆ, ਪਰ ਮੇਰੇ ਖਿਆਲ ਦੇ ਵਿੱਚ 0.000% ਵੀ ਨਹੀਂ ਲੋਕ ਸੁਣਦੇ ਹੋਣੇ। ਆਮ ਲੋਕ ਜਿਹੜੇ ਆ, ਜਿਹੜਾ ਮੇਨ TV ਆ ਨਾ, ਜਿੱਦਾਂ ਦੂਰਦਰਸ਼ਨ ਆ, ਹੋਰ ਆ, ਉਹਨਾਂ ਤੋਂ ਹੀ ਜ਼ਿਆਦਾ ਖਬਰਾਂ ਸੁਣਦੇ ਆ ਭਾਰਤ ਦੇ ਵਿੱਚ ਵੀ, ਅਤੇ ਆਮ ਕਿਸਾਨ ਵੀ ਉਹਨਾਂ ਤੋਂ ਹੀ ਖਬਰਾਂ ਸੁਣਦੇ ਆ। ਅਤੇ ਇੱਦਾਂ ਲੱਗਦਾ ਵੀ ਜਿੱਦਾਂ ਨਾ ਸਾਰਾ ਕੁਛ ਬਦਲ ਜਾਣਾ, ਇਹਨਾਂ ਚੈਨਲਾਂ ਨੇ ਸਭ ਕੁਛ ਬਦਲ ਕੇ ਰੱਖ ਦੇਣਾ, ਪਰ ਗੱਲ ਇੰਨੀ ਨਹੀਂ ਹੈ ਮੰਦੀ।
ਭਾਅ ਜੀ, ਇੱਕ ਨਾ ਟਰੱਸਟ ਹੁੰਦਾ ਆ, ਟਰੱਸਟ ਦੀ ਗੱਲ ਹੈ ਕਿ ਦੂਰਦਰਸ਼ਨ ਜਾਂ ਆਕਾਸ਼ਵਾਣੀ ਜਿਹੜੇ ਸਥਾਪਿਤ ਹੈ, ਇੱਕ ਸਰਵਿਸ ਪ੍ਰੋਵਾਈਡਰ ਹੈ, ਉਹਨਾਂ ਦਾ ਨਾ ਬਹੁਤ ਦੇਰ ਦਾ ਟਰੱਸਟ ਬਣਾਇਆ ਹੋਇਆ ਕਿ ਲੋਕਾਂ ਨੂੰ ਐਂ ਲੱਗ ਵਿਚਾਲੇ ਜੇ ਉਹਨਾਂ ਦਾ ਖਰਾਬ ਵੀ ਹੋਇਆ ਕਈ ਵਾਰੀ, ਸਰਕਾਰੀ ਵੀ ਉਹਨਾਂ ਦੇ, ਫਿਰ ਵੀ ਇੱਕ ਪ੍ਰੋਟੋਕੋਲ ਹੈ, ਇੱਕ ਫਿਲਟਰ ਹੋ ਕੇ ਆਉਂਦੀ ਹੈ ਜਿਹੜੀ ਖਬਰ ਹੈ ਉਹਨੂੰ ਅਥੈਂਟੀਕੇਟ ਕੀਤਾ ਜਾਂਦਾ ਆ। ਠੀਕ ਹੈ, ਇਹ ਜਿਹੜੇ ਜਿੱਦਾਂ ਚੈਨਲ ਖੁੱਲ੍ਹ ਰਹੇ ਆ, ਇਹਨਾਂ ਦੇ ਵਿੱਚ ਨਾ ਜਿਹੜਾ ਫਿਲਹਾਲ ਟਰੱਸਟ ਇਸ਼ੂ ਹੈ ਉਹ ਹੈਗਾ ਆ ਵੀ ਤੁਸੀਂ ਇਹਨੂੰ ਟਰੱਸਟ ਕਰਦੇ ਆ ਜਾਂ ਨਹੀਂ ਕਰਦੇ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹ ਚੈਨਲ ਜਾਂ ਵੀਡੀਓ ਜਿਹੜੇ ਨੇ ਸਿਰਫ ਐਂਟਰਟੇਨਮੈਂਟ ਵਾਸਤੇ ਦੇਖਦੇ ਨੇ, ਕਈ ਇਹ ਦੇਖਦੇ ਨੇ ਕਿ ਜੋ ਉਹਨਾਂ ਨੂੰ ਪਸੰਦ ਹੈ ਉੱਦਾਂ ਦਾ ਉਹ ਚੈਨਲ ਦੇਖਦੇ ਨੇ। ਮੈਂ ਨਾ ਇੱਥੇ ਟਰੱਸਟ ਦੀ ਥੋੜ੍ਹੀ ਜਿਹੀ ਗੱਲ ਕਰਦਾ, ਇੱਕ ਨਾ ਵੀਡੀਓ, ਮੈਂ ਅਤੇ ਸਰਵਜੀਤ ਨਾ ਸਾਡੇ ਟੈਕਨੀਕਲ ਡਾਇਰੈਕਟਰ, ਇੱਕ ਅਸੀਂ ਬੰਦੇ ਨੂੰ ਫੋਲੋ ਕਰਦੇ ਹਾਂ, ਸਵਿਟਜ਼ਰਲੈਂਡ ਦਾ ਆ ਉਹ ਟੈਕਨੀਕਲ ਰਿਵਿਊ ਕਰਦਾ ਆ ਟੈਕਨੋਲੋਜੀਜ਼ ਦਾ, ਪ੍ਰੋਡਕਟਸ ਦਾ, ਆਹ ਸਮਾਨ ਦਾ, ਉਹ ਸਮਾਨ ਦਾ ਨਾ, ਅਤੇ ਅਸੀਂ ਉਹਦੇ ਵੀਡੀਓ ਦੇਖਦੇ ਹਾਂ, ਉਹਨੂੰ ਫੋਲੋ ਕਰਦੇ ਹਾਂ, ਜੋ ਫਿਰ ਉਹ ਚੀਜ਼ ਵਰਤੀ ਹੁੰਦੀ ਹੈ ਅਸੀਂ ਉਹ ਵਰਤਦੇ ਹਾਂ। ਹੁਣ ਉਹ ਪਿਛਲੇ 5-7 ਸਾਲ ਤੋਂ ਕਰ ਰਿਹਾ, ਬਹੁਤ ਲੋਕ ਉਹਨੂੰ ਫੋਲੋ ਕਰਦੇ ਨੇ। ਹੁਣ ਉਹ ਨਵੇਂ ਸਾਲ 'ਤੇ ਨਾ ਇੱਕ ਵੀਡੀਓ ਕੱਢਿਆ, ਉਹਨਾਂ ਉਹ ਜਿਹੜਾ ਵੀਡੀਓ ਟੋਟਲੀ ਪ੍ਰਵਚਨਾਂ ਦਾ ਸੀਗਾ, ਪਹਿਲਾਂ ਉਹਦਾ ਹਾਫ 20 ਮਿੰਟ ਦਾ ਵੀਡੀਓ, ਅਤੇ 10 ਮਿੰਟ ਨਾ ਟੋਟਲੀ ਪ੍ਰਵਚਨ ਸੀਗੇ, ਟੈਕਨੀਕਲ ਕੋਈ ਚੀਜ਼ ਨਹੀਂ ਸੀ। ਉਹਨੇ ਟਰੱਸਟ ਤੋਂ ਗੱਲ ਸ਼ੁਰੂ ਕੀਤੀ, ਫਿਰ ਉਹ ਆ ਗਿਆ ਇੱਧਰ ਨੂੰ ਵੀ ਟਰੱਸਟ ਕਿੱਦਾਂ ਬਣਾਇਆ ਜਾਂਦਾ ਅਤੇ ਕਿੱਦਾਂ ਤੋੜਿਆ ਜਾਂਦਾ। ਫਿਰ ਉਹ ਆ ਗਿਆ ਵੀ ਐਗਜ਼ਾਮਪਲਸ ਉਹਨੂੰ ਦੋ ਦਿੱਤੀਆਂ ਵੀ ਇੱਕ ਅਲੀ ਐਕਸਪ੍ਰੈਸ ਸਰਵਿਸ ਹੈ, ਤੁਸੀਂ ਉੱਥੋਂ ਕੋਈ ਵੀ ਪਾਰਟ ਆਰਡਰ ਕਰੋ, ਹੈ ਨਾ, ਉਹ ਉਹ ਆ ਜਾਂਦਾ, ਜਿੱਦਾਂ ਦਾ ਹੁੰਦਾ ਉੱਦਾਂ ਦਾ ਆ ਜਾਂਦਾ, ਜੇ ਨਹੀਂ ਭੇਜਦੇ ਤਾਂ ਪੈਸੇ ਤੁਹਾਡੇ ਰੀਫੰਡ ਕਰ ਦਿੰਦੇ ਆ। ਇੱਦਾਂ ਹੀ ਇੱਕ ਅਲੀ ਬਾਬਾ ਆ, ਠੀਕ ਹੈ, ਐਮਾਜ਼ਨ ਜਿਹੜਾ ਆ, ਤੀਜਾ ਐਮਾਜ਼ਨ ਹੈ 3 ਨੰਬਰ 'ਤੇ, ਪਹਿਲੇ ਨੰਬਰ 'ਤੇ ਅਲੀ ਐਕਸਪ੍ਰੈਸ, ਫਿਰ ਅਲੀ ਬਾਬਾ ਅਤੇ ਫਿਰ ਐਮਾਜ਼ਨ। ਇਹ 3 ਸਰਵਿਸਿਸ ਇਹੋ ਜਿਹੀਆਂ ਹੈ ਕਿ ਇਹਨਾਂ ਦੇ ਜਿਹੜੇ ਮਾਲਕ ਹੈ ਉਹ ਇੱਕ ਵੀ ਸੌਦਾ ਨਹੀਂ ਬਣਾਉਂਦੇ ਅਤੇ ਨਾ ਹੀ ਉਹ ਆਪਣਾ ਸੌਦਾ ਬਣਾਇਆ ਵੇਚਦੇ ਨੇ। ਉਹ ਇੱਕ ਵਿਚਾਲੇ ਮੋਦੀ ਆ ਜਿਹਦੀ ਆਪਾਂ ਸਵੇਰ ਤੋਂ ਗੱਲ ਕਰ ਰਹੇ ਹਾਂ, ਉਹ ਜਿਹੜਾ ਸਮਾਨ ਸਪਲਾਇਰ ਹੈ ਉਹਨਾਂ ਦਾ ਸਮਾਨ ਲੈਂਦੇ ਨੇ ਅਤੇ ਗਾਹਕ ਨੂੰ ਵੇਚਦੇ ਨੇ। ਵਿਚਾਲੇ ਉਹ ਟਰੱਸਟ ਕਹਿੰਦੇ ਨੇ ਵੀ ਤੁਹਾਨੂੰ ਇਹ ਸਮਾਨ ਮਿਲੂਗਾ, ਤੁਹਾਡੇ ਤੱਕ ਅਪੜੂਗਾ, ਇਹ ਸਾਡੀ ਗਰੰਟੀ ਹੈ, ਠੀਕ ਹੈ, ਤੁਹਾਡੇ ਪੈਸੇ ਨਹੀਂ ਮਰਨਗੇ, ਜਿਹੜੇ ਕਿ ਬਹੁਤ ਸਾਰੇ ਲੋਕਾਂ ਦੇ ਪੈਸੇ ਮਰਦੇ ਨੇ ਅਗਰ ਤੁਸੀਂ ਡਾਇਰੈਕਟ ਬਾਇੰਗ ਕਰਦੇ ਹਾਂ। ਅਤੇ ਉਹ ਕਹਿੰਦਾ ਫਿਰ ਇਹ ਜਿਹੜੇ 3 ਕੰਪਨੀਆਂ ਦੇ ਨਾਂ ਅਸੀਂ ਲਏ ਆ, ਕੀ ਵੇਚ ਰਹੇ ਨੇ, ਇਹ ਸੌਦਾ ਇਹ ਥੋੜ੍ਹਾ ਵੇਚ ਰਹੇ ਨੇ, ਸੌਦਾ ਤਾਂ ਜਿਹੜਾ ਇਹਨਾਂ ਦਾ ਸਪਲਾਇਰ ਉਹ ਵੇਚ ਰਿਹਾ, ਇਹ ਸਿਰਫ ਟਰੱਸਟ ਵੇਚ ਰਹੇ ਨੇ। ਇਹਨਾਂ ਨੇ ਟਰੱਸਟ ਇੰਨਾ ਬਣਾ ਲਿਆ ਲੋਕਾਂ ਦਾ ਕਿ ਭਾਈ ਜੇ ਤੁਸੀਂ ਚੀਜ਼ ਲੈਣੀ ਹੈ ਨਾ ਇਹਨਾਂ ਤਿੰਨਾਂ ਪਲੇਟਫਾਰਮਾਂ 'ਤੇ ਪੇਮੈਂਟ ਕਰ ਦਿਉ, ਤੁਹਾਨੂੰ ਸੌਦਾ ਮਿਲੂਗਾ, ਜੇ ਨਾ ਮਿਲਿਆ ਤਾਂ ਤੁਹਾਡੇ ਪੈਸੇ ਰੀਫੰਡ ਹੋਊਗੇ। ਬਸ ਕਹਿੰਦੇ ਇਹ ਟਰੱਸਟ ਵੇਚ ਰਹੇ ਨੇ। ਇੱਦਾਂ ਹੀ ਜਿਹੜੇ ਇਹ ਨਿਊਜ਼ ਚੈਨਲ ਹੈ, ਕੋਈ ਵੀ ਪਲੇਟਫਾਰਮ ਹੈ, ਕੋਈ ਰੇਡੀਓ ਹੈ, ਅਖਬਾਰ ਹੈ, ਲੋਕ ਉਹਨਾਂ ਨੂੰ ਤਾਂ ਸੁਣਦੇ ਨੇ, ਉਹਨਾਂ 'ਤੇ ਟਰੱਸਟ ਜਦੋਂ ਕਰਨ ਲੱਗ ਜਾਣ ਫਿਰ ਉਹ ਲੈਂਡਮਾਰਕ ਬਣਦਾ ਆ। ਸਾਨੂੰ ਮਤਲਬ ਪੂਰਾ ਮਾਣ ਹੈ ਸਾਡੇ ਸਰੋਤਿਆਂ 'ਤੇ ਕਿ ਪਿਛਲੇ 20 ਸਾਲ ਤੋਂ ਅਸੀਂ ਟਰੱਸਟ ਹੀ ਬਣਾਇਆ, ਟਰੱਸਟ ਨੂੰ ਹੀ ਕੰਟੀਨਿਊ ਰੱਖ ਰਹੇ ਹਾਂ। ਕੋਈ ਬਹੁਤ ਘੱਟ ਅਸੀਂ ਚੱਕਵੀਂ ਗੱਲ ਕਰੀ ਦੀ, ਅਸੀਂ ਹੁਣ ਅਨੈਲਿਸਿਸ ਵੀ ਕਰਨੇ ਹਾਂ, ਅਸੀਂ ਹਰ ਪੱਖ ਤੋਂ ਅਨੈਲਿਸਿਸ ਕਰਨੇ ਹਾਂ, ਨੈਗੇਟਿਵ ਤੋਂ ਵੀ ਪੋਜ਼ੀਟਿਵ ਤੋਂ ਵੀ। ਸੋ ਇਸ ਕਰਕੇ ਨਾ ਇਹ ਜਿਹੜੇ ਚੈਨਲਸ ਦੀ ਗੱਲ ਆਪਾਂ ਕਰਦੇ ਹਾਂ, ਇਹ ਹੁਣ ਖੁੰਬਾਂ ਵਾਂਗ ਉੱਠ ਤਾਂ ਗਏ ਆ, ਪਰ ਹਜੇ ਇਹਨਾਂ ਨੇ ਟਰੱਸਟ ਬਣਾਉਣਾ ਆ। ਬਹੁਤ ਸਾਰੇ ਇਹਨਾਂ ਦੇ ਵਿੱਚ ਜਿਹੜੇ ਪੱਤਰਕਾਰ ਨੇ ਜਾਂ ਉਹ ਆਲਰੇਡੀ ਉਹ ਟਰੱਸਟ ਗਵਾ ਚੁੱਕੇ ਨੇ ਜਾਂ ਉਹਨਾਂ ਦਾ ਹਜੇ ਟਰੱਸਟ ਇਸ਼ੂ ਹੈ। ਹੁਣ ਇੱਕ ਬੰਦਾ ਆ ਉਹ ਗੱਲ ਕਹਿੰਦਾ ਭਾਜੀ
ਅਮਨਦੀਪ
ਜੀ,
ਇੱਥੇ ਅਮਨਦੀਪ ਮੈਂ ਤੁਹਾਡੀ ਗੱਲ ਟੋਕਦਾ ਆ, ਜਿਹੜੇ ਇਸ ਵੇਲੇ ਚੈਨਲ ਨੇ ਜਿੱਦਾਂ ਸਰਕਾਰ ਪੱਖੀ ਚੈਨਲ ਆ ਜਿਹੜੇ ਆ, ਜਿਹਨੂੰ ਅਸੀਂ ਗੋਦੀ ਮੀਡੀਆ ਜਾਂ ਗੋਦੀ ਮੀਡੀਆ ਕਹਿ ਰਹੇ ਹਾਂ ਇਸ ਵੇਲੇ ਕਹਿ ਰਹੇ ਹਾਂ, ਅਤੇ ਉਹ ਉਹ ਸਰਕਾਰ ਦੀ ਗੱਲ ਕਰਦੇ ਆ, ਸਰਕਾਰ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਪੋਜ਼ਿਟਿਵ ਆ ਦੱਸਦੇ ਆ, ਅਨੈਲਿਸਿਸ ਵੀ ਪੋਜ਼ਿਟਿਵ ਕਰਦੇ ਆ, ਅਤੇ ਕਿਸਾਨਾਂ ਦੇ ਵਿਰੁੱਧ ਵੀ ਉਹ ਗੱਲਬਾਤ, ਯਾਨੀ ਦੂਜੇ ਨੂੰ ਝੂਠ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ, ਜਿੱਦਾਂ ਕਿਸਾਨ ਬੈਠੇ ਉਹਨਾਂ ਨੂੰ ਕਈ ਉਹਨਾਂ 'ਤੇ ਆਰੋਪ ਵੀ ਲਾਉਂਦੇ ਆ, ਇਹ ਵੀ ਗੱਲ ਠੀਕ ਹੈ ਕਿ ਉਹ ਵੀ ਇੱਕ ਪਾਸੜ ਚੱਲ ਰਹੇ ਆ, ਲੇਕਿਨ ਦੂਜੇ ਪਾਸੇ ਜਿਹੜੇ ਕਿਸਾਨ ਪੱਖੀ ਮੀਡੀਆ ਆ ਜਾਂ ਵਟਸਐਪ ਆ ਜਾਂ ਜਿਹਨੂੰ ਅਸੀਂ ਇਲੈਕਟ੍ਰੋਨਿਕ ਮੀਡੀਆ ਕਹਿ ਰਹੇ ਹਾਂ, ਉਹ ਵੀ ਇੱਕ ਪੱਖੀ ਚੱਲ ਰਿਹਾ ਆ, ਉਹ ਵੀ ਸਰਕਾਰ ਦੀ ਕੋਈ ਪੋਜ਼ਿਟਿਵ ਗੱਲ ਨਹੀਂ ਕਹਿ ਰਿਹਾ, ਸਰਕਾਰ ਦੀ ਹਰ ਗੱਲ ਨੂੰ ਨੈਗੇਟਿਵ ਤੌਰ 'ਤੇ ਲੈ ਰਿਹਾ, ਅਤੇ ਕਿਸਾਨਾਂ ਦੀ ਜਿਹੜੀ ਹਰ ਇੱਕ ਗੱਲ ਨੂੰ ਪੋਜ਼ਿਟਿਵ ਸ਼ੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੋਨੋਂ ਜਿਹੜੇ ਮੀਡੀਆ ਹੈ, ਚਾਹੇ ਮੋਦੀ ਮੀਡੀਆ ਹੈ ਚਾਹੇ ਕਿਸਾਨ ਮੀਡੀਆ ਹੈ, ਉਹ ਆਪਣੇ ਆਪਣੇ ਪੱਖ ਦੀ ਗੱਲ ਕਰ ਰਹੇ ਆ, ਉਹ ਇੱਕ ਅਨਬਾਇਸਡ ਹੋ ਕੇ ਅਨੈਲਿਸਿਸ ਨਹੀਂ ਕਰ ਰਹੇ। ਜੇ ਕੋਈ ਮੀਡੀਆ ਜਾਂ ਜੇ ਕੋਈ ਕੋਈ ਇੱਦਾਂ ਦਾ ਪਲੇਟਫਾਰਮ ਹੈਗਾ ਆ ਜਿਹੜਾ ਕਿ ਸਿਰਫ ਖਬਰੇ ਹੀ ਦੱਸ ਰਿਹਾ, ਜੋ ਕੁਛ ਉੱਥੇ ਹੋ ਰਿਹਾ ਆ ਉਹਦੀ ਖਬਰੇ ਦੱਸ ਰਿਹਾ, ਜੋ ਕੁਛ ਹੋ ਰਿਹਾ, ਵੈਸੇ ਤਾਂ ਮੀਡੀਆ ਦਾ ਫਰਜ਼ ਤਾਂ ਇਹੀ ਹੁੰਦਾ ਕਿ ਜੋ ਕੁਛ ਜਿੱਥੇ ਵੀ ਹੋ ਰਿਹਾ ਹੈ ਨਾ ਉਹਦੀ ਖਬਰ ਦੇਵੇ, ਨਾ ਕਿ ਉੱਤੇ ਅਨੈਲਿਸਿਸ ਕਰੇ। ਅਨੈਲਿਸਿਸ ਜਿਹੜੀਆਂ ਕਰਨੀਆਂ ਆ ਉਹ ਵੱਡੇ ਵੱਡੇ ਜਿਹੜੇ ਪੱਤਰਕਾਰ ਆ ਜਾਂ ਹੋਰ ਜਿਹੜੇ ਆ ਉਹ ਆਪਣੇ ਬੇਸ 'ਤੇ ਕਰ ਸਕਦੇ ਆ, ਕਰਦੇ ਵੀ ਆ, ਪਰ ਜਿਹੜਾ ਮੀਡੀਆ ਦਾ ਰੋਲ ਹੁੰਦਾ ਆ ਉਹ ਸਿਰਫ ਖਬਰ ਦੇਵੇ ਕਿ ਅੱਜ ਉੱਥੇ ਇਹ ਹੋਇਆ, ਅੱਜ ਉੱਥੇ ਆਹ ਹੋਇਆ, ਅਤੇ ਅੱਗੇ ਕੀ ਹੋਏਗਾ, ਜਾਂ ਉਹਦੀ ਅਨੈਲਿਸਿਸ ਡੀਪ ਅਨੈਲਿਸਿਸ ਆ, ਇੱਦਾਂ ਹੋਣਾ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ, ਇੱਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ, ਅਤੇ ਤਾਂ ਫਿਰ ਉਹ ਮੀਡੀਆ ਬਣਦਾ। ਹੁਣ ਮੈਂ ਇੱਥੇ ਇੱਕੋ ਮੀਡੀਆ ਜਿਹੜਾ ਇਸ ਵੇਲੇ ਠੀਕ ਮੈਨੂੰ ਲੱਗ ਰਿਹਾ ਉਹ ਹੈ BBC। BBC ਸਿਰਫ ਖਬਰ ਦੇ ਰਿਹਾ ਜੋ ਕੁਛ ਕਿਸਾਨਾਂ ਦੇ ਉੱਥੇ ਹੋ ਰਿਹਾ ਆ, ਉਹਨਾਂ ਨੂੰ ਜਾ ਕੇ ਇੰਟਰਵਿਊ ਕਰ ਰਿਹਾ, ਉਹਨਾਂ ਦੀਆਂ ਗੱਲਾਂ ਸੁਣ ਰਿਹਾ, ਅਤੇ ਖਬਰ ਦੇ ਰਿਹਾ, ਨਾ ਕਿ ਉਹ ਉੱਥੇ ਦੀ ਅਨੈਲਿਸਿਸ ਕਰ ਰਿਹਾ। ਜਿੰਨੇ ਵੀ ਸਾਡੇ ਵਿਦੇਸ਼ੀ ਮੀਡੀਆ ਆ, ਸਾਡੇ ਕਈ ਤੁਹਾਡੇ ਦੋਸਤਾਂ ਦੇ ਵੀ ਮੀਡੀਆ ਆ, ਉਹ ਸਿਰਫ ਖਬਰ ਤਾਂ ਦੇ ਰਿਹਾ ਲੇਕਿਨ ਅਨੈਲਿਸਿਸ ਇੱਕ ਤਰਫਾ ਕਰ ਰਹੇ ਆ। ਐਸੇ ਤਰ੍ਹਾਂ ਜਿਹੜਾ ਮੋਦੀ ਮੀਡੀਆ ਆ ਉਹ ਵੀ ਅਨੈਲਿਸਿਸ ਜਿਹੜੀ ਆ ਇੱਕ ਤਰਫਾ ਕਰ ਰਿਹਾ ਆ, ਏਦਾਂ ਹੀ ਸਾਡਾ ਮੀਡੀਆ ਵੀ ਜਿਹੜਾ ਅਨੈਲਿਸਿਸ ਇੱਕ ਤਰਫਾ ਕਰ ਰਿਹਾ ਆ। ਹੁਣ ਜਿਹੜੀ ਵਿੱਚ ਵਿਚਾਲੇ ਜਿੱਦਾਂ ਲੋਕ ਆ, ਜਿੱਦਾਂ ਅਸੀਂ ਆ, ਤੁਸੀਂ ਆ, ਜਿਹਨਾਂ ਨੇ ਜਿਹੜੇ ਚਾਹੁੰਦੇ ਆ ਵੀ ਇਹ ਜਿਹੜਾ ਨਾ ਮਾਮਲਾ ਆ ਜਾਂ ਕਿਸਾਨ ਅੰਦੋਲਨ ਆ ਤਾਂ ਸਰਕਾਰ ਦੇ ਵਿੱਚ ਜੇ ਟਸਲ ਆ ਇਹ ਹੱਲ ਹੋਣੀ ਚਾਹੀਦੀ ਆ ਔਰ ਸ਼ਾਂਤੀਪੂਰਨ ਹੱਲ ਹੋਣੀ ਚਾਹੀਦੀ ਆ, ਉਹ ਫਿਰ ਕਿਹਦੇ ਟਸਟ ਕਰਨ, ਕਿਹਦੀ ਗੱਲ ਮੰਨਣ, ਜਾਂ ਤਾਂ BBC ਸੁਣੂਗੇ ਜਾਂ ਫਿਰ ਥੋੜ੍ਹਾ ਬਹੁਤਾ ਜਿਹੜਾ ਦੂਰਦਰਸ਼ਨ ਆ, ਜਿਹੜਾ ਇੱਕ ਸੱਭਿਅਕ ਮੀਡੀਆ ਜਿਹਨੂੰ ਤੁਸੀਂ ਕਹਿ ਸਕਦੇ ਆ, ਜਿਹਦੇ ਪ੍ਰੋਟੋਕਾਲ ਬੜੇ ਵਧੀਆ ਆ, ਜਿਹੜੇ ਬੋਲਦੇ ਬਹੁਤ ਵਧੀਆ, ਜਿਹਨਾਂ ਦੀ ਲੈਂਗੁਏਜ ਬਹੁਤ ਵਧੀਆ, ਖਬਰ ਨੂੰ ਛਾਣਬੀਣ ਕਰਕੇ ਫਿਰ ਪ੍ਰਸਤੁਤ ਕਰਦੇ ਆ, ਉਹ ਸਰਕਾਰੀ ਮੀਡੀਆ ਵੀ ਆ, ਲੇਕਿਨ ਉਹਨਾਂ ਦੇ ਵਿੱਚ ਵੀ ਪ੍ਰੋਟੋਕਾਲ ਆ, ਉਹਨਾਂ ਦਾ ਸਟੈਂਡਰਡ ਬਹੁਤ ਵਧੀਆ ਹੁੰਦਾ। ਜਿਹੜੇ ਸਾਡੇ ਜਿੱਦਾਂ ਸਾਡੇ ਵਰਗੇ ਮੀਡੀਆ ਜਿੱਦਾਂ ਜਿਹੜੇ ਆਮ ਮੀਡੀਆ ਆ ਉਹਨਾਂ ਵਿੱਚ ਪ੍ਰੋਟੋਕਾਲ ਨਹੀਂ ਹੁੰਦੇ, ਉਹਨਾਂ ਦੀ ਲੈਂਗੁਏਜ ਬੜੀ ਅਸੱਭਿਅਕ ਹੁੰਦੀ ਹੈ, ਮਨਦੀਪ ਉਹ ਫੈਮਿਲੀ ਦੇ ਵਿੱਚ ਤੁਸੀਂ ਸੁਣ ਵੀ ਨਹੀਂ ਸਕਦੇ। ਕਈ ਵਾਰੀ ਅਸੀਂ ਇੱਦਾਂ ਦੀਆਂ ਟਿੱਪਣੀਆਂ ਸੁਣਦੇ ਹਾਂ YouTube 'ਤੇ ਆ ਰਹੀਆਂ, ਤੁਸੀਂ ਫੈਮਿਲੀ ਵਿੱਚ ਜਾ ਰਹੇ ਕਿਤੇ, ਉਹਨਾਂ ਨੂੰ ਤੁਸੀਂ ਲਾਏ ਆ ਅਤੇ ਤੁਹਾਨੂੰ ਉਹ ਸੁਣ ਕੇ ਸ਼ਰਮਿੰਦੇ ਹੋਣਾ ਪੈਂਦਾ। ਜਿਸ ਮੀਡੀਆ ਨੂੰ ਸੁਣ ਕੇ ਹੀ ਸ਼ਰਮਿੰਦਾ ਹੋਣਾ ਪਵੇ ਉਹਦੀ ਖਬਰ ਕਿੰਨੀ ਕੁ ਵਧੀਆ ਹੋਊਗੀ, ਕਿੰਨੀ ਕੁ ਉਹ ਪਾਏਦਾਰ ਹੋਊਗੀ,
ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਟੌਪ ਦਾ ਮੀਡੀਆ ਜਿਹਦੇ ਵਿਊਜ਼ ਹੋ ਰਹੇ ਆ, ਤੁਸੀਂ ਦੇਖੋ ਕਿ ਉਹ ਖਬਰ ਲਾਉਂਦੇ ਆ, ਤੁਸੀਂ YouTube 'ਤੇ ਦੇਖ ਲਓ ਕਿ ਉਹਦੇ ਜਿਹੜੇ ਵਿਊ ਹੈ 1.5 ਲੱਖ, ਵੱਧ ਤੋਂ ਵੱਧ 2-2.25 ਲੱਖ ਤੱਕ ਪਹੁੰਚਦਾ ਆ। ਮਤਲਬ ਤੁਸੀਂ ਦੇਖੋ ਵਰਲਡ ਵਾਈਡ ਦਸਵੇਂ ਨੰਬਰ 'ਤੇ ਪੰਜਾਬੀ ਭਾਸ਼ਾ ਆ, ਦਸਵੇਂ ਨੰਬਰ 'ਤੇ, ਅਤੇ ਕਿੰਨੇ ਕਰੋੜ ਲੋਕ ਜਿਹੜੇ ਨੇ ਉਹ ਪੰਜਾਬੀ ਭਾਸ਼ਾ ਬੋਲਦੇ ਨੇ, ਦੇਖਦੇ ਨੇ, ਸੁਣਦੇ ਨੇ, ਔਰ 2.5-2 ਲੱਖ ਪੀਕ 'ਤੇ ਆ, ਮਤਲਬ ਇੰਨਾ ਵਿਊ ਇੱਕ ਰਿਪੋਰਟ ਦਾ ਹੁੰਦਾ ਆ, 10-15 ਮਿੰਟ ਦੀ ਰਿਪੋਰਟ ਦਾ, ਦੈਟਸ ਨਥਿੰਗ। ਉਹ ਉਨੇ 'ਚ ਹੀ ਅਸੀਂ ਆਫਰੇ ਫਿਰਦੇ ਹਾਂ ਕਿ ਇਹ ਅਸੀਂ ਜੀ ਬਹੁਤ ਵੱਡਾ ਮੀਡੀਆ ਬਣ ਗਏ। ਉਹ ਇੱਕ ਗੁਬਾਰਾ ਅਸੀਂ ਆਪਣੇ ਮਨ ਦੇ ਵਿੱਚ ਬਣਾ ਲਿਆ, ਮੀਡੀਆ ਵਾਲਿਆਂ ਨੇ ਬਣਾ ਲਿਆ, ਅਸਲ 'ਚ ਇਸ ਤਰ੍ਹਾਂ ਨਹੀਂ। ਉਹ ਜਿਹੜੇ ਹੁਣ ਜੇ ਪੀਕ 'ਤੇ, ਹੁਣ ਵੱਡੇ ਚੈਨਲ ਤੁਸੀਂ ਦੇਖ ਲਓ, ਉਹਨਾਂ ਯੂਟਿਊਬ ਦੇ ਵਿਊ ਦੇਖ ਲਓ, ਜੇ ਪੀਕ ਜਿਹੜੇ ਵੱਡੇ ਚੈਨਲ ਕਹਾਉਂਦੇ ਆ ਉਹਨਾਂ ਦੇ 50,000 ਤੋਂ ਲੈ ਕੇ 2.5 ਲੱਖ ਵਿਊ ਹੁੰਦਾ ਆ, ਤਾਂ ਤੁਸੀਂ ਦੇਖੋ ਵੀ ਕਈ ਇਹੋ ਜਿਹੇ ਚੈਨਲ ਨੇ ਜਿਹੜੇ ਵੀਡੀਓ ਪਾਉਂਦੇ ਨੇ ਐਂਟਰਟੇਨਮੈਂਟ ਵਾਲੇ, ਉਹਨਾਂ ਦੇ ਮਿਲੀਅਨ ਮਿਲੀਅਨ, ਇਹ ਗਾਣਿਆਂ ਦੇ ਦੇਖ ਲਓ 40-40 ਮਿਲੀਅਨ ਹੋ ਜਾਂਦਾ ਹੈ, 50-50 ਮਿਲੀਅਨ ਹੋ ਜਾਂਦਾ, ਜਿਹੜੇ ਵਧੀਆ। ਇਹਦਾ ਮਤਲਬ ਬਹੁਤੇ ਲੋਕ ਉਹਨਾਂ ਨੂੰ ਫੋਲੋ ਨਹੀਂ ਕਰਦੇ, ਉਹਨਾਂ ਦਾ ਸੋਰਸ ਜਿਹੜਾ ਆ ਉਹ ਕੋਈ ਹੋਰ ਹੈ, ਸੋਰਸ ਜਿਹੜਾ ਆ ਉਹਦੇ ਆਪਾਂ ਗੱਲ ਕਰਾਂਗੇ। ਪਰ ਅਮਰੀਕ ਭਾਅ ਜੀ, ਗੱਲ ਹੁਣ ਆਪਾਂ ਮੀਡੀਆ ਦੀ ਕਰ ਰਹੇ ਸੀ ਵੀ ਐਥਿਕਸ ਦੀ, ਟਰੱਸਟ ਦੀ, ਜਦੋਂ ਤੁਸੀਂ ਟਰੱਸਟ ਬਣਾ ਲਿਆ ਨਾ ਫਿਰ ਲੋਕ ਤੁਹਾਨੂੰ ਫੋਲੋ ਕਰਦੇ ਨੇ। ਔਰ ਇੱਕ ਅਲਟੀਮੇਟ ਸੱਚਾਈ, ਜਿਹੜੇ ਚੈਨਲ ਚਲਾ ਵੀ ਰਹੇ ਨੇ, ਚਲਾਉਣ ਦੀ ਸੋਚ ਵੀ ਰਹੇ ਨੇ ਜਾਂ ਫੋਲੋ ਕਰ ਰਹੇ ਨੇ, ਉਸ ਬੰਦੇ ਨੇ ਨਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਹੋਰ ਵੀ ਅਸੀਂ ਕਈ ਦੇਖੇ, ਉਹਨਾਂ ਨੇ ਇਹ ਤੱਤ ਕੱਢਿਆ ਵੀ ਜੇ ਨਾ ਤੁਹਾਡੇ ਕੋਲ ਕਿਸੇ ਵੀ ਚੈਨਲ 'ਤੇ, ਚਾਹੇ ਉਹ ਯੂਟਿਊਬ ਹੋਵੇ, ਚਾਹੇ ਉਹ ਰੇਡੀਓ ਹੋਵੇ, ਚਾਹੇ ਅਖਬਾਰ ਹੋਵੇ, ਚਾਹੇ ਤੁਸੀਂ ਉੱਦਾਂ ਸਟੇਜ 'ਤੇ ਬੁਲਾ ਰਹੇ ਹੋ, ਜੇ ਤੁਹਾਨੂੰ 1,000 ਬੰਦਾ ਟਰੂ ਫੋਲੋਅਰ ਹੈ ਤੁਹਾਡਾ, ਤੁਹਾਨੂੰ 1,000 ਬੰਦਾ ਫੋਲੋ ਕਰਦਾ ਨਾ, ਤਾਂ ਉਹ 1 ਮਿਲੀਅਨ ਦੇ ਬਰਾਬਰ ਹੈ। 1 ਮਿਲੀਅਨ ਬੰਦਾ ਤੁਹਾਨੂੰ 10 ਲੱਖ ਬੰਦਾ ਇਹਦਾ ਮਤਲਬ ਫੋਲੋ ਕਰ ਰਿਹਾ ਹੈ, ਕਿਉਂਕਿ ਉਹਦੇ ਰਿਪਲ ਇਫੈਕਟ ਹੁੰਦੇ ਆ। ਜੇ ਤੁਹਾਡੇ 1,000 ਬੰਦਾ ਤੁਹਾਨੂੰ ਮੰਨਦਾ ਆ, ਤਹਿ ਦਿਲੋਂ ਮੰਨਦਾ ਆ, ਟਰੱਸਟ ਕਰਦਾ ਤੁਹਾਡੇ 'ਤੇ, ਤਾਂ ਉਹ 10 ਬੰਦਿਆਂ ਨੂੰ ਹੋਰ ਤੁਹਾਡੀ ਗੱਲ ਤੋਰੇਗਾ ਗਾਹਾਂ, ਉਹ ਇਫੈਕਟ ਪਏਗਾ ਗਾਂਹ 'ਤੇ ਗਾਂ, ਇਫੈਕਟ ਪਏਗਾ ਗਾਂਹ 'ਤੇ ਗਾਂ। ਸੋ ਇਸ ਕਰਕੇ 1,000 ਟਰੂ ਵਿਊਅਰ ਸਬਸਕ੍ਰਾਈਬਰ ਹੋਣਾ ਬਹੁਤ ਵੱਡੀ ਗੱਲ ਹੈ। ਜੇ ਹੁਣ ਫੇਕ ਬਣਾਉਣੇ ਆ, 2-2.5-2.5 ਲੱਖ ਸਬਸਕ੍ਰਾਈਬਰ ਬਣਾਉਣਾ, ਲੱਖ ਬਣਾ ਲਿਆ, ਪੈਸੇ ਦੇ ਕੇ ਬਣਾ ਲਿਆ, ਬਾਏ ਕਰਕੇ ਬਣਾ ਲਿਆ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਖੈਰ ਆਪਾਂ ਅਮਰੀਕ ਭਾਅ ਜੀ ਚਿੰਤਨਾ 'ਚ ਬਹੁਤ ਕਰਨੇ ਹਾਂ, ਜਾਂ ਆਪਾਂ ਗੁਰਪ੍ਰੀਤ ਗਿੱਲ ਨੂੰ ਵੀ ਪ੍ਰੋਗਰਾਮ ਦੇ ਤਕਰੀਬਨ ਅਖੀਰ ਦੇ ਸੈਕਸ਼ਨ ਦੇ ਵਿੱਚ ਲੈਣਾ ਆ। ਪਹਿਲਾਂ ਆਪਾਂ ਸੁਨੇਹੇ ਲੈ ਲਈਏ। ਸਾਡੇ ਨਾਲ ਜਗਵੀਰ ਸੇਖੂ ਪ੍ਰੋਗਰਾਮ 'ਚ ਜੁੜੇ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ ਜੀ। ਅਤੇ ਕਹਿੰਦੇ ਕਿ ਉੱਧਰ ਮਨਦੀਪ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਅੱਜ ਇੱਕ ਨਵਾਂ ਵਰਡ ਗੋਦੀ ਮੀਡੀਆ ਦੇ ਲਈ ਅਸੀਂ ਸੁਣਿਆ ਆ, ਅਰਨਬਿਜ਼ਮ, ਰਿਫਰ ਟੂ ਅਰਨਬ ਗੋਸਵਾਮੀ। ਅਤੇ ਭਾਅ ਜੀ ਅਰਨਬ ਨੂੰ ਪਾਕਿਸਤਾਨ ਦੇ ਅਟੈਕ 'ਤੇ ਆਰਟੀਕਲ 370 ਬਾਰੇ ਪਹਿਲਾਂ ਹੀ ਪਤਾ ਆ। ਮੈਂ ਕੁਇਕਲੀ ਇਹਦੇ ਬਾਰੇ ਟਿੱਪਣੀ ਕਰਦਾ ਕਿ ਇਹ ਕੰਮ ਜਿਹੜਾ ਅਮਰੀਕਾ ਨੇ ਸ਼ੁਰੂ ਕੀਤਾ ਸੀ, ਇਹਨੂੰ ਅੰਬੈਡਡ ਜਰਨਲਿਜ਼ਮ ਕਹਿੰਦੇ ਆ। ਜਦੋਂ ਅਮਰੀਕਾ ਨੇ ਇਰਾਕ 'ਤੇ ਪਹਿਲਾ ਹਮਲਾ ਕੀਤਾ ਤਾਂ ਉਹਨੇ ਫੌਜ ਦੇ ਵਿੱਚ ਆਪਣੇ ਜਰਨਲਿਸਟ ਭੇਜੇ ਆਪਣੀਆਂ ਪੋਜ਼ਿਟਿਵ ਸਟੋਰੀਆਂ ਦੱਸਣ ਲਈ, ਉਹ ਨੈਗੇਟਿਵ ਸਟੋਰੀ ਦੱਸਦੇ ਹੀ ਨਹੀਂ ਸੀਗੇ। ਅਤੇ ਇਸ ਕਰਕੇ ਉਹ ਟੋਟਲੀ ਅਤੇ ਟੋਟਲੀ ਸਰਕਾਰੀ ਪੱਖੀ ਅੰਬੈਡਡ ਪੇਡ ਜਰਨਲਿਸਟ ਸੀਗੇ। ਇੱਦਾਂ ਹੀ ਇਹੀ ਟੈਕਟਿਕ ਜਿਹੜਾ ਆ ਇਹ ਅਮਰੀਕਾ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਵਰਤਦਾ ਆ ਕਿ ਦੋ ਧੜੇ ਬੜੇ ਹੋਏ ਨੇ, ਇੱਕ ਉਹਦਾ ਉਸ ਪ੍ਰੈਜੀਡੈਂਟ ਦਾ, ਇੱਕ ਉਸ ਪ੍ਰੈਜੀਡੈਂਟ ਦਾ, ਉਹ ਉਹਦੀ ਪੋਜ਼ਿਟਿਵ ਦੱਸਦਾ, ਉਹਦੀ ਪੋਜ਼ਿਟਿਵ ਦੱਸਦਾ। ਇਹੀ ਹੁਣ ਜਿਹੜੀ ਆ ਇੰਡੀਆ ਦੇ ਵਿੱਚ ਪਿਛਲੇ 5-7 ਸਾਲ ਤੋਂ ਟਰੈਂਡ ਚੱਲਿਆ ਕਿ ਦੋ ਧੜੇ ਪੋਲਰਾਈਜ਼ ਹੋ ਗਿਆ ਮੀਡੀਆ। ਇਹ ਜਿਹੜੇ ਹੁਣ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ, ਇਹ ਸਾਰੇ ਜਰਨਲਿਸਟ ਜਿਹੜੇ ਨੇ ਇਹ ਪੇਡ ਨੇ, ਇਹਨੂੰ ਅੰਬੈਡਡ ਜਰਨਲਿਜ਼ਮ ਕਹਿੰਦੇ ਆ ਕਿ ਇਹਨਾਂ ਨੇ ਇਹਨਾਂ ਦੀ ਹੀ ਪੋਜ਼ਿਟਿਵ ਗੱਲ ਦੱਸਣੀ ਆ, ਹੋਰ ਕੋਈ ਦੱਸਣੀ ਹੀ ਨਹੀਂ। ਸੋ ਇਹਨਾਂ ਨੂੰ ਪਤਾ ਹੁੰਦਾ, ਇਹਨਾਂ ਦੀ ਮੀਟਿੰਗਸ ਹੁੰਦੀਆਂ। ਸੋ ਇਹ ਇੱਦਾਂ ਚੱਲਦਾ ਸਿਸਟਮ। ਇੰਡੀਪੈਂਡੈਂਟ ਮੀਡੀਆ ਨਹੀਂ ਰਹਿ ਗਿਆ ਭਾਰਤ ਦੇ ਵਿੱਚ, ਕੁਛ ਸੈਕਸ਼ਨ ਹੈਗੇ ਨੇ ਪਰ ਉਹ ਨਹੀਂ ਸਾਹਮਣੇ ਆ ਰਹੇ। ਖੈਰ ਪ੍ਰੋਗਰਾਮ ਅੱਗੇ ਵਧਾਉਂਦੇ। ਗੁਰਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ ਅਤੇ ਉਹ ਇੱਕ ਤਸਵੀਰ ਭੇਜ ਰਹੇ ਨੇ। ਹਾਂਜੀ, ਗਾਰ ਦੇ ਪਿੱਛੇ ਉਹਨਾਂ ਨੇ ਲਾਈ ਹੋਈ, ਮੈਂ ਸ਼ੇਅਰ ਕਰਦਾ ਜੀ। ਬਹੁਤ ਬਹੁਤ ਧੰਨਵਾਦ। ਗੌਰਵ ਸ਼ਰਮਾ ਜੀ ਵੀ ਆ ਗਏ ਨੇ ਵਿਨੀਪੈਗ ਤੋਂ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ। ਵਿਜੇ ਵਿਰਦੀ ਜੀ ਵੀ ਸਿਡਨੀ ਤੋਂ ਆ ਗਏ ਨੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ। ਕਹਿੰਦੇ ਟੂ ਮੱਚ ਸੈਡ ਸੌਂਗ ਹੋ ਗਿਆ ਭਾਜੀ। ਜੀ ਜੀ, ਮੈਂ ਹੁਣ ਅੱਕਿਆ ਪਿਆ ਸੀ ਰੋਮੈਂਟਿਕ ਸੌਂਗ ਲਾ ਲਾ ਕੇ ਪਾਲੇ ਲਈ, ਮੈਂ ਆਪਣੀ ਪਸੰਦ ਦਾ ਵੀ ਸੁਣਨਾ ਚਾਹੁੰਦਾ ਸੀਗਾ। ਖੈਰ ਮੁੱਖ ਸੰਧੂ ਵੀ ਸਾਡੇ ਨਾਲ ਜੁੜੇ ਨੇ, ਉਹ ਫੋਟੋ ਭੇਜ ਰਹੇ ਨੇ। ਇੱਕ ਨਾ ਵਿਚਾਰ ਹੈ, ਕਹਿੰਦੇ ਕਿਸਮਤ ਦੀ ਗੱਲ ਹੁੰਦੀ ਹੈ ਜੀ, ਕਿਸਾਨ ਸੜਕਾਂ ਤੇ ਬੈਠ ਕੇ ਵੀ ਪੀਜ਼ਾ ਤੇ ਹਲਵਾ ਖਾ ਰਹੇ ਨੇ ਤੇ ਬੀਜੇਪੀ ਵਾਲੇ ਘਰੇ ਬੈਠੇ ਲੋਕਾਂ ਤੋਂ ਗਾਲਾਂ ਕਰ ਰਹੇ ਨੇ। ਖੈਰ ਚਲੋ, ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭਾਅ ਜੀ ਕਹਿੰਦੇ ਇੱਕ ਪੋਸਟ ਫੇਸਬੁੱਕ ਤੇ ਇੰਡੀਆ 'ਚ ਹੁਣੇ ਸਾਰਿਆਂ ਆਈ ਹੈ, ਕਹਿੰਦੇ ਇੰਡੀਆ 'ਚ 12 ਘੰਟੇ ਕੰਮ ਕਰਨਾ ਪੈਣਾ ਜੀ, ਇੱਕ ਪੋਸਟ ਆਈ ਆ, ਦੱਸਣਾ ਪਲੀਜ਼। ਭਾਅ ਜੀ ਇਹ ਹੁਣ ਤੁਸੀਂ ਹੋ ਇਕੋਨੋਮਿਸਟ, ਤੁਸੀਂ ਦੱਸੋ, ਕਹਿੰਦੇ ਵੀ ਇਹ ਪੋਸਟ ਪਈ ਆ, ਹੁਣ ਮੈਨੂੰ ਪੂਰੀ ਪੋਸਟ ਤਾਂ ਨਹੀਂ ਪਤਾ, ਪਰ ਜਿਹੜਾ 12 ਘੰਟੇ ਵਾਲਾ ਫੰਡਾ ਆ, ਇਹ ਇਹ ਦੱਸੋਗੇ ਜ਼ਰਾ।
ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਕੀ ਖਬਰ ਇੱਥੇ ਆਈ ਆ, ਲੇਕਿਨ ਇੰਡੀਆ ਵਿੱਚ ਜੇ ਤੁਸੀਂ ਦੇਖੋ ਨਾ, ਜਿਹੜੀ ਵਰਕਿੰਗ ਆਵਰਸ ਆ ਉੱਥੇ ਬਹੁਤ ਘੱਟ ਆ, ਵੈਸੇ ਵਰਕਿੰਗ ਆਵਰ ਜਿਹੜੇ ਅਸੀਂ ਕਰਦੇ ਹਾਂ, ਖੇਤੀ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਕਾਫੀ ਲੰਬੇ ਲੰਬੇ ਸਮੇਂ ਤੱਕ ਕੰਮ ਕਰਦੇ ਆ, ਲੇਕਿਨ ਪਹਿਲਾਂ ਕਰਦੇ ਹੁੰਦੇ ਸੀ, ਲੇਕਿਨ ਅੱਜ ਕੱਲ੍ਹ ਜੇ ਤੁਸੀਂ ਪੰਜਾਬ ਅਤੇ ਹਰਿਆਣਾ ਦੀ ਖੇਤੀ ਦੀ ਵਰਕਿੰਗ ਸਟਰਕਚਰ ਨੂੰ ਦੇਖੋ ਜਾਂ ਵਰਕਿੰਗ ਬਿਹੇਵੀਅਰ ਨੂੰ ਦੇਖੋ, ਤਾਂ ਬਹੁਤ ਘੱਟ ਜਿਹੜੇ ਮਾਲਕ ਆ ਉਹ ਕਿਸਾਨਾਂ ਕਿਸ ਖੇਤਾਂ ਦੇ ਵਿੱਚ ਕੰਮ ਕਰਦੇ ਆ। ਖੇਤਾਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹ ਸਿਰਫ ਜਿਹੜੇ ਮਾਈਗ੍ਰੈਂਟ ਲੇਬਰ ਹੁੰਦੀ ਉਹੀ ਜ਼ਿਆਦਾ ਕਰਦੀ ਆ, ਅਤੇ ਵੀ 8-9 ਘੰਟੇ ਖੇਤਾਂ ਵਿੱਚ ਕੰਮ ਕਰਦੇ ਆ। ਜੇ ਤੁਸੀਂ ਪੰਜਾਬ ਵਿੱਚ ਦੇਖੋ ਜਾਂ ਮਜ਼ਦੂਰ ਨੂੰ ਲਾ ਕੇ ਦੇਖੋ ਨਾ, ਕਿਸੇ ਤੁਸੀਂ ਕੋਠੀ ਬਣਾਉਣੀ ਜਾਂ ਮਕਾਨ ਬਣਾਉਣਾ ਆ, ਉਹ 5-6 ਘੰਟੇ ਹੀ ਕੰਮ ਕਰਦਾ, ਬਹੁਤਾ ਕੰਮ ਕਰਦਾ ਨਹੀਂ ਹੈ ਉਹ। ਤਾਂ ਇੱਦਾਂ ਹੀ ਮੈਂ ਦੇਖਿਆ ਜਿਹੜੇ ਫੈਕਟਰੀਆਂ ਦੇ ਵਿੱਚ ਵੀ ਕੰਮ ਕਰਦੇ ਆ, ਬਹੁਤ ਲੰਬੇ ਆਵਰਸ ਕੰਮ ਨਹੀਂ ਕਰਦੇ। ਅਤੇ ਪਤਾ ਨਹੀਂ ਇਹ ਖਬਰ ਕਿੱਥੋਂ ਆਈ ਆ ਕਿ 12 ਘੰਟੇ ਭਾਰਤ ਵਿੱਚ ਕੰਮ ਕਰਨਾ ਪਵੇਗਾ, ਜੇ ਤੁਸੀਂ ਕਰਨਾ ਪੈਣਾ। ਜੇ ਤੁਸੀਂ ਉੱਦਾਂ ਇੱਥੇ ਆਸਟ੍ਰੇਲੀਆ ਵਿੱਚ ਵੀ ਦੇਖੋ, ਜਿਹੜਾ ਐਵਰੇਜ ਕੰਮ ਆ ਉਹ ਐਵਰੇਜ ਕੰਮ ਆ 6-7 ਘੰਟੇ ਸਾਰੀ ਜ਼ਿੰਦਗੀ ਵਿੱਚ ਬੰਦਾ ਕਰਦਾ ਹਰ ਦਿਨ। ਅਤੇ ਜੇ ਸਾਰੀ ਜ਼ਿੰਦਗੀ ਨੂੰ ਅਸੀਂ ਜੋੜ ਲਈਏ, ਆਪਣੇ ਸਾਰੇ ਲਾਈਫ ਪੀਰੀਅਡ ਨੂੰ, ਜੇ 100 ਸਾਲ ਦੀ ਉਮਰ ਵੀ ਅਸੀਂ ਲਾਈਏ, ਤਾਂ ਅਸੀਂ 35,000 ਸਾਲ ਜਿਹੜੇ ਆ ਉਹ ਜ਼ਿੰਦਗੀ ਦੇ ਜੀਣੇ ਆ। ਅਤੇ ਉਹਦੇ ਵਿੱਚ ਜੇ ਅਸੀਂ ਇਹ ਸਾਰਾ ਦੇਖ ਲਈਏ, ਤਾਂ ਅਸੀਂ ਬਹੁਤ ਘੱਟ ਘੰਟੇ ਜ਼ਿੰਦਗੀ ਵਿੱਚ ਕੰਮ ਕਰਾਂਗੇ। ਲੇਕਿਨ ਜਿਹੜੇ ਪ੍ਰੋਗਰੈਸਿਵ ਆ, ਜਿਹੜੇ ਇਸ ਵੇਲੇ ਕੰਮ ਕਰ ਰਹੇ, ਜਿਹੜੀ ਵਰਕਿੰਗ ਕਲਾਸ ਆ, ਉਹ 6-7 ਘੰਟੇ ਕੰਮ ਕਰਦੀ ਆ। ਪਰ ਇਹ ਨਹੀਂ ਪਤਾ ਮੈਨੂੰ ਕਿ ਇੰਡੀਆ ਵਿੱਚ 12 ਘੰਟੇ ਕੰਮ ਕਰਨ ਦਾ ਜਿਹੜਾ ਇਹ ਨੋਸ਼ਨ ਆ, ਜਿਹੜੀ ਆਈਡੀਓਲੋਜੀ ਆ, ਕਿੱਥੋਂ ਆਈ ਆ, ਕੀ ਇਹਦੇ ਬਾਰੇ ਤੁਸੀਂ ਵਿਸਤਾਰ ਵਿੱਚ ਦੱਸੋ, ਫਿਰ ਤਾਂ ਗੱਲ ਕੀਤੀ ਜਾ ਸਕਦੀ ਆ, ਪਰ ਮੈਂ ਇਹਦੇ ਬਾਰੇ ਮੈਨੂੰ ਪਤਾ ਨਹੀਂ ਹੈ।
ਵੀਡੀਓ ਦੇਖਣਾ ਪਊਗਾ ਇਹ, ਪਰ ਜੇ ਮੈਨੂੰ ਤਾਂ 12 ਘੰਟੇ ਦੀ ਆਉਂਦੀ ਆ। ਭਾਅ ਜੀ ਉੱਦਾਂ ਮੈਂ ਦੇਖਿਆ, ਤੁਸੀਂ ਦੇਖੋ ਨਾ ਗਰਾਊਂਡ ਲੈਵਲ 'ਤੇ, ਜਦ ਤੁਸੀਂ ਨੋਟ ਕਰੋ ਆਪਣੇ ਪੁਰਾਣੇ ਦਿਨ, ਤੁਸੀਂ ਵੀ ਇੰਡੀਆ ਤੋਂ ਆਏ ਹੋ, ਅਸੀਂ ਹੁਣ ਵੀ ਸ਼ਾਇਦ ਇੱਦਾਂ ਹੀ ਆ। ਅਸੀਂ ਗਏ ਸੀਗੇ ਪਿੱਛੇ ਜੇ, ਤਾਂ ਮੈਂ ਅਤੇ ਮੇਰਾ ਬੇਟਾ ਨਾ ਸਵੇਰ ਨੂੰ 8 ਵਜੇ ਆਪਣੇ, ਮੈਂ ਕਿਹਾ ਚੱਲ ਪਰੌਂਠੇ ਖਾ ਕੇ ਆਉਂਦੇ, ਅਸੀਂ ਚਲੇ ਗਏ, ਉਹ ਕੋਈ ਦੁਕਾਨ ਹੀ ਨਹੀਂ ਸੀ ਖੁੱਲ੍ਹੀ, ਅਤੇ ਦੂਰ ਜਾ ਕੇ ਨਾ 3-4 ਕਿਲੋਮੀਟਰ 'ਤੇ, ਇਹ ਖਰੜ ਦੀ ਗੱਲ ਆ ਜੀ, ਤਾਂ ਉੱਥੇ ਨਾ ਇੱਕ ਸਾਨੂੰ ਦੱਸਿਆ ਵੀ ਉਹ ਸ਼ਟਰ 'ਚ ਖੁੱਲ੍ਹਾ ਹੋਇਆ ਅਤੇ ਵਿਚਾਲੇ ਜਾਏ ਅਤੇ ਬੰਦੇ ਘੁੰਮ ਰਹੇ ਨੇ। ਅਸੀਂ ਗਏ ਅਤੇ ਉੱਥੇ ਨਾ ਉਹ ਫੈਮਿਲੀ ਬਿਜ਼ਨਸ ਸੀਗਾ, ਇੱਕ ਬਾਪ ਅਤੇ ਉਹਦੇ 3 ਬੇਟੇ ਉੱਥੇ ਕੰਮ ਕਰ ਰਹੇ ਸੀ, ਅਤੇ ਸਭ ਤੋਂ ਪਹਿਲਾਂ 3-4 ਜਣੇ ਨਾ ਪਰੌਂਠੇ ਖਾ ਚੁੱਕੇ ਸੀ, ਜਾਣੀ ਕਿ ਬ੍ਰੇਕਫਾਸਟ, ਅਸੀਂ ਕਿਹਾ ਵੀ ਪਰੌਂਠੇ ਲਿਆਓ ਵੀ ਅਸੀਂ ਖਾਣੇ ਆ, ਅਤੇ ਉਹ ਗੱਲਾਂ 'ਚ ਪਤਾ ਲੱਗਾ ਵੀ ਚਲੋ ਫੈਮਿਲੀ ਬਿਜ਼ਨਸ ਚੱਲ ਰਿਹਾ, ਅਤੇ ਉਹਨਾਂ ਤੋਂ ਇਹ ਵੀ ਪਤਾ ਲੱਗਾ ਵੀ ਇਹ ਸਵੇਰ ਦੇ 7 ਵਜੇ ਤੋਂ ਲੈ ਕੇ ਇਹ ਹੀ ਬੰਦੇ ਆ ਜਿਹੜੇ ਕਰਦੇ ਨੇ, ਔਰ ਬਹੁਤ ਬਹੁਤ ਗਾਹਕ ਨੇ ਉਹਨਾਂ ਦੇ। ਅਤੇ ਕਹਿੰਦੇ ਵੀ ਰਾਤ ਨੂੰ ਅਸੀਂ 10 ਵਜੇ 10:30 ਵਜੇ ਵਿਹਲੇ ਹੁੰਦੇ ਹਾਂ, ਅਤੇ ਫਿਰ ਅਸੀਂ ਬਾਰੀਆਂ ਪਾ ਲੈਂਦੇ ਹਾਂ। ਕਹਿੰਦੇ ਹੁਣ ਇੱਕ ਭਰਾ ਅਤੇ ਬਾਪ ਆਏ ਹੋਏ ਨੇ, ਫਿਰ ਦੁਪਹਿਰ ਨੂੰ ਅਸੀਂ ਰੈਸਟ ਕਰਨੀ ਆ, ਉਹ ਦੂਜਿਆਂ ਨੇ ਆ ਜਾਣਾ, ਫਿਰ ਅਸੀਂ 4 ਜਣੇ ਨੇ ਰਾਤ ਤੱਕ ਰਹਿਣਾ ਹੈ। ਸੋ ਉਹ ਜੇ ਹਿਸਾਬ ਨਾਲ ਲਾਇਆ ਤੁਸੀਂ ਦੇਖੋ, 7 ਵਜੇ ਤੋਂ ਲੈ ਕੇ 10 ਵਜੇ ਤੱਕ ਉਹ ਤਾਂ 14-15 ਘੰਟੇ ਕੰਮ ਕਰਦੇ ਨੇ। ਮੈਨੂੰ ਯਾਦ ਹੈ ਅਮਰੀਕ ਭਾਅ ਜੀ, ਵੀ ਹੁਣ ਵੀ ਸ਼ਾਇਦ ਜਿਹੜੇ ਜਿਹੜੇ ਛੋਟੂ ਨਹੀਂ ਹੁੰਦੇ ਕੰਮ ਕਰਦੇ, ਉਹ ਛੋਟੂ ਚਾਹ ਲੈ ਕੇ ਆ, ਓਏ ਛੋਟੂ ਚਾਹ ਲੈ ਕੇ ਆ, ਉਹ ਤੁਰੇ ਰਹਿੰਦੇ ਨੇ, ਚਾਹ ਇੱਕ ਤਾਂ ਬੰਦਾ ਚਾਹ ਬਣਾਈ ਜਾ ਰਿਹਾ, ਇੱਕ 3-4 ਮੁੰਡੇ ਛੋਟੇ ਛੋਟੇ ਹੁੰਦੇ ਆ ਜਿਹੜੇ ਚਾਹ ਡਿਲੀਵਰ ਕਰਦੇ ਆ ਜਾਂ ਕੋਈ ਚੀਜ਼ਾਂ ਹੋਰ ਡਿਲੀਵਰ ਕਰਦੇ ਨੇ, ਉਹਨਾਂ ਦੇ ਜੇ ਅਸੀਂ ਘੰਟੇ ਗਿਣੀਏ ਤਾਂ ਭਾਅ ਜੀ ਵੀ ਉਹਨਾਂ ਦੇ ਘੰਟੇ ਵੀ ਉਹ ਵੀ 12-12 ਘੰਟੇ ਕੰਮ ਕਰਦੇ ਨੇ ਇੰਡੀਆ ਦੇ ਵਿੱਚ, ਹੁਣ ਵੀ ਕਰਦੇ ਨੇ, ਮੈਂ ਹੁਣ ਵੀ ਦੇਖੇ ਨੇ। ਪਰ ਜਿਹੜੇ ਪੜ੍ਹ ਲਿਖ ਜਾਂਦੇ ਨੇ ਨਾ ਲੋਕ, ਟਾਈਆਂ ਲਾ ਲੈਂਦੇ ਨੇ, ਉਹ ਨਹੀਂ ਕੰਮ ਕਰਦੇ। ਮੈਂ SDM ਦੇ ਦਫ਼ਤਰ ਗਿਆ, ਦੂਜੇ DC ਦੇ ਦਫ਼ਤਰ ਗਿਆ, ਤਹਿਸੀਲਦਾਰ ਦੇ, ਤਹਿਸੀਲਦਾਰ ਮਸੀ ਰੋ ਪਿੱਟ ਕੇ 40 ਮਿੰਟ ਬਹਿੰਦਾ ਹੈ ਆਪਣੇ ਕੁਰਸੀ ਦੇ ਉੱਤੇ, ਹੈ ਨਾ, ਉਹ ਪਤਾ ਨਹੀਂ ਕਿੱਥੋਂ ਆਉਂਦੇ ਆ, ਕਿੱਥੇ ਨੂੰ ਚਲੇ ਜਾਂਦੇ ਆ, ਬਾਹਰ ਦੁਨੀਆਂ ਦੀਆਂ ਭੀੜਾਂ ਲੱਗੀਆਂ, ਉਹ ਅੱਜ ਜੀ ਤਹਿਸੀਲਦਾਰ ਸਾਹਿਬ ਨੇ ਤਾਂ ਆਉਣਾ ਨਹੀਂ ਹੈਗਾ, ਹੈ ਨਾ। ਮੈਨੂੰ ਲੱਗਦਾ ਉਹ ਸਾਰੇ ਹਫ਼ਤੇ 'ਚ ਕੰਮ ਹੀ 3-4 ਘੰਟੇ ਕਰਦੇ, ਜਿਹੜੇ ਵੱਡੇ ਵੱਡੇ ਅਫਸਰ ਆ ਜਾਂ ਜਿਹੜੇ ਅਫੀਸ਼ੀਅਲ ਆ। ਪਰ ਤੁਸੀਂ ਗਰਾਊਂਡ ਲੈਵਲ 'ਤੇ ਚਲ ਜਾਓ, ਜਿਹੜਾ ਆਮ ਲੋਕ ਆ ਜਿਹਨੂੰ ਲੋੜ ਆ, ਸਟਰਗਲਿੰਗ ਆ, ਮੈਂ ਉਹ 15-15 ਘੰਟੇ ਵੀ ਕੰਮ ਕਰਦੇ ਦੇਖੇ ਆ। ਤਰਾਸਦੀ ਇੰਡੀਆ ਦੇ ਵਿੱਚ ਇਸ ਗੱਲ ਦੀ ਆ ਰਹੀ ਹੈ ਕਿ ਜਿਹੜੀ ਸਾਡੇ ਫੀਮੇਲਸ ਨੇ ਔਰਤਾਂ ਨੇ ਉਹ ਮੰਨ ਲਓ 50% ਔਰਤਾਂ ਨੇ, ਉਹਦੇ ਵਿੱਚੋਂ ਜਿਹੜੀ ਫੀਮੇਲ ਵਰਕ ਫੋਰਸ ਹੈ ਬਹੁਤ ਹੀ ਘੱਟ ਹੈ, ਨਿਗਲੀਜੀਬਲ ਹੈ। ਜਿਹੜੀ ਪੜ੍ਹੀ ਲਿਖੀ ਆ ਪਿੰਡਾਂ ਵਾਲੇ ਤਾਂ ਕਰਦੇ ਨੇ, ਜਿਹੜੀਆਂ ਔਰਤਾਂ ਪਿੰਡਾਂ 'ਚ ਘਰਾਂ 'ਚ ਕੰਮ ਕਰਦੀਆਂ ਨੇ ਉਹ ਤਾਂ ਕਰਦੀਆਂ, ਹੁਣ ਉੱਥੇ ਵੀ ਵਿਹਲੀਆਂ ਬਹਿਣ ਲੱਗ ਪਈਆਂ ਨੇ, ਸੀਰੀਅਲਾਂ ਨੇ ਪੱਟ ਲਈਆਂ। ਪਰ ਮੈਨੂੰ ਮੈਂ ਇਹ ਤ੍ਰਾਸਦੀ ਦੇਖੀ ਆ ਕਿ ਸ਼ਹਿਰਾਂ ਦੇ ਵਿੱਚ ਨਾ ਜਿਹੜੀ ਸ਼ਹਿਰੀ ਫੀਮੇਲ ਵਸੋਂ ਹੈ ਉਹ ਆਲਮੋਸਟ ਵਿਹਲੀ ਬੈਠੀ ਆ, 100% ਹੀ ਵਿਹਲੀ ਬੈਠੀ ਆ, 99 ਕਹਿ ਲੈਂਦੇ ਹਾਂ ਚਲੋ। ਬਹੁਤ ਘੱਟ ਜਿਹੜੀਆਂ ਟੀਚਿੰਗ ਜੋਬ ਕਰਦੀਆਂ ਨੇ ਜਾਂ ਹੋਰ ਔਫਿਸ ਜੋਬ ਕਰਦੀਆਂ ਨੇ, ਬਾਕੀ ਸਾਰੀਆਂ ਮੈਂ ਤਾਂ ਕਹਿੰਦਾ ਜੇ ਉਹੀ ਭਾਅ ਜੀ 5-5 ਘੰਟੇ ਕੰਮ ਕਰ ਲਵੇ, 12 ਘੰਟੇ ਕੰਮ ਕਰਨ ਦੀ ਲੋੜ ਹੀ ਨਹੀਂ, ਅੱਧੀ ਵਰਕ ਫੋਰਸ ਤਾਂ ਤੁਹਾਨੂੰ ਉੱਦਾਂ ਹੀ ਮਿਲ ਜਾਣੀ ਐਕਸਟਰਾ।
ਨਹੀਂ ਉਦਾਂ ਗੱਲ ਇਹ ਠੀਕ ਆ, ਜਿਸ ਵੇਲੇ ਨਾ ਤੁਹਾਨੂੰ ਲੱਗਦਾ ਹੈ ਵੀ ਕੰਮ ਕਰਨਾ ਪੈਣਾ, ਜਿੱਦਾਂ ਕਈ ਤਰ੍ਹਾਂ ਦੀਆਂ ਜੋਬ ਨੇਚਰ ਆ, ਜਿੱਦਾਂ ਜਿਹੜੇ ਕੰਮ ਕਰਦੇ ਦੁਕਾਨਾਂ ਤੇ ਕੰਮ ਕਰਦੇ ਆ ਲੋਕ, ਜਾਂ ਜਿਹੜੇ ਸੜਕਾਂ ਤੇ ਛੋਟੀ ਛੋਟੀਆਂ ਦੁਕਾਨਾਂ ਉੱਥੇ, ਜਾਂ ਹੋਰ ਦੁਕਾਨਾਂ ਆ, ਜਾਂ ਖੇਤੀ ਮਜ਼ਦੂਰ ਆ, ਜਾਂ ਖੇਤ ਵਿੱਚ ਆਪਣਾ ਕੰਮ ਕਰਨ ਵਾਲੇ ਲੋਕ ਆ, ਜਾਂ ਜਿਹੜੇ ਆਟੋ ਰਿਕਸ਼ਾ ਚਲਾਉਂਦੇ ਆ, ਬੱਸ ਡਰਾਈਵਰ ਆ, ਉਹਨਾਂ ਨੂੰ ਕੰਮ ਕਾਫੀ ਲੰਬੇ ਘੰਟੇ ਕਰਨਾ ਪੈਂਦਾ ਆ। ਮੈਂ ਇੱਥੇ ਆਪਣੀ ਇੱਕ ਐਗਜ਼ਾਮਪਲ ਦੇਣੀ ਚਾਹਾਂਗਾ ਕਿ ਮੈਂ ਕਦੋਂ ਮਹਿਸੂਸ ਕੀਤਾ ਕਿ ਲੰਬੇ ਘੰਟੇ ਵੀ ਕੰਮ ਕਰਨਾ ਪੈ ਰਿਹਾ ਅਤੇ ਇੱਦਾਂ ਦੇ ਵੀ ਕੰਮ ਕਰਨੇ ਪੈਂਦੇ ਆ। 1996 ਦੇ ਵਿੱਚ ਜਦੋਂ 1995 ਦੇ ਵਿੱਚ ਸਾਡਾ ਵੀਜ਼ਾ ਲੱਗ ਗਿਆ ਸੀ ਸਾਰੀ ਫੈਮਿਲੀ ਦਾ ਹੀ, ਇੱਥੇ ਅਸੀਂ ਐਜ਼ ਏ ਸੈਕੰਡਰੀ ਸਕੂਲ ਟੀਚਰ ਇੱਥੇ ਆਉਣਾ ਸੀਗਾ। ਜਦੋਂ ਵੀਜ਼ਾ ਲੱਗ ਗਿਆ ਨਾ, ਤਾਂ ਫਿਰ ਦਿਲ ਦੇ ਵਿੱਚ ਇੱਦਾਂ ਹੋਣ ਲੱਗ ਪਈ, ਫਿਰ ਨਾ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਲੋਕ ਸੀ ਉਹ ਕੰਮ ਕਰਦੇ ਦਿਖਣ ਲੱਗ ਪਏ, ਫਿਰ ਜਿਹੜੇ ਸਬਜ਼ੀ ਵੇਚਣ ਵਾਲੇ ਸੀ ਉਹ ਦਿਖਣ ਲੱਗ ਪਏ, ਫਿਰ ਜਿਹੜੇ ਚਾਹ ਬਣਾਉਂਦੇ ਸੀ ਜਾਂ ਦੁਕਾਨਾਂ ਤੇ ਕੰਮ ਕਰਦੇ ਸੀ ਵੀ ਉਹ ਨਜ਼ਰ ਆਉਣ ਲੱਗ ਪਏ। ਫਿਰ ਇੱਥੇ ਤਾਂ ਅਸੀਂ ਮਾਸਟਰ ਲੱਗੇ ਹਾਂ, ਬੈਠ ਕੇ ਉੱਥੇ ਆ ਜਾਈਦਾ, ਜਾ ਕੇ ਨਾ ਸਕੂਲ ਜਾ ਕੇ ਹਾਜ਼ਰੀ ਲਾਈ, 2-4 ਪੀਰੀਅਡ ਲਾ ਕੇ ਤਾਂ ਆ ਗਏ। ਕਿ ਹੁਣ ਆਸਟ੍ਰੇਲੀਆ ਜਾ ਕੇ ਇਹ ਸਾਰੇ ਕੰਮ ਸਾਨੂੰ ਕਰਨੇ ਪੈਣੇ ਆ, ਉੱਥੇ ਕਿਹੜੇ ਸਾਨੂੰ ਜੋਬ ਸਿੱਧੀ ਦੇ ਜਾਂਦੇ ਹਨ, ਜੋਬ ਮਿਲਣੀ ਜਾਂ ਨਹੀਂ ਮਿਲਣੀ ਇੰਨਾ ਪਤਾ ਵੀ ਨਹੀਂ ਹੁੰਦਾ ਨਾ। ਤੇ ਉਸ ਵੇਲੇ ਮੈਨੂੰ ਮਹਿਸੂਸ ਹੋਇਆ ਵੀ ਇਹ ਲੋਕ ਇੱਦਾਂ ਵੀ ਕੰਮ ਕਰਨੇ ਪੈਂਦੇ ਆ, ਗ੍ਰਾਸ ਰੂਟ ਤੇ ਵੀ ਇਹ ਕੰਮ ਕਰਨੇ ਪੈਂਦੇ ਆ, ਇਹਨਾਂ ਨੂੰ ਲੰਬੇ ਸੰਘਰਸ਼ ਤੋਂ ਬਾਅਦ ਪੈਸੇ ਮਿਲਦੇ, ਉਹ ਬਹੁਤ ਘੱਟ ਮਿਲਦੇ ਆ। ਉਦੋਂ ਤੁਹਾਨੂੰ ਪਤਾ ਲੱਗਦਾ ਜਦੋਂ ਤੁਹਾਨੂੰ ਅੱਗੇ ਕੁਛ ਦਿਸਦਾ ਨਾ ਹੋਵੇ ਤੇ ਤੁਹਾਨੂੰ ਇਹ ਲੱਗਦਾ ਹੋਵੇ ਕਿ ਮੈਨੂੰ ਵੀ ਕੰਮ ਇੱਦਾਂ ਕਰਨਾ ਪੈਣਾ ਆ। ਹਾਂਜੀ, ਉਦੋਂ ਮੈਂ ਪਹਿਲੀ ਵਾਰ ਮਹਿਸੂਸ ਕੀਤਾ ਸੀ ਵੀ ਇਹ ਕੰਮ ਜਿਹੜੇ ਕਿਸਾਨ ਆ, ਖੇਤਾਂ ਵਿੱਚ ਕਿਸਾਨ ਕੰਮ ਕਰਦੇ ਆ, ਜਿਹੜੇ ਚਾਹ ਦੀ ਦੁਕਾਨ ਤੇ ਚਾਹ ਵੇਚਦੇ ਆ, ਜਾਂ ਜਿਹੜੇ ਚਾਹ ਨੂੰ ਇੱਦਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੇ ਆ, ਜਾਂ ਕੱਪੜੇ ਦੀ ਦੁਕਾਨ ਤੇ ਜਿਹੜਾ ਮਜ਼ਦੂਰ ਲੱਗਾ ਉਹ ਕੰਮ ਕਰਦਾ, ਜਾਂ ਫੈਕਟਰੀਆਂ ਦੇ ਵਿੱਚ ਜਿਹੜੇ ਵਰਕਰ ਆ ਉਹ ਕੰਮ ਕਰਦੇ ਆ, ਜਾਂ ਡਰਾਈਵਰ ਆ ਜਿਹੜਾ ਉਹ ਦਿੱਲੀ ਤੋਂ ਲੈ ਕੇ ਸ੍ਰੀਨਗਰ ਆਪਣੇ ਕੱਟੜੇ ਤੋਂ ਲੈ ਕੇ ਦਿੱਲੀ ਤੱਕ ਬੱਸ ਲੈ ਕੇ ਜਾ ਰਿਹਾ, ਉਹਦੇ ਨਾਲ ਕੰਡਕਟਰ ਆ, ਉਹਦੇ ਨਾਲ ਕੁਲੀ ਆ, ਉਹਨਾਂ ਨੂੰ ਕਿੰਨਾ ਸਖ਼ਤ ਕੰਮ ਕਰ ਰਿਹਾ। ਉਦੋਂ ਪਤਾ ਲੱਗਦਾ ਜਦੋਂ ਤੁਹਾਨੂੰ ਅੱਗੇ ਜਾ ਕੇ ਲੱਗਦਾ ਹੋਵੇ ਕਿ ਇਹ ਮੈਨੂੰ ਵੀ ਕੰਮ ਕਰਨਾ ਪੈ ਸਕਦਾ ਆ। ਤੇ ਮੈਂ ਪਹਿਲੀ ਵਾਰ ਮਹਿਸੂਸ ਕੀਤਾ ਸੀ ਕਿ ਲੋਕ ਕਰਦੇ ਆ, ਲੋਕ ਬਹੁਤ ਹਾਰਡ ਵਰਕ ਕਰਦੇ ਆ ਮਨਦੀਪ, ਤੇ ਉਹਨਾਂ ਨੂੰ ਉਸ ਸਤਿਕਾਰ ਦੇਣਾ ਬਣਦਾ ਆ।
ਤੁਹਾਡੇ ਦਿਲ ਵਾਲੀ ਗੱਲ ਗੁਰਿੰਦਰ ਸਿੰਘ ਵਰਜੀਨੀ ਵਾਲੇ ਨੇ ਬੁੱਝ ਲਈ ਔਰ ਪਹਿਲਾਂ ਹੀ ਕਰਤੀ। ਕਹਿੰਦੇ ਫਲੋਰਾ ਸਾਹਿਬ ਵੀ ਕਹਿੰਦੇ ਕਿੱਤੇ ਵਜੋਂ ਅਧਿਆਪਕ ਹਨ, ਤੇ ਜਦੋਂ ਭਾਰਤ ਵਿੱਚ ਸਨ ਤਾਂ ਇਹ ਕਿੰਨਾ ਕੁ ਕੰਮ ਕਰਦੇ ਸਨ, ਜਾਂ ਫਿਰ ਅਧਿਆਪਕਾਂ ਨਾਲ ਗੱਲਾਂ ਹੀ ਮਾਰਦੇ ਰਹਿੰਦੇ ਸਨ। ਦੇਖੋ ਤੁਸੀਂ ਆਲਰੇਡੀ ਮਾਸਟਰਾਂ ਨੂੰ ਜਿਹੜੇ ਕਿਸਾਨ ਹੈ, ਮਜ਼ਦੂਰ ਹੈ, ਚਾਹ ਵਾਲੇ ਆ, ਉਹ ਤਾਂ ਨਾ ਇਹ ਤਾਂ ਬੇਕਾਰ ਬੰਦੇ, ਇਹ ਕੀ ਕਰਦੇ ਆ ਕਹਿੰਦੇ।
ਪਤਾ ਲੱਗਦਾ ਜਿਸ ਵੇਲੇ ਤੁਹਾਡੀ ਮਾਸਟਰੀ ਖੁੱਸਦੀ ਹੋਵੇ ਨਾ, ਫਿਰ ਪਤਾ ਲੱਗਦਾ ਵੀ ਮੂਹਰੇ ਜਾ ਕੇ ਇਹ ਕੰਮ ਕਰਨਾ
ਪੈਣੇ ਆ। ਠੀਕ ਹੈ ਜੀ,
ਪੈਣੇ ਆ।
ਹਾਂਜੀ, ਤੇ ਮੁੱਖ ਸੰਧੂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮਨਦੀਪ ਸਿੰਘ ਹੁਣੀ ਆਪਣੇ ਗਾਰਡਨ ਦੀਆਂ ਫੋਟੋਆਂ ਭੇਜੀਆਂ, ਕਿਆ ਬਾਤ ਹੈ ਜੀ, ਬਹੁਤ ਸੋਹਣਾ, 3 ਹਫ਼ਤੇ ਪੁਰਾਣੀਆਂ, ਔਰਗੈਨਿਕ ਗਾਰਡਨ, ਗ੍ਰੇਟ ਜੀ। ਟਮਾਟਰ ਵੀ ਲੱਗੇ ਹੋਏ ਨੇ, ਪਿਆਜ਼ ਵੀ ਭੂਕਾਂ ਦਿਸ ਰਹੀਆਂ ਨੇ, ਵੇਲਾਂ ਵੀ ਦਿਸ ਰਹੀਆਂ ਨੇ, ਵੱਡਾਂ ਵੀ ਦਿਸ ਰਹੀਆਂ ਨੇ, ਵੈਰੀ ਨਾਈਸ। ਦੇਖੋ ਜੀ, ਮੈਂ ਸ਼ੇਅਰ ਕਰਤੀਆਂ, ਜ਼ਰੂਰ ਫੋਲੋ ਕਰੋ। ਹਰਵਿੰਦਰ ਸਿੰਘ ਮੈਲਬਨ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ, ਉਹ ਵੀ ਸਤਿ ਸ੍ਰੀ ਅਕਾਲ। ਹਰੀਸ਼ ਅਰੋੜਾ ਜੀ, ਕੀ ਹਾਲ ਚਾਲ ਹੈ ਪਿਆਰਿਓ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਤੇ ਕਹਿੰਦੇ ਬਾਈ ਜੀ, ਪਾਲਾ ਬੈਂਸ ਬਾਈ ਦੀ ਖੁਆਇਸ਼ ਪੂਰੀ ਕਰ ਦਿਓ, ਮੈਂ ਬਸ ਸਿਫਾਰਿਸ਼ ਹੀ ਕਰ ਰਿਹਾ। ਜੀ ਜੀ, ਕਰਾਂਗੇ ਕਰਾਂਗੇ, ਹੁਣ ਕੱਲ੍ਹ ਨੂੰ ਰੋਮੈਂਟਿਕ ਜਿਹਾ ਗੀਤ ਲਾਵਾਂਗੇ ਉਹਨਾਂ ਲਈ। ਤੇ ਗੁਰਦੀਪ ਸਿੰਘ ਹੁਣੀ ਵੀ, ਹਾਂਜੀ, ਇਹਨਾਂ ਦਾ ਮੈਸੇਜ ਆਪਾਂ ਪੜ੍ਹ ਲਿਆ ਸੀ, ਤੇ ਤੁਸੀਂ ਆਪਣੇ ਸੁਨੇਹੇ ਸਾਡੇ ਤੱਕ ਉੱਪੜਦੇ ਕਰ ਸਕਦੇ ਹੋ, ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਕਈ ਮੁੱਦੇ ਨੇ ਜਿਹਨਾਂ ਦੇ ਅੱਜ ਆਪਾਂ ਗੱਲ ਕਰਨੀ ਹੈ। ਔਰ ਅਮਰੀਕ ਭਾਅ ਜੀ, ਗੱਲ ਆਪਾਂ ਜਿਹੜੀ ਵਰਕਫੋਰਸ ਦੀ ਕਰ ਰਹੇ ਸੀਗੇ ਕਿ ਇੰਡੀਆ ਦੇ ਵਿੱਚ ਜਿਹੜੀ ਵਰਕਫੋਰਸ ਬਹੁਤ ਜ਼ਿਆਦਾ ਆ ਰਹੇਗੀ ਵੀ, ਪਾਪੂਲੇਸ਼ਨ ਕੁਛ ਇਸ ਤਰ੍ਹਾਂ ਦੀ ਕ੍ਰਿਟੀਕਲ ਹੈ, ਤਾਂ ਉੱਥੇ ਆਪਾਂ ਕਿਸ ਤਰ੍ਹਾਂ ਲੋਕ ਜਿਹੜੇ ਨੇ ਹੁਣ ਸਟਰਗਲ ਕਰ ਰਹੇ ਨੇ, ਹੁਣ ਵੈਸੇ ਅਵੇਅਰਨੈਸ ਕਾਫੀ ਆ ਰਹੀ ਆ, ਕੰਮਾਂ ਨੂੰ ਹੁਣ ਸੀਰੀਅਸ ਹੋ ਰਹੇ ਨੇ ਬਿਕੋਜ਼ ਕਿਉਂਕਿ ਖਰਚੇ ਲੋਕਾਂ ਨੇ ਵਧਾ ਲਏ ਨੇ ਅਤੇ ਇਸ ਕਰਕੇ ਉਹਨਾਂ ਨੂੰ ਉਹ ਪੂਰਤੀ ਉਹਨਾਂ ਦੀ ਕਰਨੀ ਪੈਣੀ ਆ। ਅਤੇ ਲਓ ਹੁਣ ਇੱਕ ਵੀਡੀਓ ਸਾਨੂੰ ਜੋਗਿੰਦਰ ਸਿੰਘ ਹੁਣੀ ਗੋਲਡ ਕੋਸਟ ਵਾਲਿਆਂ ਨੇ ਸਵੇਰੇ ਭੇਜਿਆ ਸੀ, ਮੈਨੂੰ ਫੋਨ 'ਤੇ ਵੀ ਗੱਲ ਹੋਈ ਸੀ, ਕਿਸਾਨ ਮੋਰਚੇ ਦੇ ਵਿੱਚ ਖਲਲ ਪਾਉਣ ਦੇ ਲਈ ਇੱਕ ਪੁਲਿਸ ਆਫਿਸਰ ਨੂੰ ਫੜਿਆ ਹੈ ਜੀ, ਪੁਲਿਸ ਆਫਿਸਰ ਨੂੰ ਗ੍ਰਿਫਤਾਰ ਕੀਤਾ ਕਿਸਾਨਾਂ ਨੇ। ਅਮਰੀਕ ਭਾਜੀ ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਪਰ ਹਾਂਜੀ ਪਰ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਉਸ ਪਾਰ ਫਿਰ ਆਪਾਂ ਚਿੰਤਨ ਕਰਾਂਗੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਘੱਟ ਸਮੇਂ 'ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ। ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106-5394.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Dil naal dil mile, taiyon gal bandi hai, yaar bal yaar da dhyan hona chahida. Gal hui hundi, jide vich koi gal hove, gallan vichon gal da gyan hona chahida. Main haan dosto Amandeep Sidhu. ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ, ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਮੇਰੇ ਨਾਲ ਸ਼ਾਮਲ ਨੇ। ਮਨਪ੍ਰੀਤ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ ਮਨਪ੍ਰੀਤ ਜੀ। ਅਤੇ ਗੁਰਿੰਦਰ ਸਿੰਘ ਕਹਿੰਦੇ ਨੇ ਕਿ ਹੁਣ ਤਾਂ ਜੀ ਜਦੋਂ ਫਲੋਰਾ ਸਾਹਿਬ ਪੰਜਾਬ ਜਾਂਦੇ ਨੇ ਤਾਂ ਸਭ ਕੁਛ ਮੁਫਤ ਮਿਲਦਾ ਹੋਵੇਗਾ, ਕਿਉਂਕਿ ਇਹਨਾਂ ਦੇ ਵਿਦਿਆਰਥੀ ਸਾਰੀਆਂ ਸੇਵਾਵਾਂ ਮੁਫਤ ਦਿੰਦੇ ਹੋਣਗੇ। ਅਮਰੀਕ ਭਾਜੀ ਹੋਇਆ ਕਦੇ ਇੱਦਾਂ? ਫਿਰ
ਨਹੀਂ ਮਨਦੀਪ, ਮੈਂ ਤੁਹਾਨੂੰ ਦੱਸਦਾ, ਇੱਥੇ ਨਾ ਇੱਕ ਦਿਨ ਮੈਂ ਗਿਆ ਸੀ ਆਪਣੇ, ਜਿੱਦਾਂ ਹੁਣ ਕ੍ਰਿਸਮਿਸ ਤੇ ਤੁਹਾਨੂੰ ਦੇਣੀਆਂ ਨਹੀਂ ਪੈਂਦੀਆਂ ਦੂਜੀਆਂ ਗਿਫਟ ਦੇਣੇ ਪੈਂਦੇ ਆ ਆਪਣੇ ਸਕੂਲ ਦੇ ਵਿੱਚ ਵੀ, ਹੈੱਡ ਟੀਚਰ ਨੂੰ ਜਾਂ ਇੱਦਾਂ ਨਾ ਗਿਫਟ ਦੇਣੇ ਪੈਂਦੇ ਆ, ਤੇ ਮੈਂ ਵਾਈਨ ਦੀ ਬੋਤਲ ਲੈਣ ਗਿਆ ਸੀ ਇੱਥੇ ਆਪਣੇ ਜਿਹੜਾ ਠੇਕਾ ਹੈ ਨਾ, ਬਹੁਤ ਬੜਾ ਠੇਕਾ ਜਿੱਥੇ ਸ਼ਰਾਬੀ ਵਿਕਦੀ ਆ, ਤੇ ਉੱਥੇ ਇੱਕ ਕੁੜੀ ਮੈਨੂੰ ਪੁੱਛਦੀ, ਕਹਿੰਦੀ ਵੀ ਤੁਸੀਂ ਟੀਚਰ ਹੈ? ਮੈਂ ਕਿਹਾ ਆਹੋ। ਕਹਿੰਦੀ ਮੈਂ ਫਲਾਣੇ ਸਕੂਲ ਤੁਹਾਡੇ ਕੋਲ ਪੜ੍ਹੀ ਹੋਵਾਂ, ਲਾਸਟ ਈਅਰ ਫਲਾਣੇ ਸਕੂਲ ਤੁਸੀਂ ਪੜ੍ਹਾ ਦੇ ਤੇ ਮੈਂ ਤੁਹਾਡੇ ਤੋਂ ਪੜ੍ਹੀ ਹੋਵਾਂ, ਤੇ ਉਦੋਂ ਫਿਰ ਉਹਨੇ ਬੋਤਲ ਵਿੱਚ ਬੋਤਲ ਮੈਨੂੰ ਦਿੱਤੀ, ਉਹਦੇ ਪੈਸੇ ਦਿੱਤੇ, ਤੇ ਫਿਰ ਉਹਨੇ ਮੈਨੂੰ ਕਰਟਸੀ ਦੇ ਤੌਰ ਤੇ ਜਿਹੜਾ ਬੈਗ ਹੈ ਨਾ $2 ਵਾਲਾ, ਉਹ ਫ੍ਰੀ ਦੇ ਦਿੱਤਾ ਸੀ।
ਭਾਜੀ
ਮੈਨੂੰ ਫ੍ਰੀ
ਤੁਹਾਡਾ ਤੁਹਾਡਾ ਹਾਲ ਤਾਂ ਫਿਰ ਉਹਦੇ ਵਰਗਾ ਹੋ ਗਿਆ ਨਾ, ਇੱਕ ਜਸਵਿੰਦਰ ਭੱਲੇ ਦਾ ਚੁਟਕਲਾ ਵੀ ਸੀਗਾ ਸੁਣਾ ਦਵਾਂ। ਉਹ ਸ਼ੋਪਿੰਗ ਕਰ,
ਉਹ ਮੈਂ ਇੱਕ ਹੋਰ ਵੀ ਤੁਹਾਨੂੰ ਦੱਸਦਾ, ਇੱਕ ਮੈਂ ਹੋਰ ਵੀ ਦੱਸਦਾ। ਮੈਂ ਨਾ ਇੱਕ ਸ਼ੁਗਲ ਵਾਲੀ ਵੀ ਗੱਲ ਹੈ ਥੋੜ੍ਹੀ ਜਿਹੀ ਥੋੜ੍ਹੀ। ਮੈਂ NRMA ਦੇ ਵਿੱਚ ਗਿਆ, 4-5 ਸਾਲ ਪਹਿਲਾਂ ਦੀ ਗੱਲ ਆ, ਤੇ ਉੱਥੇ ਨਾ ਇੱਕ ਜਿਹੜੇ ਵੀ ਤੁਸੀਂ ਕੋਈ ਪੋਲਿਸੀ ਲੈਣੇ ਕਾਰ ਲੈਣੇ ਆ ਤਾਂ ਤੁਹਾਨੂੰ ਇੱਕ ਫਾਰਮ ਜਿਹਾ ਭਰਨਾ ਪੈਂਦਾ ਬਹੁਤ ਵੱਡਾ। ਉਦੋਂ ਸਿੱਧੇ ਨਹੀਂ ਭਰਦੇ ਹੁੰਦੇ ਫਾਰਮ, ਤੁਸੀਂ ਭਰ ਕੇ ਫਿਰ ਉਹਨੂੰ ਔਨਲਾਈਨ ਭਰਦੇ ਹੁੰਦੇ ਸੀ। ਤਾਂ ਮੈਨੂੰ ਕਹਿੰਦੇ ਆਹ ਫਾਰਮ ਭਰ ਦੇ, ਮੈਂ ਕਿਹਾ ਮੈਨੂੰ ਤਾਂ ਨਾ ਇੰਗਲਿਸ਼ ਨਹੀਂ ਆਉਂਦੀ, ਫਿਰ ਤੁਸੀਂ ਭਰ ਦਿਓ, ਫਿਰ ਮੈਂ ਇੰਗਲਿਸ਼ ਮੇਰੀ ਇੰਨੀ ਵਧੀਆ ਨਹੀਂ ਹੈ।
ਅੱਛਾ
ਨਹੀਂ, ਮੈਂ ਉਹਨੂੰ ਕਹਿ ਦਿੱਤਾ ਮੈਨੂੰ ਇੰਗਲਿਸ਼, ਕਹਿੰਦੇ ਚੱਲ ਕੋਈ ਨਹੀਂ ਉੱਥੇ ਬੰਦਾ ਆ ਐਂਡੀ ਮੈਨੇਜਰ ਆ ਸਾਡਾ, ਉਹ ਭਰ ਦਊਗਾ। ਤੇ ਜਿਸ ਵੇਲੇ ਮੈਂ ਐਂਡੀ ਕੋ ਗਿਆ, ਉਹ ਕਹਿੰਦੇ ਮਿਸਟਰ ਮਿਸਟਰ ਸਿੰਘ ਹਾਊ ਆਰ ਯੂ, ਉਹ ਮੇਰਾ ਸਟੂਡੈਂਟ ਸੀ ਇਕਨੋਮਿਕਸ ਦਾ, ਕਹਿੰਦਾ ਆਰ ਯੂ ਸਟਿਲ ਟੀਚਿੰਗ, ਕਹਿੰਦਾ ਫਿਰ ਤੂੰ ਕਹਿੰਦਾ ਤੂੰ ਰਿਟਾਇਰ ਹੋਏ ਜਾਂ ਸਟਿਲ ਪੜ੍ਹਾ ਰਹੇ ਆ, ਤੇ ਉਹਦੇ ਕੋਲ ਮੈਂ ਫਾਰਮ, ਉਹਨੇ ਮੇਰਾ ਫਾਰਮ ਭਰਨਾ ਸੀਗਾ। ਤੇ ਇਸ ਅਸਲ ਵਿੱਚ ਉਹ ਉਦੋਂ ਨਾ ਉਹ ਮੇਰੀ ਜਿਹੜੀ ਪੇਮੈਂਟ ਕਰਨੀ ਸੀ, ਮੈਂ ਗੱਡੀ ਦੀ ਜਿਹੜੀ ਇੰਸ਼ੋਰੈਂਸ ਸੀ ਉਹ $720 ਸੀਗੀ।
ਅੱਛਾ,
ਤੇ ਉਹ ਸੀਗਾ ਉੱਥੇ ਵੱਡਾ ਆਫਿਸਰ ਲੱਗਾ ਆ।
ਅੱਛਾ,
ਉਹ ਕਹਿੰਦਾ ਇਹ ਤਾਂ ਜ਼ਿਆਦਾ ਆ ਵੀ ਮਿਸਟਰ ਸਿੰਘ, ਇਹ ਤਾਂ ਜ਼ਿਆਦਾ ਆ ਵੀ ਮੈਂ ਥੋੜ੍ਹੇ ਆਪਣੇ ਵੱਲੋਂ ਕਨਸੈਸ਼ਨ ਕਰਕੇ ਵੀ ਤੈਨੂੰ ਇਹ 480 ਦੀ ਦੇਣਾ।
ਅੱਛਾ,
ਉਹਨੇ ਮੇਰੇ 720 ਤੋਂ 480 ਕਰ ਦਿੱਤੇ। ਤੇ ਮੈਨੂੰ ਉਦੋਂ ਲੱਗਾ ਵੀ ਜੇ ਤੁਸੀਂ ਨਾ ਜਿੱਦਾਂ ਦਾ ਤੁਸੀਂ ਬੀਜਿਆ ਹੁੰਦਾ ਉੱਦਾਂ ਦਾ ਤੁਸੀਂ ਵੱਢਦੇ ਵੀ ਆ। ਇਹ ਪਿੱਛੇ ਜਿਹਾ ਹੁਣ ਮੈਨੂੰ ਇੱਕ ਬੈਗ ਹੀ ਮਿਲਿਆ ਤਾਂ ਉਹਨੇ ਮੇਰੇ ਪੈਸੇ ਵੀ ਘੱਟ ਕਰ ਦਿੱਤੇ ਸੀ। ਇੱਦਾਂ ਕਈ ਵਾਰੀ ਸਟੂਡੈਂਟ ਮਿਲਦੇ ਆ ਜਿਹੜੇ ਕਿ ਤੁਹਾਨੂੰ ਤੁਹਾਡੇ ਬੀਜੋ ਦੀ ਤੁਹਾਨੂੰ ਕੀਮਤ ਵੀ ਦਿੰਦੇ ਆ।
ਨਹੀਂ, ਉੱਧਰ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿੰਦੇ ਉਹ ਭੱਲੇ ਦਾ ਚੁਟਕਲਾ ਕਹਿੰਦੇ ਸੁਣਾ ਦਿਓ, ਬਿਲਕੁਲ ਫਲੋਰਾ ਸਾਹਿਬ ਤੇ ਫਿੱਟ ਪੈਂਦਾ ਆ।
ਉਹ ਸੁਣਾ ਦਿਓ, ਸੁਣਾ ਦਿਓ,
ਉਹ ਸੁਣਾ ਦਿੰਦਾ ਮੈਂ। ਉਹ ਐਕਚੁਅਲੀ ਆਡੀਓ ਪਿਆ ਮੇਰੇ ਕੋਲ, ਉਹ ਹੁਣ ਮੈਨੂੰ ਲੱਭ ਨਹੀਂ ਰਿਹਾ ਉਹਦਾ ਟਾਈਟਲ ਕੀ ਆ, ਪਰ ਮੈਂ ਚਲੋ ਆਪੇ ਸੁਣਾ ਦਿੰਦਾ। ਉਹ ਜਸਵਿੰਦਰ ਭੱਲਾ ਨਾ ਰਿਕਸ਼ੇ ਤੇ ਜਾਂਦਾ ਸ਼ੋਪਿੰਗ ਕਰਨ, ਤੇ ਜਦੋਂ ਉਹ ਉਤਰਦਾ ਨਾ ਮਾਰਕੀਟ ਦੇ ਵਿੱਚ ਤਾਂ ਉਹ ਕਹਿੰਦਾ ਵੀ ਕਾਕਾ ਕਿੰਨੇ ਪੈਸੇ ਹੋਏ? ਉਹ ਕਹਿੰਦਾ ਜੀ ਮੈਂ ਤੁਹਾਡੇ ਤੋਂ ਪੈਸੇ ਨਹੀਂ ਲੈਣੇ। ਕਹਿੰਦਾ ਹੈ ਪੈਸੇ ਨਹੀਂ ਲੈਣੇ? ਕਹਿੰਦੇ ਨਹੀਂ ਜੀ ਮੈਂ ਤੁਹਾਡਾ ਸਟੂਡੈਂਟ ਹਾਂ, ਤੁਸੀਂ ਮੈਨੂੰ ਪੜ੍ਹਾਇਆ ਸੀ। ਕਹਿੰਦਾ ਅੱਛਾ, ਕਿਆ ਬਾਤ ਆ, ਪੈਰੀਆਂ ਤਲਾਂ ਦੇ। ਚਲੋ ਜੀ ਚੱਲ ਅੱਗੇ ਜਾਂਦੇ ਤਾਂ ਉਹ ਸਬਜ਼ੀ ਵਾਲੇ ਕੋਲ ਸਬਜ਼ੀ ਲੈਂਦੇ, ਕਹਿੰਦੇ ਬਈ ਹਾਂ ਬਈ ਸਬਜ਼ੀ ਤੋਲ ਦਿੱਤੀ। ਕਹਿੰਦਾ ਬਈ ਕਿੰਨੇ ਪੈਸੇ ਹੋਏ? ਕਹਿੰਦਾ ਜੀ ਮੈਂ ਤੁਹਾਤੋਂ ਪੈਸੇ ਨਹੀਂ ਲੈਣੇ। ਕਹਿੰਦਾ ਕੀ ਗੱਲ? ਕਹਿੰਦਾ ਜੀ ਮੈਂ ਤੁਹਾਡਾ ਸਟੂਡੈਂਟ ਹੈ। ਕਹਿੰਦਾ ਅੱਛਾ, ਕਿਆ ਬਾਤ ਹੈ। ਗਾਂ ਜਾਂਦਾ ਗਾਂ, ਕਹਿੰਦਾ ਚੱਲ ਮੈਂ ਜੁੱਤੀ ਪਾਲਿਸ਼ ਕਰਾ ਲਵਾਂ। ਉੱਤੇ ਬੈਠਾ ਹੁੰਦਾ ਪਾਲਿਸ਼ ਕਰਨ ਵਾਲਾ, ਉਹ ਪਾਲਿਸ਼ ਕਰਦਾ। ਕਹਿੰਦਾ ਹਾਂ ਵੀ ਕਿੰਨੇ ਪੈਸੇ ਹੋਏ? ਕਹਿੰਦਾ ਜੀ ਮੈਂ ਤੁਹਾਤੋਂ ਪੈਸੇ ਨਹੀਂ ਲੈਣੇ। ਕਹਿੰਦਾ ਕੀ ਗੱਲ? ਕਹਿੰਦਾ ਮੈਂ ਜੀ ਤੁਹਾਡਾ ਸਟੂਡੈਂਟ ਹੈ। ਕਹਿੰਦਾ ਉਹ ਬੱਲੇ ਬੱਲੇ। ਕਹਿੰਦਾ ਗਾਂ ਇੱਕ ਝਟਕਾਈ ਹੁੰਦਾ, ਉਹ ਕਹਿੰਦਾ ਬਈ ਹਾਂ ਬਈ ਇੱਦਾਂ ਕਰ, ਇਹ ਤੂੰ ਕਿਲੋ ਬੱਕਰਾ ਤੋਲ ਦੇ, ਮੀਟ ਤੋਲ ਦੇ। ਕਹਿੰਦਾ ਜੀ ਮੈਂ ਤੁਹਾਨੂੰ ਨਹੀਂ ਦੇ ਸਕਦਾ। ਕਹਿੰਦਾ ਹੈ? ਕਹਿੰਦਾ ਕਿਉਂ ਨਹੀਂ ਦੇ ਸਕਦਾ, ਤੂੰ ਵੇਚਦਾ ਨਹੀਂ? ਕਹਿੰਦਾ ਮੈਂ ਵੇਚਦਾ, ਮੈਂ ਤੁਹਾਨੂੰ ਨਹੀਂ ਦੇਣਾ। ਕਹਿੰਦਾ ਕੀ ਗੱਲ? ਕਹਿੰਦਾ ਜੀ ਮੈਂ ਤੁਹਾਡਾ ਸਟੂਡੈਂਟ ਹਾਂ। ਉਹ ਬੜਾ ਹੈਰਾਨ ਪਰੇਸ਼ਾਨ ਹੁੰਦਾ, ਕਹਿੰਦਾ ਯਾਰ ਪਿੱਛੇ ਸਾਰਿਆਂ ਨੇ ਮੈਨੂੰ ਸੇਵਾਵਾਂ ਦੇ ਕੇ ਸੌਦਾ ਦੇ ਕੇ ਮੇਰੇ ਤੋਂ ਪੈਸੇ ਨਹੀਂ ਲਏ, ਤੂੰ ਕਹਿੰਦਾ ਮੈਂ ਤੈਨੂੰ ਦੇਣਾ ਨਹੀਂ। ਕਹਿੰਦਾ ਨਹੀਂ ਜੀ ਮੈਂ ਤੁਹਾਡੇ ਨਾਲ ਧੋਖਾ ਨਹੀਂ ਕਰਨਾ ਚਾਹੁੰਦਾ। ਕਹਿੰਦਾ ਕੀ ਗੱਲ? ਕਹਿੰਦਾ ਬੱਕਰਾ ਹੈਗਾ ਬੁੱਢਾ, ਇਹ ਗਲਣਾ ਨਹੀਂ ਹੈਗਾ, ਜਦੋਂ ਤੁਸੀਂ ਬਣਾਉਣਾ ਫਿਰ ਤੁਸੀਂ ਮੈਨੂੰ ਗਾਲਾਂ ਕੱਢਣੀਆਂ, ਮੈਂ ਤੁਹਾਡਾ ਸਟੂਡੈਂਟ। ਉਹ ਕਹਿੰਦਾ ਕਾਕਾ ਮੈਂ ਤਾਂ ਵੱਡਿਆਂ ਵੱਡਿਆਂ ਦੀ ਜ਼ਿੰਦਗੀ ਗਾਲ ਦਿੱਤੀ, ਬੱਕਰਾ ਕਿੱਦਾਂ ਨਹੀਂ ਗਾਲ
ਪਾਲੇ ਦੋ ਗੱਲੋਂ।
ਉਹੀ ਹਾਲ ਫਲੋਰਾ ਸਾਹਿਬ ਵਰਜੀਨੀਆ ਤੋਂ ਕਹਿੰਦੇ ਨੇ ਤੁਹਾਡਾ ਲੱਗਦਾ ਮੈਨੂੰ।
ਚਲੋ ਮੰਨ ਲੈਂਦੇ ਇਹਨਾਂ ਦੀ ਗੱਲ, ਮੰਨ ਲੈਂਦੇ ਹਾਂ।
ਹਾਂਜੀ ਚਲੋ, ਹੁਣ ਮੈਂ ਸੁਣਿਆ ਤੁਸੀਂ ਨਵੇਂ ਹੈੱਡਫੋਨ ਲੈ ਲੈਂਦੇ ਆ, ਉਹ ਵਾਈਨ ਦੀ ਬੋਤਲ ਨਾਲ ਮਿਲੇ ਆ ਜਾਂ ਉੱਦਾਂ ਹੀ ਵਧੀਆ ਪਾਣੀ ਚੱਕਿਆ ਉਹਨਾਂ ਨੇ?
ਨਹੀਂ ਨਹੀਂ ਅਮਨਦੀਪ, ਜਿਹੜੇ ਤੁਹਾਡੇ ਨਾ ਪਿਛਲੇ ਵਾਰੀ ਮੇਰੇ ਕੋਲ ਹੈੱਡਫੋਨ ਸੀ ਉਹ ਕਾਫੀ ਮਹਿੰਗੇ ਲਏ ਹੋਏ ਸੀਗੇ।
ਅੱਛਾ,
ਤੇ ਉਹ ਮੈਂ ਕੋਈ ਜਿਹੜੇ ਬੜਬੜੇ ਹੈੱਡਫੋਨ ਨੇ ਤਾਂ ਕਾਫੀ ਮਹਿੰਗੇ ਹੁੰਦੇ, ਬੜਬੜੀਆਂ ਕੰਪਨੀਆਂ ਸੋਨੀ ਵਗੈਰਾ ਦੇ ਕਈ ਵਾਰ 250-250 ਦੇ ਵੀ ਆਉਂਦੇ, ਉੱਦਾਂ ਦੇ ਲਏ ਸੀ, ਕੰਮ ਨਹੀਂ ਕਰ ਰਹੇ ਸੀ। ਤੁਹਾਡੀ ਆਵਾਜ਼ ਬਿਲਕੁਲ ਮੈਨੂੰ ਠੀਕ ਨਹੀਂ ਸੁਣਾਈ ਦਿੱਤੀ ਜਾਂਦੀ ਉਹਦੇ ਨਾਲ ਦਿੰਦੀ। ਉਹ ਜਿਹੜੇ ਹੈੱਡਫੋਨ ਦੇ ਜਿਹੜਾ ਬਿੱਲ ਸੀ ਨਾ ਉਹ ਸਿਰਫ ਟੈਕਸ ਵਿੱਚ ਭਰਦੇ ਕੰਮ ਆਇਆ ਮੇਰੇ। ਮੈਂ ਕੱਲ ਲੈ ਕੇ ਆਇਆ ਹੈੱਡਫੋਨ $2 ਦੇ, ਤੇ ਉਹ $2 ਦੇ ਜਿਹੜੇ ਹੈੱਡਫੋਨ ਇੰਨੇ ਵਧੀਆ ਕੰਮ ਕਰ ਰਹੇ ਆ ਨਾ, ਇੰਨੇ ਵਧੀਆ ਕੰਮ ਕਰ ਰਹੇ ਆ ਕਿ ਬਹਿਜਾ ਬਹਿਜਾ ਹੋਈ ਪਈ। ਤੁਹਾਡੀ ਆਵਾਜ਼ ਵੀ ਵਧੀਆ ਸੁਣ ਰਹੀ ਆ ਤੇ ਬੋਲਣ ਵਿੱਚ ਵੀ ਮਜ਼ਾ ਆ ਰਿਹਾ ਤੇ ਬ੍ਰੌਡਕਾਸਟਿੰਗ ਵਿੱਚ ਵੀ ਮਜ਼ਾ ਆ ਰਿਹਾ। ਤੇ ਮੈਂ ਮੇਰੇ ਕਹਿਣ ਦਾ ਭਾਵ ਇਹ ਆ ਇਹ ਜਿਹੜੇ ਹੈੱਡਫੋਨ ਆ ਨਾ, ਜਿਹੜੀ ਗੁਣਵੰਤਾ ਹੁੰਦੀ ਕਿਸੇ ਚੀਜ਼ ਦੀ, ਉਹ ਕੰਪਨੀ ਦੇ ਨਾਂ ਨਾਲ ਹੀ ਹੁੰਦੀ, ਉਹਦੀ ਕੁਆਲਿਟੀ ਤੋਂ ਤੁਸੀਂ ਜੱਜ ਕਰ ਸਕਦੇ ਹੋ ਕਿੰਨੀ ਵਧੀਆ ਆ। ਕਈ ਵਾਰ ਅਸੀਂ ਇਹੀ ਸੋਚਦੇ ਆ ਕਿ ਜਿਹੜੀ ਮਹਿੰਗੀ ਚੀਜ਼ ਆ ਉਹੀ ਵਧੀਆ ਆ, ਜਿਹੜੀ ਸੋਹਣੀ ਚੀਜ਼ ਆ ਉਹੀ ਵਧੀਆ ਆ, ਪਰ ਏਦਾਂ ਹੁੰਦੀ ਨੀ ਹੈ। ਕਈ ਵਾਰੀ ਜਿਹੜੇ ਜਿਹੜੀਆਂ ਚੀਜ਼ਾਂ
ਲਿਆਂਦੇ ਸੀਗੇ ਇੰਨੇ ਮਹਿੰਗੇ, ਜਾਏ ਫਿਰ ਜਿਹੜੇ ਇੰਨੇ ਮਹਿੰਗੇ ਲਿਆਂਦੇ ਸੀ ਉਹਨਾਂ ਦਾ ਫਿਰ ਕੀ ਕੀਤਾ?
ਉਹਨਾਂ ਦਾ ਟੈਕਸ ਵਿੱਚ ਰਸੀਦੇ ਪਾਉਣ ਦੇ ਕੰਮ ਆਇਆ, ਹੋਰ ਨੀ ਕੁਛ ਵੀ ਉਹਨਾਂ ਦਾ ਫਾਇਦਾ ਹੋਇਆ,
ਟੈਕਸ ਹੀ ਡਿਡਕਟ ਹੋਇਆ। ਚਲੋ ਏਦਾਂ ਹੁੰਦੀ ਹੈ ਭਾਜੀ, ਵੀ ਕਹਿੰਦੇ ਨਾ ਵੀ ਮਹਿੰਗੀਆਂ ਦਵਾਈਆਂ ਦਾ, ਰਸ਼ੀਨ ਕਹਾਵਤ ਹੈ ਨਾ ਵੀ ਮਹਿੰਗੀਆਂ ਦਵਾਈਆਂ ਦਾ ਫਾਇਦਾ ਬਹੁਤ ਹੁੰਦਾ, ਫਾਇਦਾ ਜ਼ਰੂਰ ਹੁੰਦਾ ਕਹਿੰਦੇ, ਜੇ ਕਹਿੰਦੇ ਮਰੀਜ਼ ਨੂੰ ਨਾ ਹੋਵੇ ਤਾਂ ਕੰਪਨੀ ਨੂੰ ਤਾਂ ਹੋ ਹੀ ਜਾਂਦਾ ਨਾ ਫਾਇਦਾ ਵੇਚਣ ਦਾ।
ਹਾਂਜੀ,
ਸੋ ਇਸ ਕਰਕੇ
ਉਹ ਕੰਪਨੀ ਨੂੰ ਫਾਇਦਾ ਹੋਇਆ, ਮਰੀਜ਼ ਨੂੰ ਨਹੀਂ ਹੋਇਆ। ਮਰੀਜ਼ ਨੂੰ ਤਾਂ ਟੈਕਸ ਵਿੱਚ ਛੋਟੇ ਮਿਲੀ ਆ,
ਜੀ ਜੀ,
ਬਾਕੀ ਨਹੀਂ ਕੋਈ ਫਾਇਦਾ ਹੋਇਆ।
ਠੀਕ ਹੈ,
ਮੈਂ ਦੇਖੇ ਹੈੱਡਫੋਨ ਹੈ ਜਿਹੜੇ ਮੈਂ ਲਾ, ਜਿਹੜੇ ਹੈੱਡਫੋਨ ਮੈਂ ਲਾਏ ਹੋ ਆ, ਉਹ ਮੇਡ ਇਨ ਬੰਗਲਾਦੇਸ਼ ਆ।
ਅੱਛਾ, ਚ ਬੰਗਲਾਦੇਸ਼ ਤੋਂ ਤੁਸੀਂ ਚੇਤੇ ਕਰਾਤਾ, ਇੱਕ ਵਾਰੀ ਸਾਨੂੰ ਕੁਐਸਚਨ ਵੀ ਆਇਆ ਸੀਗਾ ਵੀ ਜਿਹੜੀ ਭਾਰਤ ਦੀ ਇਕੋਨਮੀ ਹੈ ਉਹ ਘੱਟ ਗਰੋ ਕਰ ਰਹੀ ਹੈ, ਜਿਹੜੀ ਬੰਗਲਾਦੇਸ਼ ਦੀ ਐਕਸਪੋਨੈਂਸ਼ੀਅਲ ਕਰ ਰਹੀ ਹੈ, ਇਹਦੇ ਕੀ ਕਾਰਨ ਹੈ? ਤੁਸੀਂ ਕਿਹਾ ਸੀ ਉਹ ਕੱਢ ਕੇ ਲਿਆਊਂਗਾ, ਹੁਣ ਚਲੋ ਤੁਸੀਂ ਬੰਗਲਾਦੇਸ਼ ਦੇ ਤਾਂ ਆਪੇ ਵਧਣੇ, ਜਾਂ ਤੁਸੀਂ ਹੈੱਡਫੋਨ ਤੁਸੀਂ ਬੰਗਲਾਦੇਸ਼ ਵਾਲਿਆਂ ਦੇ ਲੈਣ ਲੱਗ ਪਏ, ਤਾਂ ਇੱਕ ਤਾਂ ਇਹ ਕਾਰਨ ਤਾਂ ਨਹੀਂ?
ਨਹੀਂ ਆਉਂਦੇ, ਜੇ ਤੁਸੀਂ ਡੀਪਲੀ ਐਨਾਲਿਸਿਸ ਕਰੋ ਨਾ ਬੰਗਲਾਦੇਸ਼ ਦੀ ਇਕੋਨਮੀ ਜਿਹੜੀ ਆ ਵਧੀ ਕਾਹਤੇ ਆ, ਉਹਦੀ ਜੀ ਡੀ ਪੀ ਭਾਰਤ ਨਾਲ ਜ਼ਿਆਦਾ ਕਾਹਤੇ ਆ, ਜੇ ਤੁਸੀਂ ਦੇਖੋ ਕਿ ਜੇ ਸੰਸਾਰ ਦੇ ਵਿੱਚ ਕਿਸੇ ਵਸਤੂ ਦੀ ਜਿਹੜੀ ਮੰਗ ਵਧੀਆ, ਜੂਟ ਦੀ ਵਧੀਆ, ਜਿਹੜੀ ਜੂਟ ਤੋਂ ਤੁਸੀਂ ਬੋਰੀਆਂ ਬਣਾਉਣੇ ਆ, ਇੱਦਾਂ ਦਾ ਚੀਜ਼ਾਂ ਬਣਾਉਣੇ ਆ ਨਾ, ਜੂਟ ਜਿਹੜੀ ਇੰਡਸਟਰੀ ਜਿਹਨੂੰ ਸਣ ਕਹਿੰਦੇ ਆ, ਉਹ ਜ਼ਿਆਦਾ ਬੰਗਲਾਦੇਸ਼ ਦੇ ਵਿੱਚ ਹੁੰਦੀ ਆ, ਅਤੇ ਬੰਗਲਾਦੇਸ਼ ਦੇ ਵਿੱਚ ਸਣ ਦੀ ਡਿਮਾਂਡ ਜਿਹੜੀ ਆ ਜਾਂ ਜੂਟ ਦੀ ਡਿਮਾਂਡ ਬਹੁਤ ਜ਼ਿਆਦਾ ਵਧੀ ਆ। ਪਹਿਲਾਂ ਜਿਹੜੇ ਬੰਗਲਾਦੇਸ਼ ਦੇ ਲੋਕ ਹੁੰਦੇ ਸੀ ਨਾ, ਉਹ ਇੱਧਰ ਉੱਧਰ ਭਟਕਦੇ ਰਹਿੰਦੇ ਸੀ, ਦੂਜੇ ਦੇਸ਼ ਨੂੰ ਚਲ ਜਾਓ, ਇੰਡੀਆ 'ਚ ਇੰਡੀਆ ਨੂੰ ਚਲ ਜਾਓ, ਉੱਥੇ ਜਾ ਕੇ ਕੰਮ ਕਰੋ, ਆਪਣੇ ਦੇਸ਼ 'ਚ ਕੰਮ ਨਹੀਂ ਕਰਦੇ ਸੀ, ਅਤੇ ਉਹਦੀ ਪ੍ਰੋਡਕਟਿਵਿਟੀ ਘੱਟ ਸੀ। ਜਦੋਂ ਦੇ ਸੀ ਏ ਏ ਲਾਗੂ ਹੋਇਆ ਨਾ, ਮੋਦੀ ਨੇ ਬਣਾਏ ਆ ਜਿਹੜਾ ਸੀ ਏ, ਉਹਦੇ ਨਾਲ ਜਿਹੜੀ ਮਾਈਗ੍ਰੇਸ਼ਨ ਆ,
ਤੁਸੀਂ
ਗੱਲ ਤਾਂ ਸੁਣ ਲਓ, ਨਹੀਂ ਜਿਹੜੀ ਮਾਈਗ੍ਰੇਸ਼ਨ ਬੰਗਲਾਦੇਸ਼ ਤੋਂ, ਜਿਹੜੀ ਕੰਮ ਨਹੀਂ ਕਰਦੇ ਸੀ ਬੰਗਲਾਦੇਸ਼ ਦੇ ਵਿੱਚ, ਲੋਕ ਵਿਹਲੇ ਰਹਿੰਦੇ ਸੀ ਜਾਂ ਇੱਧਰ ਉੱਧਰ ਭਟਕਣ ਦੀ ਕੋਸ਼ਿਸ਼ ਕਰਦੇ ਸੀ, ਦੂਜੇ ਦੇਸ਼ਾਂ ਨੂੰ ਜਾਂਦੇ ਸੀ, ਆਪਣੇ ਦੇਸ਼ ਕੰਮ ਨਹੀਂ ਕਰਦੇ ਖੇਤੀਬਾੜੀ 'ਚ, ਉਹ ਤਾਂ ਉਹਨਾਂ ਦੀ ਪ੍ਰੋਡਕਸ਼ਨ ਬੜੀ ਲੋਅ ਹੁੰਦੀ ਸੀ। ਹੁਣ ਸੀ ਏ ਏ ਦਾ ਸਿੱਧਾ ਸਿੱਧਾ ਪ੍ਰਭਾਵ ਜਿਹੜਾ ਬੰਗਲਾਦੇਸ਼ ਨੂੰ ਹੋਇਆ ਕਿ ਉਹ ਦੂਜੇ ਦੇਸ਼ ਜਾ ਨਹੀਂ ਸਕਦੇ, ਕਿਉਂਕਿ ਕਾਨੂੰਨ ਹਿੰਦੁਸਤਾਨ ਉਹਨਾਂ ਨੂੰ ਲੈਂਦਾ ਨਹੀਂ ਹੁਣ, ਅਤੇ ਉਹ ਆਪਣੇ ਦੇਸ਼ 'ਚ ਹਾਰਡ ਵਰਕ ਕਰਦੇ ਆ, ਹਾਰਡ ਵਰਕ ਕਰਨ ਦੇ ਨਾਲ ਉਹਨਾਂ ਦੀ ਜਿਹੜੀ ਜੀ ਡੀ ਪੀ ਆ ਉਹ ਬਹੁਤ ਜ਼ਿਆਦਾ ਵਧੀ ਆ, ਅਤੇ ਮੇਰੇ ਖਿਆਲ ਦੇ ਵਿੱਚ ਬੰਗਲਾਦੇਸ਼ ਨੂੰ ਮੋਦੀ ਦਾ ਧੰਨਵਾਦ ਕਰਨਾ ਚਾਹੀਦਾ ਕਿ ਉਹਨੇ ਇੱਦਾਂ ਦੇ ਕਾਨੂੰਨ ਬਣਾਏ ਜਿਹਦੇ ਨਾਲ ਕਿ ਇਨਫਿਲਟਰੇਸ਼ਨ ਜਿਹੜੀ ਆ ਲੋਕਾਂ ਦੀ ਹੁਣ ਦੂਜੇ ਦੇਸ਼ਾਂ 'ਚ ਨਹੀਂ ਹੁੰਦੀ।
ਇਹ ਇੱਕ ਕਾਰਨ ਹੈ, ਇਹ ਵੀ ਇੱਕ ਕਾਰਨ ਹੈ, ਪਰ ਇਹ ਭਾਜੀ ਮੇਰੇ ਹਿਸਾਬ ਨਾਲ ਐਡਾ ਵੱਡਾ ਕਾਰਨ, ਜਿਹੜੀ ਮੇਰੀ ਸਟੱਡੀ ਇਹ ਕਹਿੰਦੀ ਆ ਵੀ ਹਿਮਾਚਲ ਪ੍ਰਦੇਸ਼ ਅਤੇ ਬੰਗਲਾਦੇਸ਼ ਇੱਕੋ ਜਿਹੀ ਸਿਚੁਏਸ਼ਨ 'ਚ ਹੈ। ਹੁਣ ਪੰਜਾਬ ਦੇ ਵਿੱਚ ਜਿਹੜੇ ਆ ਉਹ ਜਿਹੜੀ ਇੰਡਸਟਰੀ ਉੱਧਰ ਜਾ ਰਹੀ ਆ, ਹਰਿਆਣੇ ਤੋਂ ਜਾ ਰਹੀ, ਹਿਮਾਚਲ ਵੱਲ ਖਿੱਚ ਰਹੇ ਆ, ਸਬਸਿਡੀਆਂ ਦੇ ਰਹੇ ਆ, ਹੈ ਨਾ, ਸਰਕਾਰ ਖੁੱਲ੍ਹ ਦੇ ਰਹੀ ਹੈ ਵੀ ਇੱਥੇ ਆ ਕੇ ਜੋ ਮਰਜ਼ੀ ਕਰੋ, ਠੀਕ ਆ, ਪਾਣੀ ਦੀ ਕੋਈ ਪ੍ਰੋਬਲਮ ਨਹੀਂ, ਉਹ ਸਾਰੇ ਪ੍ਰਦੂਸ਼ਿਤ ਹੋਈ ਜਾ ਰਹੇ ਆ। ਪੰਜਾਬ ਦੇ ਵਿੱਚ ਮਹਿੰਗੀਆਂ ਹੋ ਗਈਆਂ ਜ਼ਮੀਨਾਂ, ਮਹਿੰਗੀਆਂ ਨੇ ਹਰਿਆਣੇ 'ਚ, ਜ਼ਮੀਨਾਂ ਮਹਿੰਗੀਆਂ ਨੇ, ਇਸ ਕਰਕੇ ਜਿਹੜੀਆਂ ਡਿਵੈਲਪਿੰਗ ਸਟੇਟਸ ਹੈ ਉਹ ਰਿਆਇਤਾਂ ਦੇ ਕੇ, ਜਿਹੜੇ ਟੈਕਸ ਫਰੀ ਕੋਰੀਡੋਰ ਦੇ ਕੇ, ਟ੍ਰੇਡ ਕੋਰੀਡੋਰ ਬਣਾ ਬਣਾ ਕੇ, ਵੀ ਜਿਹੜਾ ਇੱਥੇ ਇਨਵੈਸਟ ਕਰੂਗਾ ਉਹਨੂੰ 10 ਸਾਲ ਲਈ ਟੈਕਸ ਨਹੀਂ ਦੇਣਾ ਪਊਗਾ, ਆਹ ਸਰਵਿਸ ਦੇਣੀ ਪਊਗੀ, ਆਹ ਸਰਵਿਸ ਦੇਵਾਂਗੇ, ਉਹ ਜਿਹੜਾ ਆਪਣੀ ਉਹ ਸਟੇਟ ਨੂੰ ਡਿਵੈਲਪ ਕਰ ਰਹੇ ਨੇ। ਜਿਹੜਾ ਬੰਗਲਾਦੇਸ਼ ਦਾ ਕਾਰਨ ਇਹ ਹੋਇਆ ਭਾਜੀ ਵੀ ਜਿੰਨੇ ਕੈਮੀਕਲ ਹੁਣ ਬਣਦੇ ਨੇ ਉਹ ਸਾਰੇ ਬੰਗਲਾਦੇਸ਼ 'ਚ ਬਣਦੇ ਨੇ, ਜਿਹੜੇ ਰੋ ਕੈਮੀਕਲ ਆ ਜਿੱਥੇ ਵੱਧ ਤੋਂ ਵੱਧ ਪੋਲਿਊਸ਼ਨ ਹੁੰਦੀ ਆ। ਔਰ ਯੂਰਪ ਨੇ ਇਹ ਬਹੁਤ ਦੇਰ ਪਹਿਲਾਂ ਹੀ ਕਰਤਾ ਸੀ ਕਿ ਉਹਨਾਂ ਨੇ ਜਿਹੜੀ ਕਿ ਧੂੰਏ ਵਾਲਾ ਕੰਮ, ਰਬਿਸ਼ ਵਾਲਾ ਕੰਮ, ਉਹ ਸਾਰਾ ਕਹਿੰਦੇ ਵੀ ਅਸੀਂ ਨਹੀਂ ਇੱਥੇ ਕਰਨਾ ਯੂਰਪ, ਸਾਡੀ ਜਿਹੜੀ ਇਨਵਾਇਰਮੈਂਟ ਹੁੰਦਾ ਖਰਾਬ, ਸਾਡੇ ਪਾਣੀ ਹੁੰਦੇ ਆ ਖਰਾਬ, ਸਾਡੀ ਹਵਾ ਖਰਾਬ ਹੁੰਦੀ ਆ, ਧਰਤੀ ਸਾਡੀ ਪੋਲਿਊਟ ਹੁੰਦੀ ਆ, ਉਹ ਚਾਈਨਾ ਕਰਨ ਲੱਗ ਗਿਆ ਸੀ ਇਹ ਕੰਮ। ਇੱਦਾਂ ਹੀ ਜਿਹੜੇ ਇੰਡੀਆ ਪ੍ਰੋਬਲਮ ਨਹੀਂ, ਜਿਹੜਾ ਬੰਗਲਾਦੇਸ਼ ਦਾ ਜੀ ਡੀ ਪੀ ਹਾਈ ਹੋਣ ਦਾ ਕਾਰਨ ਇਹ ਹੈ ਕਿ ਬਹੁਤ ਸਾਰੀਆਂ ਇੰਡਸਟਰੀਆਂ ਪੋਲਿਊਸ਼ਨ ਕੰਟਰੋਲ ਦੇ ਕਾਰਨ ਜਾਂ ਲੋਕਾਂ ਦੀ ਪਾਪੂਲੇਸ਼ਨ ਦੇ ਕਾਰਨ ਭਾਰਤ ਦੇ ਵਿੱਚੋਂ ਹਟ ਕੇ ਉਹ ਬੰਗਲਾਦੇਸ਼ 'ਚ ਇਨਵੈਸਟਮੈਂਟ ਕੀਤੀ ਹੈ, ਵੀ ਉਹ ਕਿਉਂਕਿ ਉੱਥੇ ਦੀ ਸਰਕਾਰ ਬਹੁਤਾ ਹਜੇ ਪੁੱਛਦੀ ਨਹੀਂ, ਉਹਨਾਂ ਨੂੰ ਲੋੜ ਹੈ, ਕੰਮ ਵੀ ਲੋੜ ਹੈ, ਸੋ ਇਸ ਕਰਕੇ ਉਹ ਬੜੀਆਂ ਰਿਆਇਤਾਂ ਦੇ ਰਹੇ ਨੇ। ਇਸ ਕਰਕੇ ਉੱਥੇ ਕੱਪੜੇ ਦੀ ਜਿਹੜੀ ਇੰਡਸਟਰੀ, ਤੁਹਾਨੂੰ ਪਤਾ ਬਹੁਤ ਜ਼ਿਆਦਾ ਗੰਦੀ ਇੰਡਸਟਰੀ ਆ ਕੱਪੜੇ ਦੀ, ਜਿਹੜੀ ਟੈਕਸਟਾਈਲ ਇੰਡਸਟਰੀ ਹੈ ਨਾ, ਬਹੁਤ ਵੱਡੀ ਪੋਲਿਊਸ਼ਨ ਕਰਦੀ ਆ,
ਮਲਮਲ ਦੀ ਇੰਡਸਟਰੀ ਬਹੁਤ ਮਸ਼ਹੂਰ ਹੈ।
ਨਹੀਂ ਇੱਧਰ ਦੇਖੋ ਲੁਧਿਆਣੇ ਆ, ਹੋਇਜ਼ਰੀ ਆ, ਕੱਪੜਾ ਆ, ਇਹ ਜਿੰਨੀ ਪੋਲਿਊਸ਼ਨ ਬੁੱਢੇ ਦਰਿਆ ਦੇ ਵਿੱਚ ਜਾਂ ਸਤਲੁਜ ਦੇ ਵਿੱਚ ਲੁਧਿਆਣਾ ਪਾਉਂਦਾ, ਇੰਨਾ ਕਿਤੇ ਵੀ ਨਹੀਂ ਪਾਉਂਦਾ। ਅਨਡ੍ਰਿੰਕੇਬਲ ਵਾਟਰ ਹੈ, ਕਿਉਂਕਿ ਦੇਖੋ ਕੱਪੜੇ ਨੂੰ ਬਲੀਚ ਕਰਨਾ, ਉਹਨੂੰ ਪਾਣੀ ਦੇ ਵਿੱਚ ਉਹਨੂੰ ਮਾਂਡੀ ਦੇਣੀ, ਉਹਨੂੰ ਰੰਗ ਦੇਣੇ, ਉਹਨੂੰ ਕਈ ਕੁਛ ਕਰਨਾ, ਉਹ ਸਾਰਾ ਫਿਰ ਡੋਲਣਾ ਪੈਂਦਾ ਆ ਪਾਣੀ। ਕੱਪੜਾ ਜਿਹੜਾ ਆ ਕੱਪੜੇ ਟੈਕਸਟਾਈਲ ਇੰਡਸਟਰੀ ਇਜ਼ ਅ ਵੈਰੀ ਬਿਗ ਪੋਲਿਊਟੈਂਟ। ਇਸ ਕਰਕੇ ਹੌਲੀ ਹੌਲੀ ਹੁਣ ਲੁਧਿਆਣੇ 'ਚੋਂ ਵੀ ਇੰਡਸਟਰੀ ਕੱਢਣੀ ਪਊਗੀ, ਕਿਉਂਕਿ ਲੋਕ ਬਹੁਤ ਜ਼ਿਆਦਾ ਹੋ ਗਏ ਆ, ਬਾਹਰ ਕੱਢਣੀ ਪਊਗੀ। ਹੁਣ ਇਹੀ ਹਾਲ ਬੰਗਲਾਦੇਸ਼ 'ਚ ਹੋਇਆ ਕਿ ਉੱਥੇ ਹੁਣ ਟੈਕਸਟਾਈਲ ਇੰਡਸਟਰੀ ਉੱਥੇ ਨੂੰ ਮੂਵ ਹੋਈ। ਦੂਜੀ ਜਿਹੜੀ ਜੂਟ ਦੀ ਗੱਲ ਤੁਸੀਂ ਕੀਤੀ ਆ, ਸਣ ਦੀ ਗੱਲ ਕੀਤੀ ਆ, ਇਹ ਬਹੁਤ ਵੱਡੀ ਇੰਡਸਟਰੀ ਸ਼ੁਰੂ ਤੋਂ ਹੀ ਆ, ਬੋਰੇ ਇਹਦੇ ਬਣਦੇ ਆ, ਸੇਬੇ ਇਹਦੇ ਬਣਦੇ ਆ। ਹੁਣ ਜਿਹੜਾ ਜੂਟ ਦਾ ਕੱਪੜਾ ਆ, ਜੂਟ ਦੇ ਪ੍ਰੋਡਕਟ ਹੈ, ਬੈਗ ਹੈ, ਪਲਾਸਟਿਕ ਬੰਦ ਹੋਣ ਕਰਕੇ ਇਹਨਾਂ ਦੀ ਚੜ੍ਹਾਈ ਹੈ। ਇਸ ਕਰਕੇ ਜਿਹੜੀ ਉਹਦੀ ਸੇਲ ਹੈ ਉਹ, ਕਿਉਂਕਿ ਬੰਗਲਾਦੇਸ਼ ਉਹਦਾ ਗੜ੍ਹ ਹੈ, ਉੱਥੇ ਗੋਰਿਆਂ ਦੇ ਵੇਲੇ ਦੇ ਜੂਟ ਇੰਡਸਟਰੀ ਲੱਗੀ ਹੋਈ ਆ, ਇਸ ਕਰਕੇ ਹੁਣ ਉਹਨਾਂ ਦੀ ਜਿਹੜੀ ਵੈਲਿਊ ਹੈ, ਇੱਕੋ ਔਰਗੈਨਿਕ ਹੈ, ਉਹਦੀ ਜ਼ਿਆਦਾ ਵਧੀ ਆ। ਸੋ ਇਹ ਕਈ ਫੈਕਟਰ ਨੇ ਜਿਹੜੇ ਬੰਗਲਾਦੇਸ਼ ਦੀ ਜਿਹੜੀ ਜੀ ਡੀ ਪੀ ਨੂੰ ਵਧਾਉਂਦੇ। ਦੂਜੀ ਜਿਹੜੀ ਜੀ ਡੀ ਪੀ ਵਧੀ ਆ, ਅਮਰੀਕ ਭਾਅ ਜੀ ਹੁਣ ਜਦੋਂ ਹੈੱਡਫੋਨ ਬੰਗਲਾਦੇਸ਼ ਦੇ ਲੈਣ ਲੱਗ ਪਏ ਤਾਂ ਸਮਝ ਲਓ ਬੱਲੇ ਬੱਲੇ ਆ ਬੰਗਲਾਦੇਸ਼ ਦੀ। ਅਮਰੀਕ ਭਾਅ ਜੀ, ਇਹ ਤਾਂ ਸੀ ਮੁੱਦਾ ਬੰਗਲਾਦੇਸ਼ ਦੇ ਚੜ੍ਹਤ ਦਾ, ਪਰ ਜਿਹੜੀ ਵੈਲਿਊ ਐਡਿੰਗ ਹੈ, ਜਿੱਦਾਂ ਹੁਣ ਸੋਫਟਵੇਅਰ ਹੈ ਜਾਂ ਉਸ ਜੂਟ ਦਾ ਕੁਛ ਹੋਰ ਬਣਾਉਣਾ ਆ, ਪ੍ਰੋਸੈਸਿੰਗ ਕਰਨੀ ਆ, ਉਹ ਭਾਰਤ ਦੇ ਵਿੱਚ ਜਿਹੜੀ ਆ ਕਾਫੀ ਹੁੰਦੀ ਹੈ ਉਹਨੂੰ ਵੈਲਿਊ ਐਡ ਕਰਨ ਦੇ ਲਈ। ਮੰਨ ਲਓ ਜਿਸ ਤਰ੍ਹਾਂ ਆਈਫੋਨ ਹੈ, ਉਹ ਚਾਈਨਾ 'ਚ ਬਣਦਾ ਆ, ਟੈਕਨੋਲੋਜੀ ਡਿਵੈਲਪ ਹੋਈ ਹੈ ਕੋਰੀਆ 'ਚ ਸੈਮਸੰਗ ਦੀ, ਸੈਮਸੰਗ ਦੇ ਬਹੁਤ ਪ੍ਰੋਡਕਟ ਜਿਹੜੇ ਆਈਫੋਨ ਵਾਲੇ ਲੈਂਦੇ ਨੇ ਉਹ ਚਾਈਨਾ ਜਾਂਦੇ ਨੇ, ਚਾਈਨਾ 'ਚ ਅਸੈਂਬਲੀ ਬਹੁਤ ਜ਼ਿਆਦਾ ਸਸਤੀ ਆ। ਇੱਕ ਆਈਫੋਨ ਸ਼ਾਇਦ ਜਿਹੜਾ ਆ ਉਹ 110 ਜਾਂ 15, ਸ਼ਾਇਦ ਮੈਂ ਗਲਤ ਹੋਵਾਂ, ਪਰ ਉਹਦਾ ਬਿੱਲ ਆਫ ਮਟੀਰੀਅਲ ਇੰਨੇ ਦਾ ਸਮਾਨ ਲੱਗਦਾ ਵਿੱਚੇ ਲੇਬਰ। ਹੁਣ ਉਹ ਵੇਚਦੇ ਨੇ $1800 $1900 'ਚ। ਅਮਰੀਕਾ ਵਾਲੇ ਸਾਰਾ ਫਿਰ ਵੈਲਿਊ ਐਡਿੰਗ ਐਪਲ ਵਾਲੇ ਇੱਦਾਂ ਟ੍ਰਿਲੀਅਨਏਅਰ ਬਣੇ ਹੋਏ ਨੇ। ਸੋ ਇਹੀ ਹਾਲ ਜਿਹੜਾ ਹੈ ਕਿ ਜਿਹੜਾ ਰੋ ਮਟੀਰੀਅਲ ਹੈ ਉਹ ਕਿਤੇ ਹੋਰ ਬਣਦਾ, ਫੋਰ ਐਗਜ਼ਾਮਪਲ ਬੰਗਲਾਦੇਸ਼ ਜਾਂ ਹਿਮਾਚਲ ਪ੍ਰਦੇਸ਼, ਉਹ ਜਿਹੜਾ ਪ੍ਰੋਡਕਟ ਤਿਆਰ ਹੁੰਦਾ ਆ ਰੋ, ਉਹਦੀ ਪ੍ਰੋਸੈਸਿੰਗ ਕਰਕੇ ਹੋਰ ਪ੍ਰੋਡਕਟਾਂ 'ਚ ਤਬਦੀਲ ਕਰਨਾ, ਉਹ ਜ਼ਿਆਦਾਤਰ ਭਾਰਤ 'ਚ ਹੁੰਦੀ ਆ ਜਾਂ ਜਿਹੜੇ ਹੋਰ ਕੰਟਰੀ ਹੁੰਦੇ ਉਹਨਾਂ 'ਚ ਹੁੰਦੀ ਆ, ਅਤੇ ਵਿਕਦਾ ਜਾ ਕੇ ਫਿਰ ਵਿਦੇਸ਼ਾਂ ਦੇ ਵਿੱਚ, ਜਿਵੇਂ ਆਸਟ੍ਰੇਲੀਆ ਜਾਂ ਅਮਰੀਕਾ ਜਾਂ ਯੂਰਪ ਦੇ ਵਿੱਚ। ਇਹ ਟ੍ਰੈਂਡ ਜਿਹੜੇ ਆ ਇਹ ਚੱਲ ਰਹੇ ਨੇ। ਇੱਧਰ ਸਰ ਮੁਹੱਬਤ ਉਹਨਾਂ ਨਾਲ ਗੱਲ ਹੋਈ ਸੀ, ਪਿੱਛੇ ਜਿਹੇ ਉਹ ਕੰਬੋਡੀਆ ਜਾ ਕੇ ਆਏ ਸੀ, ਵੀਅਤਨਾਮ ਜਾ ਕੇ ਆਏ ਸੀ। ਔਰ ਆਸਟ੍ਰੇਲੀਆ ਦੀ ਸਰਕਾਰ ਜਾਂ ਵੈਸਟਰਨ ਸਰਕਾਰਾਂ ਜਿਹੜੀਆਂ ਹੁਣ ਚਾਈਨਾ ਤੋਂ ਬਾਅਦ ਇਹਨਾਂ 3-4 ਦੇਸ਼ਾਂ ਨੂੰ ਮੈਨੂਫੈਕਚਰਿੰਗ ਹੱਬ ਬਣਾਉਣਾ ਚਾਹੁੰਦੇ ਨੇ ਕਿ ਇੱਥੇ, ਕਿਉਂਕਿ ਹੁਣ ਤੁਸੀਂ ਦੇਖੋਗੇ ਆਉਣ ਵਾਲੇ ਸਾਲਾਂ ਦੇ ਵਿੱਚ ਇਹਨਾਂ ਦੀ ਜੀ ਡੀ ਪੀ ਰਾਈਜ਼ ਹੁੰਦੀ ਆ। ਕਿਉਂ ਰਾਈਜ਼ ਹੋਣੀ ਆ? ਕਿਉਂਕਿ ਰੋ ਮਟੀਰੀਅਲ ਜਿੰਨਾ ਗੰਦਾ ਕੰਮ ਹੈ ਉਹ ਇਹਨਾਂ ਕੰਟਰੀਆਂ ਦੇ ਵਿੱਚ ਹੋਣਾ ਹੈ, ਉੱਥੇ ਲੱਗਣਾ, ਸਰਕਾਰਾਂ ਨੂੰ ਬਹੁਤੀ ਪਰਵਾਹ ਨਹੀਂ ਹੈਗੀ ਜਾਂ ਰਿਲੈਕਸਡ ਕਾਨੂੰਨ ਨੇ। ਆਸਟ੍ਰੇਲੀਆ ਦੇ ਵਿੱਚ ਭਾਅ ਜੀ ਤੁਸੀਂ ਦੇਖੋ ਕੋਈ ਚੀਜ਼ ਲਾਉਣੀ ਹੈ ਕਿੰਨੀਆਂ ਹੂਪਸ ਦੇ ਥਰੂ ਜਾਣਾ ਪੈਂਦਾ, ਕਿੰਨੇ ਪੋਲਿਊਸ਼ਨ, ਕਿੰਨੇ ਉਹ ਵਾਇਬਲ ਹੀ ਨਹੀਂ ਰਹਿ ਜਾਂਦਾ ਕੰਮ ਆਸਟ੍ਰੇਲੀਆ ਵਰਗੇ ਦੇਸ਼ 'ਚ ਕਰਨਾ। ਤੁਹਾਡਾ ਕੀ ਖਿਆਲ ਹੈ?
ਵੈਸੇ ਅਮਨਦੀਪ, ਜੀ ਡੀ ਪੀ ਦਾ ਵਧਣਾ ਕੋਈ ਵਧੀਆ ਗੱਲ ਨਹੀਂ ਹੁੰਦੀ। ਜੀ ਡੀ ਪੀ ਜਿਸ ਵੇਲੇ ਵੱਧਦੀ ਹੈ ਨਾ, ਉਹਦੇ ਨਾਲ ਕਈ ਬਿਮਾਰੀਆਂ ਵੀ ਲੱਗਦੀਆਂ ਇਕੋਨਮੀ ਨੂੰ, ਜਿੱਦਾਂ ਉੱਥੇ ਮਹਿੰਗਾਈ ਬਹੁਤ ਜ਼ਿਆਦਾ ਫੈਲ ਜਾਂਦੀ ਆ, ਕਰਪਸ਼ਨ ਬਹੁਤ ਜ਼ਿਆਦਾ, ਮਹਿੰਗਾਈ ਬਹੁਤ ਹੋ ਜਾਂਦੀ ਆ, ਕਰਪਸ਼ਨ ਬਹੁਤ ਹੋ ਜਾਂਦੀ ਆ, ਜਿਹੜੇ ਨੈਸੈਸਿਟੀ ਦੀਆਂ ਚੀਜ਼ਾਂ ਉਹਨਾਂ ਦੀ ਪ੍ਰਾਈਸ ਜ਼ਿਆਦਾ ਹੋ ਜਾਂਦੀ ਆ, ਅਤੇ ਅਨਰੈਸਟ ਹੁੰਦੀ ਆ, ਸਿਹਤ ਬਹੁਤ ਖਰਾਬ ਹੁੰਦੀ ਹੈ। ਜੀ ਡੀ ਪੀ ਦਾ ਵਧਣਾ ਇੱਕ ਰੀਜਨੇਬਲ ਪੇਸ ਤੇ ਵਧੇ ਤਾਂ ਠੀਕ ਹੈ, ਜੇ ਜੀ ਡੀ ਪੀ ਜੰਪ ਹੋਣ ਲੱਗ ਪਵੇ ਨਾ ਇੱਕਦਮ ਜੰਪ ਹੋਵੇ, ਉਹਦੇ ਨੁਕਸਾਨ ਬਹੁਤ ਹੁੰਦੇ ਆ। ਹੁਣ ਤੁਸੀਂ ਦੇਖਿਆ ਹੋਊਗਾ ਕਿ 2008-09 ਦੇ ਵਿੱਚ 7 ਤੋਂ ਲੈ ਕੇ 12 ਤੱਕ ਜੀ ਡੀ ਪੀ ਹਿੰਦੁਸਤਾਨ ਦੀ ਅਤੇ ਚਾਈਨਾ ਦੀ ਬਹੁਤ ਵਧੀ ਆ। ਜੀ ਡੀ ਪੀ ਵਧਣ ਦੇ ਨਾਲ ਜਿਹੜੀ ਮਾਰਕੀਟ ਦੇ ਵਿੱਚ ਸਰਕੂਲੇਸ਼ਨ ਆਫ ਮਨੀ ਇੰਨੀ ਵੱਧ ਗਈ, ਇੰਨੀਆਂ ਹਾਊਸ ਪ੍ਰਾਈਸ ਜਾਂ ਪਲਾਟਾਂ ਦੀਆਂ ਜਾਂ ਜ਼ਮੀਨਾਂ ਦੀਆਂ ਪ੍ਰਾਈਸ ਬਲੈਕ ਮਨੀ ਆਉਣ ਦੇ ਕਾਰਨ ਵੱਧ ਗਈਆਂ, ਜਿਹੜੇ ਕਿ ਇੱਕ ਇਨਫਲੇਟਡ ਸੀਆਂ, ਜਿਹੜੀਆਂ ਕਿ ਹੁਣ ਥੋੜ੍ਹੀਆਂ ਜਿਹੀਆਂ ਵੱਡੀਆਂ ਸ਼ਹਿਰਾਂ ਵਿੱਚ ਕੰਟਰੋਲ ਹੋਈਆਂ ਆ, ਜਦੋਂ ਜੀ ਡੀ ਪੀ ਥੋੜ੍ਹੀ ਘੱਟ ਹੋਈ ਆ। ਅਤੇ ਜੀ ਡੀ ਪੀ ਇੱਕ ਕੋਈ ਬਹੁਤ ਵਧੀਆ
ਇੰਡੀਕੇਟਰ ਨਹੀਂ ਹੈ,
ਦੂਜਾ ਨਹੀਂ ਹੈ ਇੰਡੀਕੇਟਰ ਨਹੀਂ ਹੈ ਇਕੋਨਮੀ ਦਾ ਕਿ ਜੀ ਡੀ ਪੀ ਵਧਣ ਨਾਲ ਉਹ ਕਿਹੜਾ ਕੰਟਰੀ ਤਰੱਕੀ ਕਰ ਰਿਹਾ। ਜੇ ਜੀ ਡੀ ਪੀ ਇੱਕ ਤਰ੍ਹਾਂ ਦੇ ਨਾਲ ਰੀਜਨਲ ਅਮਾਊਂਟ ਅਪ 'ਤੇ ਰਹਿੰਦੀ ਬੇਸ 'ਤੇ ਰਹਿੰਦੀ ਹੈ, ਤਾਂ ਇਹਦੇ ਨਾਲ ਉਹ ਇਹ ਜ਼ਾਹਰ ਹੁੰਦਾ ਕਿ ਉਹ ਜਿਹੜਾ ਕੰਟਰੀ ਆ ਉਹ ਬੜੇ ਸਥਿਰਤਾ ਦੇ ਨਾਲ ਅੱਗੇ ਵੱਧ ਰਿਹਾ ਹੈ। ਮੇਰੇ ਖਿਆਲ ਦੇ ਵਿੱਚ ਇਹ ਭਾਰਤ ਅਤੇ ਚੀਨ ਅਜਿਹਾ ਇਸ ਵੇਲੇ ਕਰ ਰਹੇ ਆ, ਕਿਉਂਕਿ ਜਿੱਦਾਂ ਤੁਸੀਂ ਕਾਰ ਆ, ਸਪੋਜ਼ ਕਰੋ ਤੁਸੀਂ ਕਾਰ ਨੂੰ ਇੱਕ ਬਹੁਤ ਜ਼ਿਆਦਾ ਸਪੀਡ 'ਤੇ ਚਲਾਈ ਜਾਂਦੇ ਉਹਦਾ ਇੰਜਨ ਵੀ ਫੇਲ ਹੋਊਗਾ, ਉਹਦੇ ਟਾਇਰ ਵੀ ਖਰਾਬ ਹੋਊਗੇ, ਉਹਦਾ ਐਕਸੀਡੈਂਟ ਹੋਣ ਦਾ ਵੀ ਖਤਰਾ ਹੁੰਦਾ। ਇੱਦਾਂ ਹੀ ਆ, ਜੇ ਤੁਸੀਂ ਇਕੋਨਮੀ ਨੂੰ ਹੀਟ ਅਪ ਹੀ ਕਰੀ ਜਾਓਗੇ, ਉਹਨੂੰ ਉਹਦੇ 'ਚ ਇੰਨੀ ਐਕਟੀਵਿਟੀ ਕਰ ਦੂੰਗੇ, ਫਿਰ ਤੁਹਾਡੇ ਤੋਂ ਕਈ ਵਾਰੀ ਸਾਂਭੀਆਂ ਵੀ ਨਹੀਂ ਜਾਂਦੀਆਂ। ਤਾਂ ਹੀ ਕਈ ਵਾਰੀ ਜਿਹੜੀਆਂ ਮੋਨਿਟਰੀ ਪੋਲਿਸੀ ਦੇ ਵਿੱਚ ਤੁਸੀਂ ਇੰਟਰਸਟ ਰੇਟ ਨੂੰ ਵਧਾਉਣੇ ਆ ਤਾਂ ਕਿ ਤੁਹਾਡੀ ਜਿਹੜੀ ਇਕਨੋਮਿਕ ਐਕਟੀਵਿਟੀ ਦੀ ਪੇਸ ਆ ਉਹਦੀ ਸਪੀਡ ਹੈ ਉਹਨੂੰ ਘੱਟ ਕੀਤਾ ਜਾ ਸਕੇ, ਜੀ ਡੀ ਪੀ ਜਿਹੜੀ ਵੱਧ ਰਹੀ ਹੈ ਬਹੁਤ ਜ਼ਿਆਦਾ ਉਸਨੂੰ ਰੋਕਿਆ ਜਾ ਸਕੇ। ਪਹਿਲਾਂ ਤੁਸੀਂ ਦੇਖਿਆ ਹੋਊਗਾ 2000 ਤੋਂ ਲੈ ਕੇ 2007-8 ਤੱਕ ਆਸਟ੍ਰੇਲੀਆ ਦੇ ਵਿੱਚ ਕਿੰਨੇ ਇੰਟਰਸਟ ਰੇਟ ਇਨਕਰੀਜ਼ ਹੋਏ ਸੀ, ਉਹਦਾ ਇਹੀ ਕਾਰਨ ਸੀ ਇਕੋਨਮੀ ਜਿਹੜੀ ਸੀ ਹੀਟ ਅਪ ਹੋ ਰਹੀ ਸੀ, ਉਹਨੂੰ ਕੰਟਰੋਲ ਕਰਨ ਦੇ ਲਈ ਇੰਟਰਸਟ ਰੇਟ ਨੂੰ ਬਹੁਤ ਜ਼ਿਆਦਾ ਵਧਾਇਆ ਜਾਂਦਾ ਸੀ, ਉਹਨੂੰ ਇਕਨੋਮਿਕ ਭਾਸ਼ਾ ਦੇ ਵਿੱਚ ਹੀ ਮੋਨਿਟਰੀ ਪੋਲਿਸੀ ਕਹਿੰਦੇ ਹਾਂ। ਉਹ ਤੋਂ ਬਾਅਦ ਫਿਰ ਜਿਸ ਵੇਲੇ ਜੀ ਡੀ ਪੀ ਥੋੜ੍ਹੀ ਕੰਟਰੋਲ ਹੋ ਗਈ, ਇਕੋਨਮੀ ਹੀਟ ਅਪ ਕਰਨ ਤੋਂ ਰੁਕ ਗਈ, ਫਿਰ ਉਹਦੇ ਵਿੱਚ ਤੁਸੀਂ ਦੂਜੇ ਰਿਫੋਰਮ ਲਿਆਉਂਦੇ ਜੇ ਟੈਕਸ ਰਿਫੋਰਮਸ ਜਾਂ ਇੱਦਾਂ ਦੀਆਂ ਚੀਜ਼ਾਂ ਲੈ ਕੇ ਆਉਣੇ ਆ ਤਾਂ ਕਿ ਤੁਸੀਂ ਦੂਜੀ ਤਰ੍ਹਾਂ ਇਕੋਨਮੀ ਨੂੰ ਕੰਟਰੋਲ ਕਰੋ, ਟੈਕਸਾਂ ਦੇ ਦੁਆਰਾ ਉਹਨੂੰ ਫਿਸਕਲ ਪੋਲਿਸੀ ਦੇ ਦੁਆਰਾ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਕੋਨਮੀ ਦੇ ਦੋ ਪੋਲਿਸੀਜ਼ ਹੁੰਦੀਆਂ, ਮੋਨਿਟਰੀ ਪੋਲਿਸੀ ਅਤੇ ਫਿਸਕਲ ਪੋਲਿਸੀ। ਇਹਦੇ ਨਾਲ ਤੁਸੀਂ ਜਿਹੜੀ ਵੈਲਥ ਹੈ ਨਾ, ਜਿਹੜੀ ਤੁਹਾਡੀ ਅਮਾਊਂਟ ਆਫ ਸਰਕੂਲੇਸ਼ਨ ਵਿੱਚ ਜਿਹੜੀ ਮਨੀ ਆ ਉਹਨੂੰ ਕਿੱਦਾਂ ਕੰਟਰੋਲ ਕਰਦੇ ਹਾਂ। ਹੁਣ ਹਿੰਦੁਸਤਾਨ ਦੇ ਵਿੱਚ ਕੀ ਹੋ ਰਿਹਾ ਕਿ ਫਿਸਕਲ ਪੋਲਿਸੀ 'ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਤਾਂ ਕਿ ਸਮਾਜ ਵਿੱਚ ਟੈਕਸ ਰਿਫੋਰਮ ਕਰਕੇ ਇਸ ਇਕੋਨਮੀ ਨੂੰ ਇੱਕ ਤਰ੍ਹਾਂ ਦੇ ਨਾਲ ਸਟਰਕਚਰਡ ਇਕੋਨਮੀ ਬਣਾਇਆ ਜਾਵੇ। ਹੁਣ ਜੀ ਐੱਸ ਟੀ ਲਿਆਂਦੀ ਗਈ ਹੈ ਅਤੇ ਜਿੱਦਾਂ ਤੁਸੀਂ ਉਦਣ ਗੱਲ ਕੀਤੀ ਸੀ ਐਗਰੀਕਲਚਰ ਟੈਕਸ ਦੇ ਬਾਰੇ ਵੀ ਗੱਲ ਹੋ ਸਕਦੀ ਆ ਤਾਂ ਕਿ ਜਿਹੜੀਆਂ ਵੱਡੇ ਵੱਡੇ ਘਰਾਣੇ ਜਿਹੜੇ ਕਿ ਟੈਕਸ ਨੂੰ ਬਹੁਤ ਜ਼ਿਆਦਾ ਐਗਰੀਕਲਚਰ ਨੂੰ ਆਰ ਬਣਾ ਕੇ ਸੇਵ ਕਰ ਰਿਹਾ ਉਹਨਾਂ 'ਤੇ ਹੱਥ ਪਾਇਆ ਜਾ ਸਕੇ। ਤੁਸੀਂ ਕੀ ਕਹੋਗੇ ਅਮਨਦੀਪ?
ਮਾਫ ਕਰਨਾ, ਮੇਰੀ ਆਵਾਜ਼ ਥੋੜ੍ਹੀ ਜਿਹੀ ਬਾਹਰ ਨਹੀਂ ਗਈ। ਮੈਂ ਪਿਛਲੇ ਹੀ ਹਫ਼ਤੇ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਕਿ ਜਿਹੜੇ ਜ਼ਮੀਨਾਂ ਦੇ ਮਾਲਕ ਨੇ, ਤੁਸੀਂ ਕਿਹਾ ਵੀ ਇੰਡੀਆ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆੜ੍ਹਤੀ ਹੈ ਜਿਹੜੇ ਆ ਜਾਂ ਜਿਹੜੇ ਦੁਕਾਨਦਾਰ ਨੇ ਵਪਾਰੀ ਨੇ ਉਹ ਜ਼ਮੀਨ ਲੈ ਲੈਂਦੇ ਨੇ, ਜ਼ਮੀਨ ਲੈ ਕੇ ਠੇਕੇ 'ਤੇ ਦੇ ਦਿੱਤੀ ਜਾਂ ਕੁਛ ਕਰਤਾ, ਉਹ ਇਸ ਕਰਕੇ ਕਰਦੇ ਨੇ ਕਿਉਂਕਿ ਉਹ ਟੈਕਸ ਫਰੀ ਇੰਡਸਟਰੀ ਹੈ ਔਰ ਟੈਕਸ ਫਰੀ ਇੰਡਸਟਰੀ ਵਿੱਚ ਆਪਣਾ ਸਾਰਿਆਂ ਨੂੰ ਤੁਹਾਨੂੰ ਪਤਾ ਆ, ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਜਿਹੜੀਆਂ ਰਸੀਦਾਂ ਉੱਧਰ ਕਟਾ ਕੇ ਹੇਰਾਫੇਰੀ ਜਿਹੜੀ ਪੂਰੀ ਚੱਲਦੀ ਆ। ਹੁਣ ਵੱਡੀਆਂ ਕੰਪਨੀਆਂ ਉਹ ਵੀ ਖੇਤੀਬਾੜੀ ਇੱਧਰੋਂ ਜਾਂ ਉੱਧਰੋਂ ਕਰਨ ਦੀ ਕੋਸ਼ਿਸ਼ ਕਰਦੇ ਨੇ, ਇਹ ਰਿਫੋਰਮ ਦੀ ਲੋੜ ਹੈ। ਹੁਣ ਇੱਕ ਪ੍ਰਪੋਜ਼ਲ ਇਹ ਵੀ ਆਇਆ ਸੀ ਵੀ ਖੇਤੀ ਦੇ ਉੱਤੇ ਇੱਕ ਲਿਮਿਟ ਲਾ ਦਿਓ ਕਿ ਇਹਦੇ ਉੱਤੇ ਜਿਹੜੀ ਇਨਕਮ ਹੈ ਉੱਤੇ ਟੈਕਸ ਲੱਗੇਗਾ, ਇਹ ਤੋਂ ਘੱਟ 'ਤੇ ਨਹੀਂ ਲੱਗੇਗਾ। ਅਤੇ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਜ਼ਮੀਨਾਂ ਖਰੀਦ ਲੈਂਦੇ ਨੇ, ਕੰਮ ਉਹਨਾਂ ਦੇ ਕੋਈ ਹੋਰ ਹੁੰਦੇ ਨੇ, ਉਹ ਸਿਰਫ਼ ਉਹ ਟੈਕਸ ਤੋਂ ਬਚਣ ਦੇ ਲਈ ਉਹਨੂੰ ਜ਼ਮੀਨਾਂ ਨੂੰ ਕਿਸਾਨੀ ਨੂੰ ਯੂਜ਼ ਕਰਦੇ ਨੇ, ਉਹ ਹੌਲੀ ਹੌਲੀ ਘੱਟ ਜਾਣਗੇ। ਤੁਸੀਂ ਹੈਰਾਨ ਰਹਿ ਜਾਓਗੇ ਅਮਰੀਕ ਭਾਅ ਜੀ ਕਿ ਪਿਛਲੇ ਹਫ਼ਤੇ ਰਿਪੋਰਟ ਪੜ੍ਹੀ ਆ ਉਹਦੇ ਵਿੱਚ ਇਹ ਖੁਲਾਸਾ ਹੋਇਆ ਕਿ ਅਮੈਰੀਕਾ ਦੇ ਟੌਪ 100 ਜਿਹੜੀਆਂ ਕੰਪਨੀਆਂ ਨੇ ਉਹਨਾਂ ਕੋਲ ਇੰਨੀ ਕੁ ਜ਼ਮੀਨ ਹੈ, ਬਿਲ ਗੇਟ ਸਾਰਿਆਂ ਨਾਲ ਵੱਡਾ ਓਨਰ ਹੈ ਜ਼ਮੀਨ ਦਾ, ਹੋਰ ਕਈ ਜਿਹੜੇ ਵੱਡੇ ਵੱਡੇ ਸਰਮਾਏਦਾਰ ਹੈ ਉਹਨਾਂ ਕੋਲ ਬੇਤਹਾਸ਼ਾ ਲੱਖਾਂ ਏਕੜ ਜ਼ਮੀਨ ਦੇ ਮਾਲਕ ਨੇ, ਉਹ ਕੁਛ ਵੀ ਕਰ ਸਕਦੇ ਨੇ। ਇਹ ਜਿਹੜੀ ਰਿਫੋਰਮ ਹੈ ਇਹ ਮਸਟ ਹੈ। ਇਹ ਖੇਤੀਬਾੜੀ ਦੇ ਵਿੱਚ ਸਬਸਿਡੀਆਂ ਬਹੁਤ ਅਮਰੀਕਾ ਦੇ ਵਿੱਚ, ਇਸ ਕਰਕੇ ਜਿਹੜੇ ਪੈਸਾ ਉੱਥੇ ਦੱਬਿਆ ਜਾਂਦਾ ਜਾਂ ਪੈਸਾ ਉੱਥੋਂ ਸਪਿਨ ਕੀਤਾ ਜਾਂਦਾ, ਇਹ ਵੀ ਰਿਫੋਰਮ ਦੀ ਲੋੜ ਹੈ। ਉਹ ਜਿਹੜਾ ਕਿਸਾਨ ਹੈ, ਹੁਣ ਬਿਲ ਗੇਟ, ਤੁਸੀਂ ਦੱਸੋ ਬਿਲ ਗੇਟ ਕਿਸਾਨ ਹੈ ਨਾ, ਹੁਣ ਗੁਰਿੰਦਰ ਸਿੰਘ ਵੀ, ਵਰਿੰਦਰ ਸਿੰਘ ਵਰਜੀਨੀਆ ਵਾਲੇ ਨੇ ਵੀ ਪੁਸ਼ਟੀ ਕੀਤੀ ਆ ਕਿ ਅਮਰੀਕਾ ਵਿੱਚ ਬਿਲ ਗੇਟ ਕੋਲ ਸਭ ਨਾਲੋਂ ਜ਼ਿਆਦਾ ਫਾਰਮ ਲੈਂਡ ਹੈ। ਹੁਣ ਤੁਸੀਂ ਦੱਸੋ ਕਿ ਉਹ ਫਾਰਮਰ ਹੈ, ਉਹ ਕਿਉਂ ਉੱਥੇ ਹੈ? ਕਿਉਂਕਿ ਉਹ ਤਾਂ ਬੇਤਹਾਸ਼ਾ ਪੈਸਾ ਔਰ ਜ਼ਮੀਨ 'ਤੇ ਕਬਜ਼ਾ ਹੈ, ਅਤੇ ਜੇ ਉਹ ਕੱਲ੍ਹ ਨੂੰ ਕਹਿ ਦੇਵੇ ਮੈਂ ਤਾਂ ਬਈ ਇੱਕ ਸਾਲ ਵਿਹਲੇ ਹੀ ਛੱਡ ਦੇਣੀ ਆ, ਜਿਹੜੀ ਫਾਰਮ ਲੈਂਡ ਉਹ ਤਾਂ ਇੱਦਾਂ ਦੀ ਇੱਦਾਂ ਹੀ ਰਹਿ ਗਈ ਨਾ, ਦੁਨੀਆਂ ਨੂੰ ਖਿਲਾਉਣਾ ਕਿੱਥੋਂ ਆ, ਉਹਦਾ ਰੇਟ ਫਿਰ ਆਪੇ ਚੱਕ ਹੋ
ਜਾਂਦਾ। ਹੋਰ ਗੱਲ ਇੱਕ ਹੋਰ ਗੱਲ ਵੀ ਸਾਹਮਣੇ ਆਉਂਦੀ ਹੈ ਦੇਖਣ ਵਿੱਚ ਆਉਂਦਾ ਕਿ ਪਿਛਲੇ 10 ਸਾਲ ਤੋਂ ਜਿਹੜੀਆਂ ਜ਼ਮੀਨਾਂ ਦੀਆਂ ਕੀਮਤਾਂ ਨਾ ਉਹ ਘਟੀਆਂ ਆ
ਜੀ।
ਜਿੱਦਾਂ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਜਿਹੜੀ ਆਮ ਜ਼ਮੀਨ ਪਲੋਟਸ ਦੀ ਖਰੀਦ ਬਹੁਤ ਘਟੀ ਆ, ਅਤੇ ਐਗਰੀਕਲਚਰ ਜਿਹੜੀ ਹੈ ਜ਼ਮੀਨ ਇਹਦੀ ਵੀ ਜ਼ਮੀਨ ਕੀਮਤ ਬਹੁਤ ਜ਼ਿਆਦਾ ਘਟੀ ਆ। ਹੁਣ ਪਹਿਲਾਂ ਅਸੀਂ ਪਲੋਟ ਦੀ ਗੱਲ ਕਰ ਪਲੋਟਾਂ ਦੀ ਗੱਲ ਕਰਦੇ ਜੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਿਹੜੀ ਜ਼ਮੀਨ ਘਟੀ ਆ, ਉਹਦੇ ਨਾਲ ਮੈਨੂੰ ਤਾਂ ਲੱਗਦਾ ਕਿ ਜਿਹੜੇ ਸਰਕਾਰ ਨੇ ਟੈਕਸ ਰਿਫੋਰਮਸ ਕੀਤੇ ਆ, ਜਿਹੜੀ ਬਲੈਕ ਮਨੀ 'ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਸਰਕੂਲੇਸ਼ਨ ਵਿੱਚ ਜਿਹੜੀ ਬਲੈਕ ਮਨੀ ਸੀ ਉਹ ਘਟੀ ਆ, ਅਤੇ ਉਹਦੇ ਨਾਲ ਹੁਣ ਜਿਹੜੇ ਜਿੱਦਾਂ ਜ਼ਮੀਨਾਂ ਲਈ ਜਾਂਦੇ ਸੀ ਜਿਹਨੂੰ ਤੁਸੀਂ ਇਨਫਲੇਟਡ ਪ੍ਰਾਈਸ ਕਹਿੰਦੇ, ਪ੍ਰਾਈਸ ਵਧਾਈ ਜਾਂਦੇ ਸੀ, 2 ਨੰਬਰ ਦਾ ਖਤਮ ਕੰਮ ਹੁੰਦਾ ਸੀ, ਉਹ ਬਹੁਤ ਜ਼ਿਆਦਾ ਘਟਿਆ ਆ ਹੁਣ। ਤੇ ਦੂਜੇ ਪਾਸੇ
ਉਹ ਜਿਹੜੀ ਬਬਲ ਸੀ ਨਾ ਭਾਜੀ, ਜਿਹੜੀ ਬਲੈਕ ਮਨੀ ਦੀ ਬਬਲ ਸੀਗੀ ਉਹ ਬਸਟ, ਉਹ ਟੁੱਟ ਗਈ ਆ। ਜਿਹੜਾ ਰਿਸ਼ਵਤ ਦਾ ਪੈਸਾ ਸੀ, ਵੱਡੀਆਂ ਦਾ ਪੈਸਾ ਸੀ, ਹੇਰਾ ਫੇਰੀਆਂ ਦਾ ਪੈਸਾ ਸੀ, ਘਪਲਿਆਂ ਦਾ ਪੈਸਾ ਸੀ, ਉਹ ਪਲਾਟਾਂ 'ਚ ਲਾਉਂਦੇ ਸੀ, ਉਹ ਜ਼ਮੀਨ ਲੈ ਕੇ ਰੱਖ ਲੈਂਦੇ ਸੀ, ਉਹ ਹੁਣ ਖਤਮ ਆਲਮੋਸਟ ਖਤਮ ਵਾਲਾ ਹੋ ਗਿਆ ਅਤੇ ਇਸ ਕਰਕੇ ਉਹ ਬਬਲ ਟੁੱਟ ਗਈ ਹੈ। ਜਿਹੜੇ ਖੇਤ ਸਾਡੇ ਇਲਾਕੇ 'ਚ 45 ਲੱਖ ਨੂੰ ਵਿਕੇ ਸੀ ਉਹ ਹੁਣ 13 ਲੱਖ ਨੂੰ ਨਹੀਂ ਵਿਕ ਰਹੇ, ਠੀਕ ਹੈ ਨਾ। ਤੁਸੀਂ ਦੇਖੋ 3 ਗੁਣਾ 4 ਗੁਣਾ
ਇਸ ਬਬਲ ਟੁੱਟਣ ਦਾ। ਇੱਕ ਖੇਤੀਬਾੜੀ ਦੀ ਜਿਹੜੀ ਜ਼ਮੀਨ ਹੈ, ਜੇ ਇਹਨੂੰ ਅਸੀਂ ਐਨਾਲਾਈਜ਼ ਕਰੀਏ ਤਾਂ ਖੇਤੀਬਾੜੀ ਦੀ ਕੀਮਤ ਕਾਹਤੇ ਵਧੀ ਸੀ ਕਿ ਜਿਹੜੀਆਂ ਵੱਡੀਆਂ ਕਾਰਪੋਰੇਸ਼ਨ ਸੀਆਂ, ਵੱਡੇ ਘਰਾਣੇ ਜਿਹੜੇ ਸੀ, ਇੰਡਸਟਰੀਅਲ ਘਰਾਣੇ ਸੀ, ਉਹ ਜ਼ਮੀਨਾਂ ਲੈਂਦੇ ਸੀ। ਉਹਨਾਂ ਨੇ ਜ਼ਮੀਨਾਂ ਦੀ ਕੀਮਤ ਵਧਾਈ ਹੈ ਕਿ ਉਹਨਾਂ ਨੇ ਉੱਥੇ ਮੈਰਿਜ ਪੈਲਸ ਬਣਾਉਣੇ ਸੀ, ਉਹਨਾਂ ਨੇ ਉੱਥੇ ਵੱਡੇ ਵੱਡੇ ਰੈਸਟੋਰੈਂਟ ਬਣਾਉਣੇ ਸੀ, ਉਹਨਾਂ ਨੇ ਉੱਥੇ ਫੈਕਟਰੀਆਂ ਲਾਉਣੀਆਂ ਸੀ, ਉਹਨਾਂ ਨੇ ਉੱਥੇ ਮਾਲ ਬਣਾਉਣੇ ਸੀ। ਕਿ ਇਹ ਹੁਣ ਜੇ ਜ਼ਮੀਨਾਂ ਦੀ ਕੀਮਤ ਕਿਸਾਨਾਂ ਦੀ ਘਟੀ ਆ, ਇਹਦਾ ਮਤਲਬ ਇਹ ਜਿਹੜੀ ਇਹ ਕਾਰਪੋਰੇਟ ਸੈਕਟਰ ਆ ਇਹਨੂੰ ਥੋੜ੍ਹਾ ਜਿਹਾ ਧੱਕਾ ਲੱਗਾ ਆ। ਇਹਦੀ ਜਿਹੜੀ ਇੱਕ ਤਰ੍ਹਾਂ ਨਾਲ ਵਿਸਥਾਰ ਹੋ ਰਿਹਾ ਸੀ ਉਹ 'ਤੇ ਰੋਕ ਲੱਗੀ ਆ, ਤਾਂ ਇਹਨਾਂ ਦੀ ਡਿਮਾਂਡ ਘਟੀ ਆ, ਤਾਂ ਇਹਨਾਂ ਦੀ ਪ੍ਰਾਈਸਿਸ ਘਟੀ ਆ। ਹੋਰ ਜਿਹੜੀ ਕਿਸਾਨ ਨੇ ਇੱਕ ਦੂਜੇ ਤੋਂ ਜ਼ਮੀਨ ਲੈਣੀ ਸੀ ਉਹਨਾਂ ਨੇ ਥੋੜ੍ਹਾ ਪ੍ਰਾਈਸ ਵਧਾਈ ਸੀ,
ਉਹਦਾ ਥੋੜ੍ਹਾ ਵਧਾਈ ਪ੍ਰਾਈਸ ਵਧੀ ਸੀ। ਹੁਣ ਤੁਸੀਂ
ਪ੍ਰਾਈਸ ਘਟਣਾ ਸਮਾਂ ਠੀਕ ਹੈ,
ਨਹੀਂ ਦੇਖੋ ਇਹਦੇ ਵਿੱਚ ਕਿਸਾਨ ਨੂੰ
ਕਿਸਾਨ ਪ੍ਰਾਈਸ ਜ਼ਮੀਨ ਕਿਸਾਨ ਨੂੰ ਫਾਇਦਾ ਹੈ, ਜ਼ਮੀਨ ਵੇਚੂਗਾ ਨਹੀਂ ਇਨ ਦਾ ਲੌਂਗ ਟਰਮ।
ਇੱਕ ਤਾਂ ਉਹ ਵੇਚੂ
ਕਿਸਾਨ ਜੇ ਜ਼ਮੀਨ ਦੇ,
ਮੈਂ ਤੁਹਾਡੇ ਨਾਲ ਸਹਿਮਤ ਹਾਂ, ਇੱਕ ਤਾਂ ਉਹ ਕਿਸਾਨ ਜ਼ਮੀਨ ਨਹੀਂ ਵੇਚੂਗਾ, ਦੂਜਾ ਇਹ ਹੈ ਵੀ ਮੰਨ ਲਓ ਇੱਕ ਕਿਸਾਨ ਹੈ ਉਹਦੇ 2 ਮੁੰਡੇ ਆ ਜਾਂ 4 ਮੁੰਡੇ ਆ ਜਾਂ 3 ਮੁੰਡੇ ਹੈ ਨਾ, ਉਹ ਖੇਤੀ ਕਰਨਾ ਚਾਹੁੰਦੇ ਆ, ਉਹਨਾਂ ਕੋਲ ਅੱਜ 10 ਖੇਤ ਹੈ, ਉਹ ਲੈਣਾ ਚਾਹਣ ਵੀ ਮੈਂ ਵੀ ਖੇਤੀ 'ਚ ਹੀ ਰਹਿਣਾ ਹੈ ਅਤੇ ਆਪਾਂ ਮੁੰਡਿਆਂ ਨੂੰ ਕੰਮ ਲਾਉਣਾ ਆ, ਆਪਣਾ ਇੱਕ ਬਾਪ ਕਹਿੰਦਾ ਹੀ ਆ ਵੀ ਮੈਂ ਹੁਣ ਸਾਨੂੰ 40 ਖੇਤ ਚਾਹੀਦੇ ਆ, ਉਹ ਚਲੋ ਕਰ ਕਰਕੇ ਉਹ ਸਾਲ ਦੇ 2-2, 3-3 ਖੇਤ ਅੱਗੇ ਲੈਂਦੇ ਹੁੰਦੇ ਸੀ, ਲੋਕ ਇੱਦਾਂ ਲੈ ਲੈਂਦੇ ਹੁੰਦੇ ਸੀ ਕਿਉਂਕਿ ਅਫੋਰਡ ਕਰਦੇ,
ਜਿਹੜੇ ਹਨਾ
ਉਹ ਸਾਲ ਦਾ 1 ਖੇਤ 2 ਖੇਤ ਲੈ ਲੈਣਾ, ਜਿਹਨੇ ਵੇਚਣੀ ਜਾਂ ਜਿਹਨਾਂ ਦਾ ਕੰਮ ਮੁੱਕ ਜਾਣਾ ਜਾਂ ਉਹਨਾਂ ਦੇ ਮੁੰਡਿਆਂ ਨੇ ਕੰਮ ਨਹੀਂ ਕਰਨਾ ਜਾਂ ਕਈਆਂ ਦੀ ਔਲਾਦ ਨਹੀਂ ਸੀ ਹੁੰਦੀ ਜਾਂ ਕਈ ਵਾਰੀ ਇਕੱਲੀ ਕੁੜੀਆਂ ਹੀ ਹੁੰਦੀਆਂ ਸੀ ਉਹਨਾਂ ਨੇ, ਉਹ ਫਿਰ ਇੱਦਾਂ ਸਾਲ ਬਰ ਸਾਲ 1-1, 2-2 ਖੇਤ ਲੈਂਦੇ ਰਹਿੰਦੇ ਸੀ ਪੈਸੇ ਜੋੜ ਜੋੜ ਕੇ ਇਨਕਮ। ਹੁਣ ਤੁਸੀਂ ਇਹ ਦੇਖੋ ਵੀ ਮੰਨ ਲਓ ਸਾਡੇ ਏਰੀਏ ਦੀ ਗੱਲ ਕਰਦੇ ਕਿਉਂਕਿ ਆਪਾਂ ਸਾਰੇ ਪਾਸੇ ਇਹੀ ਫਾਰਮੂਲਾ ਚੱਲੇਗਾ ਕਿ 45 ਲੱਖ ਨੂੰ ਖੇਤ ਹੈ, ਹੁਣ 45 ਲੱਖ 'ਚੋਂ ਕਿੰਨਾ ਨਿਕਲਣਾ ਸਾਲ ਦੀ, ਮੰਨ ਲਓ 1 ਲੱਖ ਰੁਪਈਆ ਆਮਦਨ ਨਿਕਲੂਗੀ ਅਤੇ ਉਹ 45 ਲੱਖ ਦਾ 1 ਖੇਤ ਆਉਣਾ, ਹੁਣ ਉਸੇ 45 ਲੱਖ ਦੇ 3 ਖੇਤ ਆ ਜਾਣੇ, ਈਵਨ 4 ਵੀ ਆ ਜਾਣੇ ਆ, ਠੀਕ ਹੈ। ਕਿਸਾਨ ਜਿਹੜਾ ਕੰਮ ਵਧਾਉਣਾ ਚਾਹੁੰਦਾ ਆ, ਜਿਹੜਾ ਐਕਸਪੈਂਡ ਕਰਨਾ ਚਾਹੁੰਦਾ, ਇਸੇ ਕਿੱਤੇ 'ਚ ਰਹਿਣਾ ਚਾਹੁੰਦਾ ਆ, ਉਹਨੂੰ ਤਾਂ 4 ਗੁਣਾ ਫਾਇਦਾ ਹੋ ਗਿਆ ਇਸ ਬਬਲ ਟੁੱਟਣ ਦੇ ਨਾਲ, ਜਿਹੜਾ ਬਲੈਕ ਮਨੀ ਉਹਦੇ ਕਿੱਤੇ ਨੂੰ ਖਾਈ ਜਾ ਰਿਹਾ ਸੀਗਾ, ਬਲੈਕ ਮਨੀ ਖਾਈ ਜਾ ਰਿਹਾ ਸੀ, ਉਹਦੇ ਵਿੱਚ ਬਹੁਤ ਸਾਰਾ ਪੈਸਾ NRI ਦਾ ਵੀ ਸੀ ਜਿਹੜਾ ਬਾਹਰੋਂ ਪੈਸੇ ਇਨਵੈਸਟ ਕਰ ਰਹੇ ਸੀ ਇਸ ਆਸ 'ਚ ਕਿ ਸਾਡੇ ਉਹ NRI ਵੀ ਇੱਕ ਜਾਣੀ ਕਿ ਉਹ ਵੀ ਸਾਡਾ ਗਲਤ ਸੀਗਾ ਵੀ ਹੁਣ ਜ਼ਮੀਨਾਂ ਅਸੀਂ ਕੰਮ ਇੱਥੇ ਕਰਨਾ, ਖੇਤ ਅਸੀਂ ਇੱਥੇ ਲਈਏ, ਅਸੀਂ ਇੰਡੀਆ ਖੇਤ ਲੈ ਕੇ ਅਸੀਂ ਵਧਾਈ ਜਾ ਰਹੇ ਹਾਂ ਅਤੇ ਉਹਨਾਂ ਨੂੰ ਔਖਾ ਕਰੀ ਜਾ ਰਹੇ ਨੇ ਕੰਮ, ਇਨਫਲੇਸ਼ਨ ਵਧਾਈ ਜਾਂਦੇ ਉੱਥੇ, ਹੈ ਨਾ, ਉੱਥੇ ਦੇ ਕਿਸਾਨ ਨੂੰ ਅਸੀਂ ਔਖਾ ਕਰ ਰਹੇ ਹਾਂ। ਅਸਲ ਦੇ ਵਿੱਚ ਇਹ ਬਬਲ ਟੁੱਟਣ ਦੇ ਨਾਲ ਜਿਹੜਾ ਲੋਕਲ ਕਿਸਾਨ ਹੈ ਉਹਨੂੰ ਫਾਇਦਾ ਹੋਇਆ, ਜਿਹੜਾ ਲੋਕਲ ਘਰ ਬਣਾਉਣਾ ਚਾਹੁੰਦਾ ਉਹਦੇ ਲਈ ਪਲਾਟ ਸਸਤਾ ਹੋਇਆ, ਉਹਨੂੰ ਓਨਰਸ਼ਿਪ ਮਿਲੀ ਆ ਘਰ ਦੀ, ਉਹ ਕਦੇ ਪਲਾਟ ਲੈ ਹੀ ਨਹੀਂ ਸੀ ਸਕਦਾ ਜਿਹੜਾ ਮਤਲਬ 50-50 ਲੱਖ ਨੂੰ ਪਲਾਟ ਹੋ ਗਿਆ ਸੀਗਾ, ਮਤਲਬ ਉਹ ਲੋਕਲ ਬੰਦਾ ਕਿੱਦਾਂ ਲੈ ਸਕਦਾ, ਉਹਨੂੰ ਵੱਡੀ ਲੈਣੀ ਪਊਗੀ, ਉਹਨੂੰ 2 ਨੰਬਰ ਦੇ ਕੰਮ ਕਰਨੇ ਪਊਗੇ ਤਾਂ ਉਹ ਘਰ ਦਾ ਮਾਲਕ ਬਣ ਸਕਦਾ, ਠੀਕ ਹੈ। ਇਸ ਕਰਕੇ ਮਤਲਬ ਇਹ ਜਿਹੜੀਆਂ ਚੀਜ਼ਾਂ ਨਾ ਇਹ ਪੋਜ਼ਿਟਿਵ ਹੈ। ਹੁਣ ਭਾਜੀ ਇੱਕ ਨਾ ਮੁੱਦਾ ਆ ਜਿਹੜਾ ਆਪਾਂ ਗੱਲ ਕਰਨੀ ਹੈ, ਕੱਲ੍ਹ ਨਾ ਇੱਕ ਵੀਡੀਓ ਪ੍ਰੈਸ ਕਾਨਫਰੰਸ ਕੀਤੀ ਆ ਕਿਸਾਨ ਮੋਰਚੇ ਨੇ, ਮੈਂ ਸਾਰੀ ਦੇਖ ਨਹੀਂ ਪਾਇਆ ਕਿਉਂਕਿ ਸਵੇਰੇ ਜੋਗਿੰਦਰ ਸਿੰਘ ਉਹਨਾਂ ਨੇ ਮੈਨੂੰ ਭੇਜੀ ਆ। ਉਹਦੇ ਵਿੱਚ ਨਾ ਇੱਕ ਪੁਲਿਸ ਆਫਿਸਰ ਨੂੰ ਗ੍ਰਿਫਤਾਰ ਕੀਤਾ ਕਿਸਾਨਾਂ ਨੇ, ਇਹ ਪਹਿਲਾਂ ਵੀ ਕਈ ਵਾਰੀ ਹੋਇਆ ਕਿ ਖਲਲ ਪਾਉਣ ਦੇ ਲਈ ਨੌਜਵਾਨ ਫੜੇ, ਮੁੰਡੇ ਫੜੇ ਜਿਨ੍ਹਾਂ ਨੇ ਕਿਹਾ ਵੀ ਸਾਨੂੰ ਜੀ ਫਲਾਨੇ DC ਆਫਿਸ 'ਚੋਂ ਹੁਕਮ ਹੋਇਆ ਸੀ ਵੀ ਤੁਸੀਂ ਰੌਲਾ ਪਾਉਣਾ ਆ, ਉੱਥੇ ਖੱਪ ਪਾਉਣੀ ਆ, ਫੋਟੋਆਂ ਖਿੱਚਣੀਆਂ, ਵੀਡੀਓ ਪਾਉਣੇ ਆ, ਉਹ 20-25 ਫੜ ਹੋਏ। ਹੁਣ ਇੱਕ ਹੋਰ ਨੌਜਵਾਨ ਨੇ ਆਪ ਖੁਲਾਸਾ ਕੀਤਾ, ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਇੰਸਟਰਕਸ਼ਨਸ ਮਿਲੀਆਂ ਸੀ ਕਿ ਦਿੱਲੀ ਦੇ ਵਿੱਚ 26 ਜਨਵਰੀ ਨੂੰ ਜਦੋਂ ਰੈਲੀ ਹੋਣੀ ਹੈ ਤਾਂ ਕਿਹਨੇ ਗੋਲੀ ਚਲਾਉਣੀ ਹੈ, ਕਿਹਨੇ ਕਿੱਦਾਂ ਕਰਨਾ ਆ, ਕਿਹਨੇ ਕਿਹੜੇ ਲੀਡਰ ਮਾਰਨੇ ਆ, ਹੈ ਨਾ। ਉਹ ਸਾਰਾ ਕੁਛ ਜਦੋਂ ਦੱਸ ਰਿਹਾ ਸੀ ਤਾਂ ਮੇਰੇ ਸਾਹਮਣੇ ਉਹ ਸੇਮ ਪਿਕਚਰ ਸ਼ਹੀਨ ਬਾਗ ਵਾਲੀ ਆ ਗਈ, ਜਦੋਂ ਚੇਤਾ ਉੱਥੇ ਵੀ ਇੱਕ ਨੇ ਗੋਲੀ ਚਲਾਈ ਸੀਗੀ, ਗੋਲੀ ਚਲਾ ਦਿੱਤੀ ਸੀ ਆ ਕੇ, ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਸੀਗਾ ਕਿ ਉਹ ਸਰਕਾਰ ਦਾ ਹੀ ਬੰਦਾ ਸੀ ਅਤੇ ਹੋਸਟਲਾਂ ਦੇ ਵਿੱਚ ਜਾ ਜਾ ਕੇ ਦੰਗੇ ਆਪ ਹੀ ਕਰਾ ਰਹੇ ਸੀ ਪੁਲਿਸ ਵਾਲੇ। ਅਤੇ ਮਤਲਬ ਤ੍ਰਾਸਦੀ ਇਸ ਗੱਲ ਦੀ ਆ, ਸੈਡਨੈਸ ਇਸ ਗੱਲ ਦੀ ਆ ਕਿ ਇਹ ਜਿਹੜੇ ਗੈਰ ਕਾਨੂੰਨੀ ਕੰਮ ਹੈ ਉਹ ਉਲਟੀ ਬਾੜ ਖੇਤ ਕੋ ਖਾਏ, ਉਹ ਜਿਨ੍ਹਾਂ ਨੇ ਪ੍ਰੋਟੈਕਟ ਕਰਨਾ ਹੈ ਇਸ ਕੰਮ ਨੂੰ ਰੋਕਣ ਦੇ ਲਈ ਉਹ ਆਪ ਹੀ ਕਰਵਾ ਰਹੇ ਨੇ ਪੈਸੇ ਦੇ ਕੇ, ਮਤਲਬ ਦੈਟਸ ਡੈਮੋਕ੍ਰੇਸੀ ਗੋਨ ਰੋਂਗ, ਦੈਟਸ ਵੈਰੀ ਬੈਡ। ਮੇਰੇ ਹਿਸਾਬ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਬਈ ਇਹ ਤੇ ਕਿੱਦਾਂ ਠੱਲ ਪਾਈ ਜਾ ਸਕਦੀ ਹੈ?
ਅਮਨਦੀਪ ਜੇ ਉਹ ਬੰਦੇ ਫੜ ਹੋ ਗਏ ਆ, ਕਿਸਾਨਾਂ ਨੇ ਫੜੇ ਆ, ਮੈਂ ਦੇਖੇ ਇੰਟਰਵਿਊ ਵੀ ਕਰ ਰਹੇ ਆ, ਪਰ ਮੈਨੂੰ ਇਹ ਗੱਲ ਇੰਨੀ ਹਜ਼ਮ ਨਹੀਂ ਹੋ ਰਹੀ ਕਿ ਉਹ ਕਿੱਦਾਂ ਇੰਨੇ ਪ੍ਰੋਫੈਸ਼ਨਲ ਬੰਦੇ ਆ ਜਿਨ੍ਹਾਂ ਨੇ ਏਦਾਂ ਕਰਾਉਣਾ ਆ, ਉਹ ਏਜੰਸੀਆਂ ਦੇ ਬੰਦੇ ਵੀ ਹੋ ਸਕਦੇ ਆ, ਉਹ ਕਿੱਦਾਂ ਇੱਕ ਸਧਾਰਨ ਬੰਦਿਆਂ ਦੁਆਰਾ ਫੜੇ ਗਏ ਆ? ਇੱਥੇ ਥੋੜ੍ਹੀ ਸ਼ੱਕ ਵੀ ਪੈਂਦੀ ਆ ਕਿ ਕਈ ਵਾਰੀ ਕਈ ਉਦੇਸ਼ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਲਈ
ਦੋ ਕਾਰਨ ਮੈਂ ਸੋਚੇ ਆ ਤੇ ਉਹ ਜਿਹੜਾ ਨੌਜਵਾਨ ਆ,
ਮੈਨੂੰ ਤਾਂ ਲੱਗਦਾ ਵੀ ਕਿਸਾਨਾਂ ਦੀ ਜਿਹੜੀ ਨਾ, ਕਿਸਾਨਾਂ ਦਾ ਜਿਹੜਾ ਵੱਡਾ ਦਿਲ ਆ, ਕਿਸਾਨਾਂ ਦੀ ਇੱਕ ਤਰ੍ਹਾਂ ਦੇ ਨਾਲ ਖੁੱਲ ਦਿਲੀ ਆ, ਉਹਦਾ ਫਾਇਦਾ ਉਠਾ ਕੇ ਕਈ ਲੋਕ ਉਦੇ ਪ੍ਰਸਿੱਧ ਹੋਣਾ ਚਾਹੁੰਦੇ ਨੇ ਤੇ ਕੁੱਟ ਤਾਂ ਪੈਣੀ ਨਹੀਂ ਹੈ
ਨਹੀਂ ਨਹੀਂ
ਆਪਣੇ
ਇਹਦੇ ਚ
ਚੱਲਦੇ ਆ।
ਇਹਦੇ ਦੋ ਤਿੰਨ ਸਿਨੈਰੀਓ ਭਾਜੀ, ਉਹ ਮੁੰਡਾ ਵੈਸੇ ਤਾਂ ਉਹਨੂੰ ਮੂੰਹ ਦਿਖਾ ਲਿਆ ਨੀ, ਦੋ ਤਿੰਨ ਸਿਨੈਰੀਓ ਹੈ। ਇੱਕ ਤਾਂ ਜਿਹੜੀ ਇਹ ਕਿਸਾਨ ਹੈ ਉਹਨਾਂ ਨੇ ਪਾਤਰ ਆਪ ਖੜਾ ਕੀਤਾ ਆ, ਇਹ ਕਰੈਕਟਰ ਆਪ ਖੜਾ ਕਰ ਲਿਆ,
ਹੋ ਸਕਦਾ
ਹੈ ਖੜਾ ਕਰਕੇ, ਹਾਂ ਖੜਾ ਕਰਕੇ ਇਹ ਸਾਰਿਆਂ ਨੂੰ ਦੱਸਿਆ, ਆਗਰਾ ਕੀਤਾ ਵੀ ਤੁਹਾਨੂੰ 26 ਜਨਵਰੀ ਵਾਲੇ ਦਿਨ ਏਦਾਂ ਏਦਾਂ ਦੀਆਂ ਸਕੀਮਾਂ ਘੜੀਆਂ ਹੋਈਆਂ ਆ ਤੁਹਾਨੂੰ ਉਕਸਾਉਣ ਦੇ ਲਈ, ਭੜਕਾਉਣ ਦੇ ਲਈ, ਦੰਗੇ ਕਰਨ ਦੇ ਲਈ, ਤਾਂ ਕਿ ਪ੍ਰਸ਼ਾਸਨ ਨੂੰ ਸਰਕਾਰ ਨੂੰ ਮੌਕਾ ਮਿਲ ਜਾਵੇ, ਕਿਉਂਕਿ ਪੁਰਾਣੀ ਹਿਸਟਰੀ ਦੱਸਦੀ ਆ ਨਾ ਉਹਨੇ ਇੱਦਾਂ ਕੀਤਾ ਆ, ਵੀ ਉਹਨਾਂ ਨੇ ਸਕੀਮਾਂ ਬਣਾਈਆਂ ਹੋਈਆਂ ਆ ਵੀ ਆਹ ਦੇਖੋ ਐਵੀਡੈਂਸ। ਉਹ ਹੋ ਸਕਦਾ ਐਜੂਕੇਸ਼ਨ ਦੇ ਲਈ ਉਹ ਇੱਕ ਕਰੈਕਟਰ ਤਿਆਰ ਕੀਤਾ ਹੋਵੇ, ਮਤਲਬ ਦੈਟਸ ਵਨ ਥਿੰਗ, ਆਪਾਂ ਸਾਰੇ ਐਂਗਲ ਦੇਖਣੇ ਆ। ਦੂਜਾ ਐਂਗਲ ਇਹ ਹੈ ਕਿ ਮੰਨ ਲੈਂਦੇ ਹਾਂ ਕਿ ਉਹ ਸਾਰੀ ਸੱਚ ਹੈ, ਜਿਹੜੇ ਉਹ SHO ਦਾ ਨਾਂ ਲੈਂਦਾ ਉਹਨੇ ਇੱਦਾਂ ਹੀ ਕੀਤਾ ਆ, ਬਿਲਕੁਲ ਉਹਨੂੰ ਸੱਦ ਕੇ ਉਹਨੂੰ ਟੀਮ ਬਣਾਈ ਆ ਕੀਤਾ। ਹੁਣ ਦੇਖਣੀ ਗੱਲ ਇਹ ਹੈ ਕਿ ਜਿਹੜੇ ਪੁਲਿਸ 'ਚ ਵੀ ਭਰਤੀ ਹੁੰਦੇ ਨੇ ਉਹ ਵੀ ਤਾਂ 70% ਕਿਸਾਨੀ ਨਾਲ ਜੁੜੇ ਹੋਏ ਲੋਕ ਨੇ, ਉਹਨਾਂ 'ਚ ਵੀ ਜ਼ਿਆਦਾ ਹੁੰਦੇ ਨੇ ਜਿਹੜੇ ਆਫਿਸਰ ਗ੍ਰੇਡ ਦੇ ਜਾਂ ਹੋਰ ਬੰਦੇ, ਉਹ ਨਹੀਂ ਪੁਲਿਸ 'ਚ ਫੌਜ 'ਚ ਥੋੜ੍ਹਾ ਭਰਤੀ ਹੋਣਾ ਹੁੰਦਾ। ਜ਼ਿਆਦਾਤਰ ਭਰਤੀ 90% 95% ਕਿਸਾਨੀ 'ਚੋਂ ਹੀ ਹੁੰਦੀ ਆ ਸਰਵਿਸ, ਇਹਨਾਂ ਸਰਵਿਸਿਜ਼ ਦੇ ਵਿੱਚ। ਸੋ ਉਸ ਨੌਜਵਾਨ ਦੇ ਦਿਲ ਦੇ ਅੰਦਰ ਇਹ ਗੱਲ ਆਈ ਹੋਏਗੀ ਕਿ ਮੈਂ ਯਾਰ ਆਪਣੇ ਹੀ ਕਿਸਾਨਾਂ ਦੇ ਉਲਟੀ ਚੱਲੇਗਾ, ਹੈ ਨਾ, ਕਿਉਂਕਿ ਉਹ ਇੱਕ ਬਹੁਤ ਵੱਡਾ ਜਿਹੜਾ ਪ੍ਰੋਪਾਗੈਂਡਾ ਜਾਂ ਦੋਨੋਂ ਪਾਸਿਆਂ ਤੋਂ ਜਿਹੜੀ ਹੈ ਇਨਫੋਰਮੇਸ਼ਨ ਬੰਬਾਰਡ ਕੀਤੀ ਜਾ ਰਹੀ ਹੈ, ਪਰ ਅੰਦਰੋਂ ਅੰਦਰ ਹੀ ਸਾਰੇ ਲੋਕ ਕਿਸਾਨਾਂ ਦੇ ਨਾਲ ਨੇ, ਗਵਰਨਮੈਂਟ ਦੇ ਨਾਲ ਬਹੁਤ ਘੱਟ ਨੇ। ਸੋ ਇਸ ਕਰਕੇ ਉਹਨੇ ਇਹ ਸੋਚਿਆ ਹੋਊਗਾ ਕਿ ਮੈਂ ਨੈਤਿਕਤਾ ਦੇ ਆਧਾਰ 'ਤੇ ਇਹਨੂੰ ਐਕਸਪੋਜ਼ ਕਰਾਂ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਤੁਹਾਡੇ ਲਈ ਗਾਂ ਆਹ ਤਿਆਰੀਆਂ ਕੀਤੀਆਂ। ਦੂਜਾ ਸੀਨ ਇਹ ਹੈ। ਤੀਜਾ ਸੀਨ ਇਹ ਹੈ ਵੀ ਹੋ ਸਕਦਾ ਗਵਰਨਮੈਂਟ ਨੇ ਹੀ ਉਹਨੂੰ ਭੇਜਿਆ ਹੋਵੇ ਵੀ ਤੂੰ ਜਾ ਕੇ ਆਹ ਗੱਲ ਕਹਿਣੀ ਹੈ, ਤਾਂ ਕਿ ਜਿਹੜੇ ਮਾੜੇ ਮੋਟੇ ਐਲੀਮੈਂਟ ਹੈਗੇ ਆ ਕਿਸਾਨ ਮੋਰਚੇ 'ਚ ਵੀ ਅਸੀਂ ਉੱਥੇ ਗੋਲੀ ਚਲਾਵਾਂਗੇ, ਧੱਕਾ ਕਰਾਂਗੇ, ਦੰਗਾ ਕਰਾਂਗੇ, ਕਿਉਂਕਿ ਉਹ ਬਹੁਤ ਵੱਡੀ ਇੰਟਰਨੈਸ਼ਨਲ ਐਂਬੈਰਸਮੈਂਟ ਬਣਨੀ ਹੈ 26 ਤਰੀਕ ਨੂੰ ਜੇ ਇਹੋ ਜਿਹਾ ਕੁਛ ਹੁੰਦਾ ਹੈ।
ਉਹਨੂੰ
ਉਹੀ ਉਹ ਡਿਲੀਬਰੇਟਲੀ, ਹਾਂ ਵੀ ਡਿਲੀਬਰੇਟਲੀ ਤੈਂ ਜਾ ਕੇ ਇਹ ਫੀਡ ਕਰਨੀ ਆ ਵੀ ਇਹੋ ਜਿਹੀਆਂ ਸਕੀਮਾਂ ਆ ਵੀ ਤੁਸੀਂ ਵਾਇਲੈਂਟ ਨਾ ਹੋਇਓ। ਸੋ ਬਹੁਤ ਐਂਗਲਸ ਤੋਂ ਇਹਨੂੰ ਦੇਖਿਆ ਜਾ ਸਕਦਾ, 3 ਐਂਗਲ ਤਾਂ ਅਸੀਂ ਦੱਸੇ ਆ, ਸਾਡੇ ਸਰੋਤੇ ਹੋਰ ਐਂਗਲ ਵੀ ਦੱਸ ਸਕਦੇ ਨੇ, ਇਹ ਹੁਣ ਜਿਹੜੇ ਸਾਨੂੰ ਹੁਣ ਮਤਲਬ ਪਤਾ ਲੱਗੇ।
ਨਹੀਂ ਮੈਨੂੰ ਤਾਂ ਉਹੀ ਐਂਗਲ ਵਧੀਆ ਲੱਗਦਾ ਜ਼ਿਆਦਾ ਸਾਜ਼ਗਾਰ ਕਿ ਕੋਈ ਵਿਅਕਤੀ ਪ੍ਰਸਿੱਧ ਹੋਣਾ ਚਾਹੁੰਦਾ ਆ, ਕਿਉਂਕਿ ਖੁਦਲੀ ਕਿਸਾਨ ਬੜੀ ਦਿਖਾ ਰਹੇ ਆ ਉੱਥੇ, ਉਹਨੂੰ ਚਾਹ ਵੀ ਪਿਲਾਉਂਦੇ ਆ, ਲੰਗਰ ਵੀ ਛਕਾਊਗੇ, ਸਭ ਕੁਛ ਕਰੂਗੇ, ਰੱਖੂਗੇ ਵੀ, ਫਿਰ ਉਹਨੂੰ ਪੁਲਿਸ ਦੇ ਹਵਾਲੇ ਕਰ ਦੂਗੇ, ਤੇ ਮੇਰੇ ਖਿਆਲ ਤੇ ਇਹਦਾ ਵੀ ਫਾਇਦਾ ਨਹੀਂ ਉਠਾ ਰਹੇ।
ਨਹੀਂ ਮੈਨੂੰ ਲੱਗਦਾ ਨਹੀਂ, ਮਤਲਬ ਇਹ ਇੱਕ ਹੋ ਸਕਦਾ, ਪਰ ਇਹ ਮੇਰੇ ਹਿਸਾਬ ਨਾਲ ਭਾਜੀ ਇਹ ਵੀਕ ਪੁਆਇੰਟ ਆ। ਮੈਨੂੰ ਲੱਗਦਾ ਨਾ ਜਿਹੜੀ ਸਿਕਿਉਰਿਟੀ ਪੁਆਇੰਟ ਆਫ ਵਿਊ ਦੇ ਨਾਲ ਇੱਥੇ, ਜਿਹੜਾ ਮੇਰਾ ਫਾਈਨਲ ਓਪੀਨੀਅਨ ਇਹ ਆ ਦੋਨਾਂ 'ਚ ਕਿ ਜਿਹੜੇ ਕਿਸਾਨ ਜਥੇਬੰਦੀ ਆ ਇਹਨਾਂ ਦੀ ਇੰਟੈਲੀਜੈਂਸ ਅਤੇ ਜਿਹੜੀ ਪੁਲਿਸ ਦੀ ਇੰਟੈਲੀਜੈਂਸ ਇਕੱਠੇ ਕੰਮ ਕਰ ਰਹੀ ਆ, ਔਰ ਉਹਨਾਂ ਨੇ ਜਾਣ ਕੇ ਦੋਨਾਂ ਨੇ ਇਹ ਖੜਾ ਕੀਤਾ ਕਰੈਕਟਰ ਲੋਕਾਂ ਨੂੰ ਐਜੂਕੇਟ ਕਰਨ ਵਾਸਤੇ, ਇਹ ਡਰਾਮਾ ਚੱਲ ਰਿਹਾ ਕਿ ਆਹ ਕੁਛ ਚੱਲ ਰਿਹਾ। ਠੀਕ ਹੈ, ਹੁਣ ਇਹਦੇ ਵਿੱਚ ਜੇ ਆਪਾਂ ਹੋਲਿਸਟਿਕ ਪੁਆਇੰਟ ਆਫ ਵਿਊ ਦੇਖੀਏ, ਪੰਛੀ ਝਾਤ ਉੱਪਰੋਂ ਦੇਖੀਏ, ਤਾਂ ਮੇਨ ਮੁੱਦਾ 26 ਜਨਵਰੀ ਨੂੰ ਕੀ ਹੋਣਾ ਚਾਹੀਦਾ? ਮੇਨ ਮੁੱਦਾ 26 ਜਨਵਰੀ ਨੂੰ ਇਹ ਹੋਣਾ ਚਾਹੀਦਾ ਕਿ ਕਿਸਾਨ ਉੱਥੇ ਜਾਣ, ਆਪਣਾ ਪ੍ਰਦਰਸ਼ਨ ਕਰਨ, ਔਰ ਪ੍ਰਦਰਸ਼ਨ ਕਰਕੇ ਸ਼ਾਂਤਮਈ ਤਰੀਕੇ ਨਾਲ ਟਰੈਕਟਰ ਮਾਰਚ ਕਰਨ, ਅਤੇ ਬਿਨਾਂ ਕਿਸੇ ਭੰਨ ਤੋੜ, ਬਿਨਾਂ ਕਿਸੇ ਸੱਟ ਚੋਟ, ਬਿਨਾਂ ਕਿਸੇ ਜਾਨ ਗਈ ਤੋਂ, ਦੋਨਾਂ ਧਿਰਾਂ ਤੋਂ ਉਹ ਆਪਣੇ ਘਰ ਨੂੰ ਆ ਜਾਣ, ਮੈਸੇਜ ਦਾ ਮੈਸੇਜ ਪਹੁੰਚ ਜਾਵੇ, ਦੋਨਾਂ ਧਿਰਾਂ ਦੀ ਜਿੱਤ ਹੋਵੇ, ਸ਼ਾਂਤਮਈ ਹੋਵੇ, ਇੱਕ ਮਿਸਾਲ ਬਣ ਜਾਵੇ। ਇਹ ਅਲਟੀਮੇਟ ਏਮ ਜਿਹੜਾ ਆ ਇਹ ਅਸੀਂ ਸਾਰੇ ਹੀ ਦੇਖਣਾ ਚਾਹੁੰਦੇ ਹਾਂ ਕਿ ਸੱਟ ਚੋਟ ਨਾ ਲੱਗੇ, ਵਾਇਲੈਂਸ ਨਾ ਹੋਵੇ। ਸਰਕਾਰ ਵੀ ਇਹੀ ਦੇਖਣਾ ਚਾਹੁੰਦੀ ਹੈ ਕਿਉਂਕਿ 26 ਜਨਵਰੀ ਨੂੰ ਸਾਰੀ ਦੁਨੀਆ ਦੀਆਂ ਨਿਗਾਹ ਇੰਡੀਆ 'ਤੇ ਹੋਣੀਆਂ ਆ, ਔਰ ਉੱਥੇ ਉਸ ਵੇਲੇ ਦੂਜੇ ਪਾਸੇ ਅਥਰੂ ਗੈਸ ਚੱਲਦੀ ਹੋਵੇ, ਗੋਲੀਆਂ ਚੱਲਦੀਆਂ ਹੋਣ, ਬੰਦੇ ਮਰ, ਉਹਦੀ ਬਹੁਤ ਜ਼ਿਆਦਾ ਨੈਗਟਿਵ ਪਬਲਿਸਿਟੀ ਮਿਲਣੀ ਹੈ ਇੰਡੀਅਨ ਗੌਰਮੈਂਟ ਨੂੰ। ਸੋ ਉਹ ਵੀ ਹਰ ਹਥਕੰਡਾ ਅਪਣਾ ਰਹੀ ਹੈ ਕਿ ਇਹ ਜਿਹੜਾ ਪ੍ਰਦਰਸ਼ਨ ਹੈ ਇਹ ਵਾਇਲੈਂਟ ਨਾ ਹੋਵੇ। ਅਤੇ ਮੈਨੂੰ ਲੱਗਦਾ ਇਹ ਉਹਨਾਂ ਦੀ ਵੀ ਇੱਕ ਸੋਚੀ ਸਮਝੀ ਕਹਿ ਲਓ ਕਿ ਟੈਕਟਿਕ ਹੈ ਜਿਹੜਾ ਉਹ ਬੰਦਿਆਂ ਨੂੰ ਉੱਥੇ ਭੇਜਿਆ ਜਾਂ ਉਹਨਾਂ ਨੂੰ ਆਗਰਾ ਕੀਤਾ। ਅਤੇ ਦੂਜੇ ਪਾਸੇ ਕਿਸਾਨ ਮੋਰਚੇ ਵਾਲੇ ਵੀ ਇਹੀ ਚਾਹੁੰਦੇ ਨੇ ਕਿ ਜਿਹੜੇ ਕਿਸਾਨ ਮੋਰਚੇ 'ਚ ਨੌਜਵਾਨ ਜਾਣ ਉਹ ਆਪਣੇ ਭਾਵਨਾ ਨਾਲ ਗਏ ਆ, ਉਹ ਕਿਤੇ ਆਪਣੀਆਂ ਭਾਵਨਾਵਾਂ ਨੂੰ ਆਊਟ ਆਫ ਕੰਟਰੋਲ ਨਾ ਕਰ ਲੈਣ। ਅਮਰੀਕ ਭਾਜੀ ਮਤਲਬ ਮੇਰੀ ਇਹ ਸੋਚ
ਅਮਨਦੀਪ, ਇੱਕ ਗੱਲ ਤੁਸੀਂ ਸੋਚਣ ਵਾਲੀ ਆ ਕਿ ਜਦੋਂ ਵੀ 26 ਜਨਵਰੀ ਮੰਨਦੀ ਹੈ, ਚਲੋ ਇਸ ਸਾਲ ਤਾਂ ਕਿਸਾਨ ਅੰਦੋਲਨ ਚੱਲ ਰਿਹਾ ਉੱਥੇ, ਸਿਚੁਏਸ਼ਨ ਇੱਦਾਂ ਦੀ ਕੜਤਣ ਵਾਲੀ ਬਣੀ ਹੋ ਆ, ਕੌਨਫਲਿਕਟ ਵਾਲੀ ਬਣੀ ਹੋ ਆ, ਲੇਕਿਨ ਆਮ ਸਾਲਾਂ ਦੇ ਵਿੱਚ ਜਦੋਂ ਇਹ ਨਹੀਂ ਹੁੰਦਾ ਸੀ ਉਦੋਂ ਵੀ ਦਿੱਲੀ ਦੇ ਇਲਾਕਿਆਂ ਵਿੱਚ ਧਾਰਾ 144 ਲੱਗਦੀ ਸੀ ਤਾਂ ਕਿ ਕੋਈ ਵੀ ਖਲਲ ਨਾ ਪਵੇ। ਕੋਈ ਵੀ ਗੱਡੀ ਕਿਸੇ ਵੀ ਪ੍ਰਦੇਸ਼ 'ਚੋਂ ਆਉਂਦੀ ਸੀ ਉਹਨੂੰ ਚੈੱਕ ਕੀਤਾ ਜਾਂਦਾ ਸੀ, ਦੇਖਿਆ ਜਾਂਦਾ ਸੀ ਇਹਦੇ ਵਿੱਚ ਕੋਈ ਐਕਸਪਲੋਸਿਵ ਨਾ ਹੋਵੇ, ਕੋਈ ਇੱਦਾਂ ਦਾ ਮਟੀਰੀਅਲ ਨਾ ਹੋਵੇ ਜਿਹਦੇ ਨਾਲ ਨੁਕਸਾਨ ਹੋਵੇ ਹੁੰਦਾ ਹੋਵੇ। ਉਹੀ ਧਾਰਾਵਾਂ ਜਿਹੜੀਆਂ ਅੱਜ ਵੀ ਹਿੰਦ ਉੱਥੇ ਦਿੱਲੀ ਵਿੱਚ ਲੱਗੀਆਂ ਆ, ਇੱਕ ਧਾਰਾ 144 ਲੱਗੀ ਹੋ ਗਈ ਇਲਾਕਿਆਂ ਵਿੱਚ, ਅਗਰ ਉਸ ਇਲਾਕੇ ਦੇ ਵਿੱਚ ਪ੍ਰਦਰਸ਼ਨਕਾਰੀ ਜਾਂਦੇ ਆ ਤਾਂ ਫਿਰ ਉਹ ਧਾਰਾ 144 ਟੁੱਟਦੀ ਨਹੀਂ ਹੈ, ਫਿਰ ਉਹ ਤਾਂ ਪ੍ਰੋਟੋਕਾਲ ਟੁੱਟਦਾ ਨਹੀਂ ਹੈ, ਉਹ ਉੱਥੇ ਫਿਰ ਜਿਹੜੇ ਪੁਲਿਸ ਦਾ ਰੋਲ ਕੀ ਹੋਊਗਾ?
ਨਹੀਂ ਟੁੱਟਦਾ ਨਹੀਂ, ਮਤਲਬ ਉਹ ਜਿਹੜਾ ਉਹਦੇ ਲਈ ਪ੍ਰੋਪਰ ਪ੍ਰੋਸੀਜਰ ਫੋਲੋ ਕੀਤੇ ਜਾ ਰਹੇ ਨੇ ਕਿ ਕਿਹੜੇ ਇਲਾਕੇ 'ਚ ਜਾਣਾ ਔਰ ਕਿਸ ਤਰ੍ਹਾਂ ਜਾਣਾ ਆ, ਕਿਉਂਕਿ ਇਹ ਇੱਦਾਂ ਨਹੀਂ ਹੈਗਾ ਵੀ ਜਿੱਥੇ ਮਰਜ਼ੀ ਜਾ ਕੇ ਪ੍ਰਦਰਸ਼ਨ ਕਰਨਾ। ਉਹ ਐਕਚੁਅਲੀ ਇਟਸ ਬੀਨ ਡਨ ਔਨ ਦਾ ਪੇਪਰ ਬਿਹਾਈਂਡ ਦਾ ਸੀਨ, ਜਿੰਨਾ ਕੁ ਮੈਨੂੰ ਪਤਾ ਆ ਉਹ ਸਾਰੇ ਜਿਹੜੇ ਨਕਸ਼ੇ ਨੁਕਸ਼ੇ ਬਣਾਏ ਗਏ ਨੇ ਕਿੱਥੇ ਕਿੱਥੇ ਜਾਣਾ, ਕਿਸ ਤਰ੍ਹਾਂ ਜਾਣਾ, ਔਰ ਪੁਲਿਸ ਦੇ ਨਾਲ ਪੂਰੀ ਲੀਏਜ਼ਨ ਹੈ, ਅਥਾਰਟੀਜ਼ ਦੇ ਨਾਲ ਪੂਰੀ ਲੀਏਜ਼ਨ ਹੈ, ਔਰ ਅਥਾਰਟੀਜ਼ ਨੂੰ ਆਪ ਹੱਥਾਂ ਪੈਰਾਂ ਦੀ ਪਈ ਹੋਈ ਹੈ ਵੀ ਜੇ ਕਿਤੇ ਗੋਲੀ ਚੱਲ ਗਈ, ਜੇ ਕਿਤੇ ਵਾਇਲੈਂਟ ਹੋ ਗਿਆ ਤਾਂ ਉਹ ਸਾਰਾ ਹੀ ਮਤਲਬ ਕਹਾਣੀ ਵਿਗੜ ਜਾਣੀ। ਇਹ ਵਰਲਡ ਵਾਈਡ ਕੰਡਮਨੇਸ਼ਨ ਹੋਣੀ ਆ, ਮਤਲਬ ਇਹਦੇ ਕੰਡੈਮ ਕੀਤਾ ਜਾਣਾ ਇਹਨੂੰ।
ਨਹੀਂ ਉਹ ਤਾਂ ਤੁਹਾਡੀ ਗੱਲ ਠੀਕ ਆ, ਜਿਹੜਾ ਪ੍ਰਦਰਸ਼ਨ ਦਿੱਲੀ 'ਚ ਜਾਣਾ ਚਾਹੀਦਾ ਆ, ਅਗਰ ਜਿਹੜਾ ਰੂਟ ਸਰਕਾਰ ਨੇ ਦਿੱਤਾ ਆ ਜਿੱਥੇ ਧਾਰਾ 144 ਨਹੀਂ ਲੱਗੀ ਉਹ ਆ, ਉਸ ਰੂਟ 'ਤੇ ਮੇਰੇ ਖਿਆਲ 'ਤੇ ਜਿਹੜੇ ਕਿਸਾਨਾਂ ਨੂੰ ਅਲਾਓ ਹੋਣਾ ਚਾਹੀਦਾ, ਉਹ ਪ੍ਰਦਰਸ਼ਨ ਉਹ ਸ਼ਾਂਤਮਈ ਹੋਣਾ ਚਾਹੀਦਾ, ਜਾਣਾ ਚਾਹੀਦਾ, ਕਿਸਾਨਾਂ ਦੀ ਗੱਲ ਠੀਕ ਆ। ਲੇਕਿਨ ਜਿਨ੍ਹਾਂ ਇਲਾਕਿਆਂ ਦੇ ਵਿੱਚ ਆਮ ਤੌਰ 'ਤੇ 26 ਜਨਵਰੀ ਨੂੰ 144 ਧਾਰਾ ਲੱਗਦੀ ਹੈ, ਉਹਨਾਂ 'ਤੇ ਪਰਹੇਜ਼ ਨਹੀਂ ਕਰਨਾ ਚਾਹੀਦਾ?
ਨਹੀਂ ਕਰਨਾ ਚਾਹੀਦਾ ਭਾਅ ਜੀ, ਜੇ ਹੁਣ ਪਰਮਿਸ਼ਨ ਲਈ ਆ ਵੀ ਇਹਨਾਂ ਥਾਂ 'ਤੇ ਆਪਾਂ ਜਾਣਾ ਆ, ਠੀਕ ਆ, ਪੁਲਿਸ ਨੂੰ ਉਹਦਾ ਪ੍ਰਬੰਧ ਕਰਨਾ ਚਾਹੀਦਾ, ਉੱਥੇ ਪੁਲਿਸ ਨੂੰ ਐਕਸਟਰਾ ਇਤਿਹਾਸ ਰੱਖਣੀ ਚਾਹੀਦੀ।
ਠੀਕ ਆ, ਜੇ ਪਰਮਿਸ਼ਨ ਮਿਲ ਗਈ ਉਹ ਆ ਫਿਰ ਤਾਂ ਜਾਣਾ ਚਾਹੀਦਾ।
ਮਿਲਣੀ ਉਹ ਤਾਂ ਭਾਅ ਜੀ ਦੇਖੋ ਉਹ ਤਾਂ ਤੁਸੀਂ 26 ਉਹ ਤਾਂ ਮਿਲਣੀ ਚਾਹੀਏ, ਉਹ ਤਾਂ ਮਿਲਣੀ ਹੈ ਨਾ, ਜਦੋਂ ਕਹਿ ਦਿੱਤਾ ਵੀ ਇੰਨੇ ਲੋਕਾਂ ਨੇ ਐਪਲੀਕੇਸ਼ਨ ਪਾ ਦਿੱਤੀ ਜਾਂ ਸਾਰਾ, ਉਹ ਤਾਂ ਮਿਲਣੀ ਹੈ, ਨਹੀਂ ਜਾਂਦੇ ਤਾਂ ਫਿਰ ਤਾਂ ਮਤਲਬ ਧੱਕਾ ਕਰ ਰਹੇ ਆ। ਸੋ ਇਸ ਕਰਕੇ ਉਹ ਤਾਂ ਮਿਲੇ ਜਾਏਗੀ। ਇਹਦੇ ਬਾਰੇ ਹੁਣ ਜੇ ਕਿਸੇ ਨੂੰ ਜ਼ਿਆਦਾ ਪਤਾ ਸਾਨੂੰ ਅਪਡੇਟ ਕਰ ਦਿਓ ਕਿ ਮਿਲੀ ਜਾਂ ਨਹੀਂ ਮਿਲੀ ਹੈਗੀ, ਕਿ ਅਤੇ ਇਹ ਜ਼ਰੂਰ ਸਾਨੂੰ ਦੱਸ। ਉੱਧਰ ਰਾਜੇਵਾਲ ਨੇ ਕਿਹਾ ਸੀ ਕਿ ਜੇਕਰ ਕੋਈ ਦੰਗਾ ਫਸਾਦ ਹੁੰਦਾ ਤਾਂ ਉਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ, ਪਰ ਸਾਡਾ ਮਾਰਚ ਬਿਲਕੁਲ ਸ਼ਾਂਤਮਈ ਹੋ ਗਿਆ, ਗੁਰਿੰਦਰ ਸਿੰਘ ਹੁਣੀ ਕਿਹਾ ਹੈ। ਸੋ ਇਹ ਜਿਹੜੀ ਹੋਲ ਸਾਰੀ ਐਕਸਰਸਾਈਜ਼ ਹੈ ਇਹ ਚਿੰਤਾਜਨਕ ਹੈ, ਜਿਹੜੀ ਜੋਗਿੰਦਰ ਸਿੰਘ ਹੁਣੀ ਵੀਡੀਓ ਭੇਜਿਆ ਉਹ ਬੰਦੇ ਦਾ ਫੜ ਹੋਣਾ ਜਾਂ ਆਉਣਾ ਉੱਥੇ, ਪਰ ਅਸੀਂ ਇਹਨੂੰ ਹਰ ਐਂਗਲ ਤੋਂ ਵਾਚਿਆ ਦੇਖਿਆ ਅਤੇ ਓਵਰਆਲ ਜਿਹੜਾ ਚਾਹੇ ਸਰਕਾਰ ਨੇ ਕਰਵਾਇਆ, ਚਾਹੇ ਕਿਸਾਨਾਂ ਨੇ ਫੜਿਆ, ਚਾਹੇ ਉਹ ਬੰਦੇ ਨੇ ਆਪ ਹੀ ਦੱਸਿਆ ਕਿ ਵੀ ਇਹ ਜਿੰਨੇ ਵੀ ਸਿਨੈਰੀਓ ਆਪਾਂ ਦੱਸੇ ਆ ਇਹਦੇ ਵਿੱਚ ਸਾਰੇ ਦਾ ਸਾਰਾ ਮਨਸ਼ਾ ਜਿਹੜਾ ਆ ਇਸ 26 ਜਨਵਰੀ ਨੂੰ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜਨਾ ਹੈ। ਇਹਦੇ ਸਾਰਿਆਂ ਨੂੰ ਹੀ ਨੁਕਸਾਨ ਹੋਣੇ ਆ, ਕਿਸਾਨਾਂ ਨੂੰ ਵੱਖਰਾ ਨੁਕਸਾਨ ਹੋਣਾ ਮੋਰਚੇ ਨੂੰ, ਸਰਕਾਰ ਨੂੰ ਦੁਨੀਆ ਦੇ ਵਿੱਚ ਵੱਖਰਾ ਨੁਕਸਾਨ ਹੋਣਾ, ਦਿੱਲੀ ਦੇ ਲੋਕਾਂ ਨੂੰ ਵੱਖਰਾ ਹੋਣਾ ਨੁਕਸਾਨ, ਇਹ ਸਾਰਾ ਕੁਛ ਸਿਵਲ ਵਾਰ ਵੱਲ ਨੂੰ ਵੀ ਚੱਲ ਸਕਦਾ ਇਹ ਕੰਮ। ਸੋ ਇਸ ਕਰਕੇ ਇਹਨੂੰ ਵਧੀਆ ਤਰੀਕੇ ਨਾਲ ਸੁਲਝਾਉਣਾ ਚਾਹੀਦਾ, ਔਰ ਮੈਨੂੰ ਲੱਗਦਾ ਕਿ ਇੱਕ ਵਾਰਨਿੰਗ ਹੈ ਇਹ ਸਾਰਿਆਂ ਇਹ ਵੀਡੀਓ ਵੀ ਆਪਣੇ ਜੋਸ਼ ਨੂੰ ਹੋਸ਼ ਵਿੱਚ ਰੱਖੀਏ ਆਪਾਂ ਤਾਂ ਕਿ ਸੁੱਖ ਸਬੀਲੀਏ ਨੇਪਰੇ ਚਾੜਿਆ ਜਾ ਸਕੇ। ਅਮਰੀਕ ਭਾਅ ਜੀ ਮੁੱਦੇ ਸਾਡੇ ਸੱਜਣ ਮਿੱਤਰ ਸਾਨੂੰ ਭੇਜਦੇ ਨੇ, ਚੰਗਾ ਲੱਗਦਾ ਹੈ ਉਹਨਾਂ 'ਤੇ ਗੱਲ ਕਰਕੇ, ਸਾਨੂੰ ਵੀ ਬੜੀ ਨੌਲੇਜ ਮਿਲਦੀ ਹੈ। ਮੈਨੂੰ ਇਸ ਵੀਡੀਓ ਬਾਰੇ ਨਹੀਂ ਸੀ ਪਤਾ, ਮੈਂ ਥੋੜ੍ਹੀ ਜਿਹੀ ਦੇਖੀ ਤਾਂ ਆਪਾਂ ਇੱਥੇ ਆਪਣੇ ਵਿਚਾਰ ਦੱਸੇ ਆ। ਹੋਰ ਵੀ ਸੱਜਣ ਮਿੱਤਰ ਹੈ ਸੁਣ ਕੇ ਅਗਰ ਆਪਣੇ ਵਿਚਾਰ ਸਾਨੂੰ ਭੇਜ ਸਕਦੇ ਨੇ, ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਫੇਰ ਕਰਾਂਗੇ। ਸੋ ਅਮਰੀਕ ਭਾਅ ਜੀ ਹੁਣ ਇੱਦਾਂ ਆ ਵੀ ਰਿੱਕੀ ਦੀ ਵੀ ਗੱਲ ਕਦੇ ਨਹੀਂ ਕੀਤੀ, ਹੁਣ ਅਗਲੇ ਹਫ਼ਤੇ ਪਲੀਜ਼ ਉਹਨੂੰ ਫੋਨ ਕਰੋ, ਉਹਨੂੰ ਪੁੱਛੋ, ਇੰਗਲੈਂਡ 'ਚ ਬਹੁਤ ਟੀਕੇ ਲੱਗ ਰਹੇ ਆ ਤੇ ਉਹ ਲਵਾਤੇ ਸ਼ੌਨ ਹੋਣਾ ਦੇ ਜਾਂ ਨਹੀਂ ਲਵਾਤੇ, ਕਿਹੋ ਜਿਹੇ ਸ਼ਰਾਬੀ ਡੱਫੀ ਜਾ ਰਹੇ, ਪੁੱਛਣਾ ਹੈ ਤੁਸੀਂ ਹੁਣ।
ਰਿੱਕੀ ਦੇ ਨਾਨੇ ਦਾ ਨਾਂ ਨਾ ਮਿਸਟਰ ਫੋਰਡ ਆ, ਮੇਰੇ ਖਿਆਲ ਚ ਓਹਨੂੰ ਵੀ ਹੁਣ ਨਾ ਇੰਡੀਆ ਆਉਣਾ ਚਾਹੀਦਾ ਆ ਤੇ ਓਹਨੂੰ ਪ੍ਰਦਰਸ਼ਨ ਵਿੱਚ ਭਾਗ ਲੈਣਾ ਚਾਹੀਦਾ।
ਠੀਕ, ਪ੍ਰਦਰਸ਼ਨ ਚ ਭਾਗ ਲੈਣਾ ਚਾਹੀਦਾ। ਉਹ ਇੰਗਲੈਂਡ ਵਾਲੇ ਤਾਂ ਆਪਣਾ ਘਰ ਛੱਡ ਕੇ ਬਾਹਰ ਨੀ ਨਿਕਲ ਰਹੇ, ਤੁਸੀਂ ਦਿੱਲੀ ਆਉਣ ਦੀਆਂ ਗੱਲਾਂ ਕਰ
ਰਹੇ। ਉਹਦਾ ਨਾਮ ਮਿਸਟਰ ਫੋਰਡ ਆ ਨਾ,
ਫੋਰਡ ਆ। ਫੋਰਡ ਤੇ ਕਿਸਾਨ ਤਾਂ ਮਤਲਬ ਕਹਿ ਲਓ ਕਿ ਇੱਕੋ ਜਿੰਨੇ ਹੁੰਦੇ ਨੇ। ਚਲੋ, ਮੀਟਿੰਗਾਂ ਫਿਰ ਬੇਸੁੱਟਾ ਭਾਅ ਜੀ। ਇੱਦਾਂ ਕਰਦੇ ਹਾਂ, ਗੁਰਪ੍ਰੀਤ ਗਿੱਲ ਹੁਣਾਂ ਨੂੰ ਅੱਜ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਆ, ਅਤੇ ਕਿਉਂਕਿ ਉਹਨੇ ਵੀ ਮੱਲ ਮਾਰੀ ਆ ਕਿਸਾਨ ਦੇ ਮੁੱਦੇ ਲਈ, ਉਹਨੇ ਵੀ ਬਹੁਤ ਉੱਚਾ ਕੰਮ ਕੀਤਾ ਹੈ, ਅਤੇ ਉਹਦੀਆਂ ਵੀ ਗੱਲਾਂ ਆਪਾਂ ਥੋੜ੍ਹੀਆਂ ਸ਼ੇਅਰ ਕਰ ਲਿਆ।
ਲਿਆਓ ਪ੍ਰੋਗਰਾਮ, ਛੇਤੀ ਲੈ ਕੇ ਆਓ।
ਆਹੋ, ਉਹ ਤਾਂ ਆਉਣਾ ਚਾਹੀਦਾ ਫਿਰ ਉਹਨਾਂ ਨੂੰ, ਕੈਨਬਰਾ ਨਾਲੇ ਰਾਜਧਾਨੀ ਵਾਲੇ ਆਪਣੇ, ਹੈ ਨਾ। ਅਤੇ ਚਲੋ ਠੀਕ ਹੈ ਭਾਅ ਜੀ, ਮਿਲਦੇ ਹਾਂ ਫਿਰ ਆਉਣ ਵਾਲੇ ਹਫ਼ਤੇ।
ਓਕੇ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਸੋ ਅਮਰੀਕ ਭਾਅ ਜੀ ਸਾਡੇ ਨਾਲ ਜੁੜਦੇ ਨੇ, ਅਤੇ ਗੁੱਡ ਮੋਰਨਿੰਗ ਸਾਨੂੰ ਰਾਜ ਕਾਕੂਣੀ ਬਣਾ ਰਹੇ ਨੇ, ਤਾਂ ਦਲਜੀਤ ਸਿੰਘ ਮਹਿਕਤਾ ਚੌਂਕ ਅਪਡੇਟ ਕਰ ਰਹੇ ਨੇ, ਆਗਿਆ ਨਹੀਂ ਮਿਲੀ ਜੀ, ਪਰ ਜਿੱਥੇ ਕਿਸਾਨਾਂ ਲੰਘਣਾ ਆ ਉੱਥੇ ਦਫ਼ਾ 144 ਨਹੀਂ ਲੱਗਦੀ। ਬਹੁਤ ਬਹੁਤ ਧੰਨਵਾਦ ਜੀ। ਅਤੇ ਮੁੱਖ ਸੰਧੂ ਵੀ ਇਹੀ ਕਹਿ ਰਹੇ ਨੇ, ਕਹਿੰਦੇ ਨਹੀਂ ਮਿਲੀ ਜੀ, ਔਫਰਿੰਗ ਅਨਦਰ ਰੂਟ ਹੈ ਜੀ, ਦੇ ਆਰ ਔਫਰਿੰਗ ਅਨਦਰ ਰੂਟ। ਚਲੋ, ਥੈਂਕ ਯੂ ਫੋਰ ਅਪਡੇਟਿੰਗ। ਅਤੇ ਮੇਰੇ ਨਾਲ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਸ਼ਾਮਿਲ ਹੋ ਚੁੱਕੇ ਨੇ। ਸਤਿ ਸ਼੍ਰੀ ਅਕਾਲ ਰਾਜਧਾਨੀ ਵਾਲੇ, ਉਹ ਕੀ ਹਾਲ ਚਾਲ ਹੈ? ਮੈਨੂੰ ਯਾਰ ਤੁਸੀਂ ਕਿਸਾਨ ਹੀ ਕਹਿ ਦਿੰਦੇ, ਮੈਂ ਤਾਂ ਹੈ ਹੀ ਕਿਸਾਨ, ਓਰਿਜਿਨਲ ਕਿਸਾਨ। ਮੇਰੀ ਸਪੋਰਟ ਕਰਨ ਦੇ ਲਈ ਕਿੱਥੇ ਕਿੱਥੇ ਤੁਸੀਂ ਚੜੇ ਫਿਰਦੇ ਹੋ, ਕੀ ਗੱਲ ਕੀ ਹੈ? ਆਸਟ੍ਰੇਲੀਆ ਦੇ ਸਾਰਿਆਂ ਨਾਲੋਂ ਵੱਡੇ ਪਹਾੜ ਤੇ ਜਾ ਚੜੇ, ਤੇ ਇਸ ਦੀ ਕਵਰੇਜ ਜਿਹੜੀ ਆ ਕਾਫੀ ਹੋ ਰਹੀ ਆ, ਵਿਦੇਸ਼ਾਂ ਚ ਵੀ ਹੋ ਰਹੀ ਆ, ਮੀਡੀਆ ਵੀ ਕਰ ਰਿਹਾ, ਕਿਉਂਕਿ ਇੱਕ ਲੜਕੀ ਨੇ ਜਹਾਜ਼ ਦੇ ਵਿੱਚੋਂ ਸਕਾਈ ਡਾਈਵਿੰਗ ਕੀਤੀ ਸੀ, ਛਾਲ ਮਾਰੀ ਸੀ, ਪੈਰਾਸ਼ੂਟਿੰਗ ਕੀਤੀ ਸੀ, ਇਸ ਨੂੰ ਮੁੱਖ ਰੱਖ ਕੇ ਉਹ ਵੀ ਖਬਰ ਬਣਦੀ ਆ, ਅਤੇ ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਆਪਣੇ ਆਪਣੇ ਥਾਂ ਦੇ ਉੱਤੇ ਕੰਮ ਕਰ ਰਹੇ ਨੇ। ਅਤੇ ਤੁਸੀਂ ਪਿਛਲੇ ਹਫ਼ਤੇ, ਮੈਂ ਸ਼ੇਅਰ ਵੀ ਕੀਤੀ ਸੀ ਫੋਟੋ ਲਾਈਵ ਬਲੌਗ ਦੇ ਉੱਤੇ, ਕਿ ਮਾਊਂਟ ਕਾਇਓਸਕੂ ਕਿਹੜਾ ਆ ਜੀ, ਉਹ ਪੰਜਾਬੀ 'ਚ ਤਾਂ ਅਸੀਂ ਇਹੀ ਕਹਿੰਦੇ ਹਾਂ, ਉੱਦਾਂ ਹੈ ਕੋਜ਼ਿਆਸਕੋ, ਠੀਕ ਹੈ, ਜਿੱਥੇ ਸਨੋਫਾਲ ਹੁੰਦੀ ਹੈ, ਕੈਨਬਰਾ ਦੇ ਲਾਗੇ ਹੀ ਆ। ਅਤੇ ਇਹ ਸ਼ਾਇਦ ਆਸਟ੍ਰੇਲੀਆ ਦਾ ਸਾਰਿਆਂ ਨਾਲੋਂ ਵੱਡਾ ਪਹਾੜ ਹੈ ਨਾ?
ਹਾਂਜੀ, ਸਭ ਤੋਂ ਉੱਚਾ ਪਹਾੜ।
ਅੱਛਾ, ਕਿੰਨੀ ਇਹਦੀ ਹਾਈਟ ਪਤਾ ਕੁਛ?
ਹਾਂਜੀ, ਇਹਦੀ 2200 ਮੀਟਰ ਤੋਂ ਉੱਤੇ ਹੈ ਜੀ,
2.2 ਕਿਲੋਮੀਟਰ ਤੇ ਉੱਤੇ ਸਿੱਧੇ।
ਹਾਂਜੀ।
ਅੱਛਾ, ਇਹ ਪਹਿਲਾਂ ਤਾਂ ਇਹ ਦੱਸੋ ਵੀ ਕਿੱਦਾਂ ਇਹ ਚੜਿਆ, ਕਿੱਦਾਂ ਜਾਂਦਾ ਆ, ਪਹੁੰਚਿਆ ਇੱਥੇ ਤੱਕ ਕਿੱਦਾਂ ਜਾਂਦਾ?
ਇਹ ਜੀ ਦੋ ਆਪਸ਼ਨ ਨੇ ਵੀ, ਇੱਥੋਂ ਜਦੋਂ ਤੁਸੀਂ ਕੈਨਬਰਾ ਜਾਂਦੇ ਨੇ ਟਾਊਨ ਆ ਥ੍ਰੈਡਬੋ, 250 ਕਿਲੋਮੀਟਰ, 250-300 ਦੇ ਵਿੱਚ ਹੈਗਾ, ਤੇ ਉੱਥੇ ਤੁਸੀਂ ਜਾਂਦੇ ਹੋ ਤਾਂ ਥੱਲਿਓਂ ਉੱਥੇ ਨਾ ਲੋਕ ਸਕੀਇੰਗ ਕਰਦੇ ਆ, ਵੀ ਸਕੀਇੰਗ ਦਾ ਬਣਾਇਆ ਹੋਇਆ ਉਹਨਾਂ ਨੇ, ਤੇ ਉਹ ਥੱਲਿਓ ਤੁਸੀਂ ਕੇਬਲ ਕਾਰ ਲੈ ਕੇ ਉੱਪਰ ਜਾ ਸਕਦੇ ਹੋ, ਫਿਰ ਮਾਊਂਟਨ ਬਾਈਕਿੰਗ ਵੀ ਸਮਰ ਦੇ ਵਿੱਚ ਵੀ, ਗਰਮੀਆਂ ਦੇ ਵਿੱਚ ਲੋਕ ਮਾਊਂਟਨ ਬਾਈਕਿੰਗ ਵੀ ਕਰਦੇ, ਤੇ ਉਹ ਲੋਕ ਫਿਰ ਆਪਣੇ ਸਾਈਕਲ ਲੈ ਕੇ ਉੱਪਰ ਜਾਂਦੇ ਨੇ, ਫਿਰ ਉੱਪਰੋਂ ਥੱਲੇ ਆਉਂਦੇ ਨੇ, ਤੇ ਜਿੱਥੇ ਕੇਬਲ ਕਾਰ ਜਾ ਕੇ ਮੁੱਕਦੀ ਹੈ ਉਹ ਉਹ ਤੋਂ ਅੱਗੇ 6.5 ਕਿਲੋਮੀਟਰ ਦੀ ਵਾਕ ਹੈ ਜੀ ਪਹਾੜ ਨੂੰ।
ਅੱਛਾ,
ਤੇ ਤੁਹਾਡੇ ਕੋਲ ਦੋ ਆਪਸ਼ਨ ਨੇ, ਵੀ ਤੁਸੀਂ ਥੱਲਿਓ ਕੇਬਲ ਕਾਰ ਲੈ ਕੇ ਜਾ ਸਕਦੇ ਹੋ, ਜਾਂ ਥੱਲਿਓ ਜਿਹੜੀ ਆਪਣੀ ਚੜਾਈ ਚੜ ਕੇ ਜਾ ਸਕਦੇ ਹੋ, ਉਹ 4 ਕਿਲੋਮੀਟਰ ਥੱਲਿਓ ਆ, ਅੱਗਿਓ ਹੈਗੀ ਹੈ ਜੀ 6.5 ਕਿਲੋਮੀਟਰ ਅੱਗਿਓ,
ਤੇ
ਦੋ ਤਰੀਕੇ ਨਾਲ ਤੁਸੀਂ ਜਾ ਸਕਦੇ
ਹੋ, 11 ਕਿਲੋਮੀਟਰ ਜਾਣ ਹੋ ਜਾਂਦਾ, 11 ਕਿਲੋਮੀਟਰ ਆਣ ਹੋ ਜਾਂਦਾ।
ਹਾਂਜੀ, ਲਿਖਿਆ ਤਾਂ ਇੰਨਾ ਸੀ ਪਰ ਸਾਡੀ ਘੜੀ ਦਿਖਾ ਰਹੀ 25 ਪਲੱਸ ਹੋ ਗਿਆ ਸੀ, ਸਾਡਾ ਅਸੀਂ ਪਰ ਕਿੱਧਰ ਫਿਰਦੇ ਰਹੇ,
ਡੰਡੀ ਗਲਤ ਫੜ ਲਈ ਤੁਸੀਂ,
ਸਹੀ ਗੱਲ ਹੈ।
ਅੱਛਾ, ਤੇ ਫਿਰ ਤੁਸੀਂ ਫਿਰ ਪੈਦਲ ਹੀ ਕੀਤੀ ਯਾਤਰਾ, ਕੇਵਲ ਤਾਂ ਕਹਿੰਦੇ ਮਿਲੀ ਨੀ ਤੁਹਾਨੂੰ ਉਦੋਂ?
ਨਹੀਂ ਮੈਂ ਤਾਂ ਦੇਖੋ ਜੀ ਆਪਾਂ ਤਾਂ ਇਹਦੇ ਕੀ ਕਹਿੰਦੇ ਹੁੰਦੇ ਲੇਜ਼ੀ ਬੰਦੇ ਨਾ, ਮੈਂ ਤਾਂ ਨਾਂਟੇ ਨੂੰ ਕਿਹਾ ਸੀ ਮੈਂ ਕਿਹਾ ਆਪਾਂ ਕੇਬਲ ਕਾਰ ਲੈ ਲੈਂਦੇ ਹਾਂ ਤੇ ਵੀ ਸੌਖਾ ਰਹਿ ਜਾਏਗਾ, ਤੇ ਉਹ ਉਹ ਚ ਜ਼ੋਰ ਜ਼ਿਆਦਾ ਸੀ ਤੇ ਉਹ ਕਹਿੰਦਾ ਨਹੀਂ ਆਪਾਂ ਇੱਥੇ ਜਾਣਾ, ਮੈਂ ਕਿਹਾ ਠੀਕ ਹੈ ਭਰਾਵਾ ਇੱਥੇ ਚੱਲ ਜਾਂਦੇ ਹਾਂ। ਕੇਬਲ ਕਾਰ ਮਿਲੀ ਨੀ ਕਿਉਂਕਿ ਹਵਾ ਬਹੁਤ ਵਗ ਰਹੀ ਸੀ ਉਸਨੂੰ, ਤੇ ਉਹ ਜਦੋਂ ਉਹਨਾਂ ਨੇ ਇੱਕ ਵਾਰੀ ਨਾ ਕਰਤੀ ਨਾਲ ਦਾ ਬਾਈ ਫਿਰ ਕਹਿੰਦਾ ਆਪਾਂ ਵੇਟ ਨੀ ਕਰਨੀ ਆਪਾਂ ਚੱਲੀਏ, ਤੇ ਉਹ ਜਦੋਂ ਅੱਧਾ ਘੰਟਾ ਵੀ ਚੜਾਈ ਕਰਨੀ ਸ਼ੁਰੂ ਕਰਤੀ ਉਹ ਫਿਰ ਸਾਨੂੰ ਬੰਦੇ ਵੀ ਦੇਖਣੇ ਸ਼ੁਰੂ ਹੋ ਗਏ ਕੇਬਲ ਕਾਰ ਤੇ, ਤੇ ਮੈਂ ਫਿਰ ਕਦੀ ਉਹਦੇ ਵੱਲ ਵੇਖਾ ਮੇਰੇ ਵੱਲ ਵੇਖੇ ਕਹਿੰਦਾ ਭਾਜੀ ਹੁਣ ਆ ਜਾਓ ਆ ਜਾਓ ਪਿੰਡਾਂ ਦੇ ਆ ਜਾਓ ਕੋਈ ਨੀ,
ਕਿਸਾਨੀ ਔਖੀ ਨੀ, ਰੱਬ ਤੁਹਾਡੀ ਪ੍ਰੀਖਿਆ ਹੀ ਲੈ ਰਿਹਾ ਸੀਗਾ।
ਪੂਰੀ ਪ੍ਰੀਖਿਆ ਲਈ ਜੀ ਮੇਰੀ ਤਾਂ ਉਦੋਂ ਕੀ ਕਹਿੰਦੇ ਹੈਮਸਟ੍ਰਿੰਗ ਵੀ ਮੇਰੀ ਹੋ ਗਈ ਨਾ, ਜਿਹੜੀ ਨਾੜ ਚਾਨੀ ਹੁੰਦੀ ਆ ਪੱਟ ਤੋਂ ਵੀ ਜੇ ਮੈਂ ਚੜਦਾ ਸੀ ਤਾਂ ਉਹਨੂੰ ਮੇਰੀ ਬਹੁਤ ਦਰਦ ਹੁੰਦਾ ਸੀ, ਤੇ ਉਹ ਨਾਲ ਉਹ ਸਟਿੱਕ ਲੈ ਕੇ ਗਿਆ ਜਿਹੜੀ ਵਾਕਿੰਗ ਸਟਿੱਕ ਹੁੰਦੀ ਨਾ, ਵੀ ਉਹਦਾ ਇਹ ਸੀ ਵੀ ਇੰਟੈਂਸ਼ਨ ਵੀ ਉੱਥੇ ਜਾ ਕੇ ਝੰਡਾ ਵੀ ਚੜਾਵਾਂਗੇ, ਪਰ ਉਹ ਮੇਰੇ ਕੰਮ ਆ ਗਈ
ਅਗਲੇ ਸਾਲ ਜਾ ਖੁੱਲੂਗਾ ਮੈਂ ਵੀ ਆਊਂਗਾ ਤੇ ਤੁਸੀਂ ਏਦਾਂ ਚੱਲੇ ਤੁਰ ਕੇ ਜਾਂ ਕੇਬਲ ਕਾਰ ਤੇ, ਤੇ ਮੈਂ ਤੁਹਾਨੂੰ ਪਹਾੜ ਦੀ ਚੋਟੀ ਤੇ ਮਿਲੂਗਾ, ਤੁਹਾਡੇ ਤੋਂ ਪਹਿਲਾਂ ਪਹੁੰਚਣਾ ਮੈਂ ਹੈਲੀਕਾਪਟਰ ਕਰਕੇ ਉੱਤੇ ਨੂੰ ਆਊਂਗਾ।
ਮੈਂ ਤਾਂ ਸੋਚ ਲਿਆ ਕਿਉਂਕਿ ਨਾ ਜਦੋਂ ਪਹਾੜ ਦੇ ਬਿਲਕੁਲ ਕੋਲ ਚੱਲ ਕੇ ਵੀ ਰਹਿ ਗਿਆ, ਤੁਸੀਂ ਦੇਖੋ ਵੀ ਉਹਦੀ ਚੜਾਈ ਇੰਨੀ ਕਿ ਸੀ ਵੀ ਜਦੋਂ 2 ਕਿਲੋਮੀਟਰ ਰਹਿ ਜਾਂਦਾ ਨਾ, 2 ਕਿਲੋਮੀਟਰ ਲਿਖ ਕੇ ਲਾਇਆ ਵੀ 50 ਮਿੰਟ ਲੱਗਣੇ ਤੁਹਾਨੂੰ ਇੱਥੋਂ ਹੁਣ, ਤੇ ਉਹ ਮੇਰੇ ਖਿਆਲ ਨਾਲ 1.5 ਕਿਲੋਮੀਟਰ ਰਹਿ ਗਿਆ, ਤੇ ਮੇਰੀ ਵੀ ਨਾੜ ਫੇਰ ਦੁਆਰਾ ਵੀ ਪ੍ਰੋਬਲਮ ਕਰਨ ਲੱਗ ਪਈ, ਤੇ ਮੈਂ ਤਾਂ ਬਹਿ ਗਿਆ, ਮੈਂ ਕਿਹਾ ਬਾਈ ਮੇਰੇ ਕੋਲ ਤਾਂ ਨੀ ਜਾ ਹੁੰਦਿਆ, ਕਹਿੰਦਾ ਬਾਈ ਯਾਰ ਥੋੜਾ ਹੀ ਰਹਿ ਗਿਆ ਕੰਮ ਆਪਾਂ ਚੱਲੀਏ, ਇੱਕ ਹਵਾ ਇੰਨੀ ਵਗ ਰਹੀ ਸੀ ਨਾ ਤੁਸੀਂ ਬਲੀਵ ਨੀ ਕਰ ਸਕਦੇ ਵੀ ਕਾਠਮੰਡੂ ਦੀ ਮੈਂ 2 ਜੈਕਟਾਂ ਪਾਈਆਂ ਸੀ ਤੇ ਉਹਦੇ ਵਿੱਚ ਵੀ ਮੈਨੂੰ ਠੰਡ ਲੱਗਣ ਲਈ, ਹਾਂਜੀ ਕਿਉਂਕਿ ਮੈਂ 5 ਸਾਲ ਪਹਿਲਾਂ ਵੀ ਗਿਆ ਸੀ ਨਾ ਉਦੋਂ ਇੰਨਾ ਏਦਾਂ ਦਾ ਐਕਸਪੀਰੀਅੰਸ ਨੀ, ਉਦੋਂ ਹੈ ਤਾਂ ਚਲੋ ਵਾਕ ਵੀ ਹੈਗੀ ਸੀ ਠੰਡ ਵੀ ਹੈਗੀ ਸੀ, ਪਰ ਐਤਕੀ ਤਾਂ ਜਿੱਦਾਂ ਨਾ ਵੀ ਰੱਬ ਨੇ ਉਹ ਕੀ ਕਹਿੰਦੇ ਹੁੰਦੇ ਸਾਰੀ ਫੁਕਰੀ ਕੱਢਤੀ ਵੀ ਐਤਕੀ ਵੀ ਨੀ ਜਾਣ ਦੇਣਾ।
ਮੇਰੇ ਕੋਲ ਨਾ ਇੱਕ ਕਿਤਾਬ ਪਈ ਹੈ ਮੈਨੂੰ ਮੈਥੋਂ ਬਚਾਓ, ਉਹਦੇ ਵਿੱਚ ਇੱਕ ਚੈਪਟਰ ਹੈ ਗੁਰਨਾਮ ਸਿੰਘ ਤੀਰ ਦਾ ਫੂਕ ਸ਼ਾਸਤਰ, ਸੁਣਾਵਾਂ ਮਾੜੀ ਜਿਹੀ ਗੱਲ ਸੁਣਾਵਾਂ ਇੱਕ ਉਹਦੇ ਚੋਂ।
ਹਾਂਜੀ ਹਾਂਜੀ ਸੁਣਾਓ।
ਕਹਿੰਦੇ ਵੀ ਇੱਕ ਦਿਨ ਕਹਿੰਦੇ ਮੈਂ ਇੱਕ ਲੂੰਬੜੀ ਨੂੰ ਫੂਕ ਸ਼ਾਸਤਰ ਦਾ ਪਾਠ ਕਰਦਿਆਂ ਤੱਕਿਆ, ਦਰਖਤ ਦੀ ਟਾਹਣੀ ਤੇ ਬੈਠਾ ਕਾਂ ਲੰਚ ਕਰ ਰਿਹਾ ਸੀ, ਕਾਂ ਦੇ ਮੂੰਹ ਵਿੱਚ ਮੁਰਗ ਤੰਦੂਰੀ ਦੀ ਟੰਗ ਸੀ, ਮਿਸ ਲੂੰਬੜੀ ਨੇ ਕਾਂ ਵੱਲ ਤੱਕ ਕੇ ਫੂਕ ਸ਼ਾਸਤਰ ਚੋਂ ਇੱਕ ਸ਼ਲੋਕ ਪੜ੍ਹਿਆ, ਉਹ ਕਹਿਣ ਲੱਗੀ ਮਿਸਟਰ ਕਾਗ ਕਾਂਗਰੈਚੁਲੇਸ਼ਨਸ, ਕਾਂ ਕਹਿੰਦਾ ਕਾਹਦੀ ਵਧਾਈ, ਮਿਸ ਲੂੰਬੜੀ ਕਹਿਣ ਲੱਗੀ ਮੈਂ ਸੁਣਿਆ ਕਿ ਸਾਰੇ ਜਾਨਵਰਾਂ 'ਚੋਂ ਤੈਨੂੰ ਸਭ ਤੋਂ ਉੱਤਮ ਪਰਿੰਦਾ ਮੰਨਿਆ ਗਿਆ ਹੈ, ਅਤੇ ਇਹ ਵੀ ਸੁਣਿਆ ਕਿ ਮੁਹੰਮਦ ਰਫੀ ਤੋਂ ਅੱਛਾ ਗਾਉਂਦਾ ਹੈ, ਅੱਜ ਜ਼ਰਾ ਤੇਰੇ 2 ਬੋਲ ਮੈਂ ਵੀ ਸੁਣਾ, ਕਾਂ ਮੁਸਕਰਾਇਆ ਅਤੇ ਕਹਿਣ ਲੱਗਾ ਮਿਸ ਲੂੰਬੜੀ ਤੂੰ ਵਜ੍ਹਾ ਫਰਮਾਉਂਦੀ ਹੈ, ਮੈਨੂੰ ਕਈ ਫਿਲਮਾਂ ਵਾਲਿਆਂ ਨੇ ਪਲੇਬੈਕ ਸਿੰਗਰ ਬਣਨ ਦੀ ਬੇਨਤੀ ਕੀਤੀ ਪਰ ਮੈਂ ਮੰਨਿਆ ਨਹੀਂ, ਘੱਟੋ ਘੱਟ ਸਾਈਡ ਹੀਰੋ ਬਣਾਉਣ ਦਾ ਕੰਟਰੈਕਟ ਕਰਾਂ। ਬਹੁਤ ਖੂਬ ਬਹੁਤ ਖੂਬ, ਲੂੰਬੜੀ ਨੇ ਤਾੜੀ ਮਾਰੀ ਤੇ ਕਾਂ ਗਾਉਣ ਲੱਗ ਪਿਆ, ਕਾਂ ਜਦੋਂ ਆਪਣੇ ਤਰੰਨਮ ਵਿੱਚ ਗਵਾਚਿਆ ਤਾਂ ਸਭ ਤੋਂ ਪਹਿਲਾਂ ਉਸ ਦੇ ਕਬਜ਼ੇ 'ਚ ਆਈ ਮੁਰਗੇ ਦੀ ਟੰਗ ਥੱਲੇ ਡਿੱਗ ਪਈ ਅਤੇ ਜੋ ਮਿਸ ਲੂੰਬੜੀ ਨੇ ਛੱਕ ਲਈ, ਕਾਂ ਆਪਣੇ ਮਿਊਜ਼ਿਕ ਵਿੱਚ ਮਸਤ ਰਿਹਾ ਅਤੇ ਲੂੰਬੜੀ ਜਾਂਦੀ ਹੋਈ ਕਹਿਣ ਲੱਗੀ ਮਿਸਟਰ ਕਾਗ ਤੈਨੂੰ ਤਾਂ ਕਰਨਾਟਕ ਰਾਗ ਦਾ ਵੀ ਰਿਆਜ਼ ਕਰਨਾ ਚਾਹੀਦਾ ਹੈ, ਤੂੰ ਜਿਸ ਤਰ੍ਹਾਂ ਨਿਊਟਨ ਨੂੰ ਡਿੱਗੇ ਸੇਬ ਨੇ ਗ੍ਰੈਵਿਟੀ ਦਾ ਭੇਦ ਸਮਝਾਇਆ ਸੀ, ਮੈਨੂੰ ਲੂੰਬੜੀ ਦੀ ਗੱਲਬਾਤ ਨੇ ਫੂਕ ਸ਼ਾਸਤਰ ਦਾ ਗਿਆਨ ਬਖਸ਼ਿਆ।
ਬਿਲਕੁਲ ਜੀ ਬਿਲਕੁਲ, ਕਾਂ ਤੋਂ ਯਾਦ ਹੈ ਉੱਥੇ ਭਾਰੀ ਕਾਂ ਬਹੁਤ ਸੀ,
ਕਿਆ ਬਾਤ,
ਬਹੁਤ ਜ਼ਿਆਦਾ ਭਾਰੀ ਕਾਂ,
ਠੀਕ ਹੈ
ਪੂਰੇ ਵੀ ਐ ਦੂਜਾ ਨਾ ਉਹ ਐਕਚੁਲੀ ਹਵਾ ਨੂੰ ਇੰਜੋਏ ਕਰਦੇ ਸੀ, ਉਹ ਜਿੱਦਾਂ ਵੀ ਉਡਾਨ ਭਰਦੇ ਸੀ ਤੇ ਹਵਾ ਜਿੱਧਰ ਮਰਜ਼ੀ ਨੂੰ ਲੈ ਜਾਂਦੀ ਉਸੇ ਵੇਲੇ ਉੱਧਰ ਨੂੰ ਉਹਨਾਂ ਨੇ ਆਪਣਾ ਕਰ ਲੈਂਦੇ, ਉਹਨਾਂ ਨੂੰ ਇਹ ਨੀ ਮਤਲਬ ਕਿੱਥੇ ਲੈਂਡ ਕਰਨਾ ਕਿੱਥੇ ਨਹੀਂ, ਪੂਰਾ ਇੰਜੋਏ ਕਰ ਰਹੇ ਤੇ ਸਾਨੂੰ ਉਹਨਾਂ ਨੂੰ ਦੇਖ ਕੇ ਪੂਰੀ ਖਿੱਚ ਚੱਲ ਰਹੀ ਵੀ ਦੇਖੋ ਕਿਵੇਂ ਬਿਨਾਂ ਲੱਤਾਂ ਤੋਂ ਕਿਵੇਂ ਇੱਧਰ ਡਾਰੀ ਮਾਰ ਕੇ ਉੱਧਰ ਡਾਰੀ ਮਾਰ ਕੇ ਉੱਧਰ, ਤੇ ਸਾਡੀਆਂ ਲੱਤਾਂ ਦੀ ਬਹੁਤ ਬੁਰਾ
ਹਾਲ ਹੈ ਜੀ, ਸਾਡਾ ਵੀ ਤਾਂ ਉੱਧੇ ਉੱਡਣ ਨੂੰ ਜੀ ਕਰਦਾ ਸੀਗਾ ਹਵਾ ਨਾਲ, ਪਰ ਜਗਤਾਰ ਭਾਜੀ ਜੁੜੇ ਨੇ ਹਾਂਗਕਾਂਗ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਨੂੰ ਤੇ ਤੁਹਾਨੂੰ, ਕਹਿੰਦੇ ਸਿੱਧੂ ਤੇ ਗਿੱਲ ਵੀਰਿਓ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਤੇ ਦਲਜੀਤ ਸਿੰਘ ਮਹਿਤਾ ਚੌਂਕ ਕਹਿੰਦੇ ਨੇ ਗਿੱਲ ਸਾਹਿਬ ਕਹਿੰਦੇ ਕੀ ਹੇਮਕੁੰਟ ਨਾਲੋਂ ਵੀ ਔਖੀ ਚੜ੍ਹਾਈ ਆ?
ਨਹੀਂ ਜੀ, ਆਪਾਂ ਮੈਂ ਕਦੀ ਹੇਮਕੁੰਟ ਗਿਆ ਹੀ ਨਹੀਂ।
ਨੈਣਾ ਦੇਵੀ ਗਏ ਹੋ? ਨੈਣਾ ਦੇਵੀ ਗਏ ਕਦੇ?
ਨੈਣਾ ਦੇਵੀ ਮੈਂ ਗੱਡੀ ਦੀ ਕਾਰ ਚ ਗਿਆ।
ਉੱਥੇ ਜਾ ਕੇ ਝੰਡਾ ਤਾਂ ਚਲੋ ਨਹੀਂ ਕੱਢ, ਹਵਾ ਬਹੁਤ ਚੱਲ ਰਹੀ ਸੀ, ਤੇ ਉੱਥੇ ਫਿਰ ਜਿਹੜਾ ਤੁਸੀਂ ਪੋਸਟਰ ਨਾਲ ਫੋਟੋ ਖਿਚਾਈ ਆ, ਉਹ ਪੋਸਟਰ ਸਾਰੇ ਪਾਸੇ, ਫੋਟੋ ਸਾਰੇ ਪਾਸੇ ਚੱਲ ਰਹੀ ਆ, ਤੇ ਉਹਦਾ ਇੱਕ ਜਾਣੀ ਕਿ ਇੱਦਾਂ ਕਹਿ ਲਓ ਕਿ ਬੈਕਗਰਾਊਂਡ ਦੇ ਵਿੱਚ ਇੱਕ ਸੁਨੇਹਾ ਜਾਂਦਾ ਹੈ ਕਿ ਜਿਹੜੇ ਦੁਨੀਆਂ ਦੇ ਵੱਖ ਵੱਖ ਖਿੱਤਿਆਂ ਦੇ ਵਿੱਚ ਜਿੱਦਾਂ ਤੁਹਾਡੇ ਵਰਗੇ ਲੋਕ ਜਾਂ ਹੋਰ ਆ ਜਾਂ ਸਾਡੇ ਵਰਗੇ, ਉਹ ਧਾਰ ਕੇ ਕੰਮ ਕਰ ਰਹੇ ਨੇ। ਇਹਦਾ ਮਤਲਬ ਦੇਰ ਇਜ਼ ਅ ਵਿਲ ਪਾਵਰ ਇਨ ਇਨ ਸਪੋਰਟਿੰਗ ਅ ਕੌਜ਼, ਹੈ ਨਾ? ਇਹੀ ਮਕਸਦ ਹੈ ਉਹਦਾ।
ਹਾਂਜੀ ਹਾਂਜੀ, ਦੇਖੋ ਮੈਂ ਤੁਹਾਨੂੰ, ਦੇਖੋ ਮੇਰੇ ਨਾਲ ਸੀ ਮੇਰਾ ਵੀ ਆਪਣਾ ਫਰੈਂਡ ਹੈ, ਪਿਛਲੇ 10-11 ਸਾਲ ਤੋਂ ਫਗਵਾੜੇ ਤੋਂ ਆ, ਮਨਦੀਪ ਜਸਵਾਲ ਉਹਦਾ ਨਾਂ ਹੈ ਜੀ, ਫੇਸਬੁੱਕ ਇੰਸਟਾਗ੍ਰਾਮ ਤੇ ਤੁਸੀਂ ਦੇਖ ਸਕਦੇ ਹੋ। ਉਹ ਬਾਈ ਦੀ ਤੁਹਾਨੂੰ ਮੈਂ ਕਹਾਣੀ ਦੱਸਦਾ ਵੀ ਉਹ ਕਿੰਨਾ ਡਿਟਰਮਿੰਟ ਸੀ। ਇੱਕ ਹਫ਼ਤਾ ਪਹਿਲਾਂ ਉਹਦੀ ਰੀੜ ਦੀ ਹੱਡੀ ਦੇ ਵਿੱਚ ਸਟੀਰੋਇਡ ਦਾ ਇੰਜੈਕਸ਼ਨ ਲੱਗਿਆ ਸੀ।
ਅੱਛਾ।
ਤੇ ਤਿਲ ਉਹਨੇ, ਕਿਉਂਕਿ ਅਸੀਂ ਪਲਾਨ ਇੱਕ ਹਫ਼ਤਾ ਪਹਿਲਾਂ ਬਣਾਇਆ ਸੀ, ਤੇ ਡਿਊਰਿੰਗ ਦੈਟ ਉਹਦੇ ਇੱਦਾਂ ਉਹਦੀ ਬੈਕ ਦੀ ਇੰਜਰੀ ਹੈਗੀ ਆ ਵੀ ਉਹਦੀ ਬੈਕ ਬਿਲਕੁਲ ਸਟਿਫ ਹੋ ਜਾਂਦੀ, ਵੀ ਜਦੋਂ ਸਟਿਫ ਹੋ ਗਈ ਵੀ ਜਾਮ ਹੋ ਗਈ, ਉਹ ਫਿਰ ਉੱਠ ਵੀ ਨੀ ਹੁੰਦਾ ਤੇ ਨਾ ਹੀ ਲੰਮੇ ਬੈਗ ਪਿਆ ਹੁੰਦਾ, ਵੀ ਉਹ ਉਸੇ ਪੋਜੀਸ਼ਨ ਚ ਰਹਿੰਦਾ, ਠੀਕ ਹੈ ਨਾ? ਤੇ ਉਹਨੇ ਡਾਕਟਰ ਨੇ ਸਟੀਰੋਇਡ ਦਾ ਇੰਜੈਕਸ਼ਨ ਲਾ ਦਿੱਤਾ ਸੀ ਉਹਦੇ, ਤੇ ਉਹਨੇ ਸਟਿਲ ਵੀ ਜਿਹੜਾ ਸਾਡਾ ਪਲਾਨ ਸੀ ਜਾਣ ਦਾ, ਇੱਕ ਰਾਤ ਅਸੀਂ ਰੁਕੇ ਹਾਂ ਜਿੰਦਾਬਾਦ ਰੁਕੇ ਹਾਂ ਆ ਕੇ ਵਾਪਸ, ਉਹਨੇ ਫੇਰ ਵੀ ਉਹ ਜਾਰੀ ਰੱਖਿਆ। ਮੈਂ ਸੱਚ ਬੋਲਾਂ, ਜੇ ਮੇਰੇ ਕੋਲ ਮੈਨੂੰ ਏਦਾਂ ਦੀ ਪ੍ਰੋਬਲਮ ਹੁੰਦੀ ਨਾ, ਮੈਂ ਤਾਂ ਬਹਾਨਾ ਮਾਰ ਕੇ ਮੈਂ ਤਾਂ ਨਿਕਲ ਜਾਣਾ ਸੀ ਉਹ ਚੋਲਾ ਚੱਕ ਕੇ ਨਾ, ਫਕੀਰ ਵਾਂਗੂ ਆਪਾਂ ਤਾਂ ਟਿਕਦੇ ਭਰਾਵਾ। ਤੇ ਕਿਉਂਕਿ ਸਾਡੀ ਫੈਮਿਲੀ ਦੇ ਵਿੱਚ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਵੀ ਸਾਡੇ ਸਾਡਾ ਪੇਨ ਦਾ ਥ੍ਰੈਸ਼ਹੋਲਡ ਬਹੁਤ ਥੋੜਾ, ਸਾਨੂੰ ਪੇਨ ਬਹੁਤ
ਜ਼ਿਆਦਾ ਹੁੰਦੀ
ਜ਼ਿਆਦਾ ਵੀ ਸਾਨੂੰ। ਤੇ ਪਰ ਉਹ ਬਾਈ ਦੀ ਵੀ ਹੈ ਸੀ ਪੂਰਾ ਸਿਰੜ ਸੀ ਉਹਦਾ ਵੀ ਨਹੀਂ ਜਾਣਾ ਜਾਣਾ, ਉਹਨਾਂ ਦੇ ਵੀ ਸਹੁਰਾ ਸਾਹਿਬ ਵੀ ਉੱਥੇ ਗਏ ਹੋਏ ਨੇ ਆਪਣੇ ਪਾਂਟੇ ਨੂੰ ਆਪਣੇ ਮੋਰਚੇ ਦੇ ਵਿੱਚ, ਕਾਫੀ ਬਜ਼ੁਰਗ ਨੇ ਪਰ ਉਹ ਵੀ ਗਏ ਹੋਏ ਨੇ, ਮੇਰੇ ਮਾਮਾ ਜੀ ਵੀ ਗਏ ਹੋਏ ਨੇ। ਤੋ ਉਹ ਜਿਹੜੀ ਹੈ ਸੀ ਨਾ, ਉਹ 2-3 ਵਾਰੀ ਅਸੀਂ ਆਪਸ ਚ ਗੱਲ ਕੀਤੀ ਵੀ ਦੇਖ ਲਾ ਆਪਾਂ ਇੰਨੀ ਠੰਡ ਵਿੱਚ, ਬਹੁਤ ਸਾਰੀਆਂ ਫੈਸਿਲਿਟੀਜ਼ ਵੀ ਹੈਗੀਆਂ ਸਭ ਕੁਛ ਹੈਗਾ, ਫੇਰ ਵੀ ਆਪਾਂ ਨੂੰ ਔਖਾ ਲੱਗ ਰਿਹਾ। ਪਰ ਜਿਹੜੇ ਵਿਚਾਰੇ ਵੀ ਬਜ਼ੁਰਗ ਬੈਠੇ ਨੇ ਉਹ ਸਿਰੜ ਹੀ ਆ ਵੀ ਜਿਹੜੇ ਬੈਠੇ ਨੇ, ਨਹੀਂ ਤਾਂ ਘਰਾਂ ਚ ਜਾ ਕੇ ਰਜਾਈ ਚ ਸੌਣਾ ਕਿਹਨੂੰ ਚੰਗਾ ਨੀ ਲੱਗਦਾ। ਪਰ ਉਹ ਇੱਕ ਤੁਸੀਂ ਸ਼ੋਅ ਕਰਦੇ ਹੋ ਵੀ ਹਾਂ ਜਿਹੜਾ ਤੁਸੀਂ ਕੌਜ਼ ਲਈ ਲੜ ਰਹੇ ਹੋ, ਅਸੀਂ ਜਿੱਦਾਂ ਵੀ ਸਾਡੇ ਕੋਲੋਂ ਕਿਸੇ ਵੀ ਤਰੀਕੇ ਨਾਲ ਸਪੋਰਟ ਹੁੰਦਾ, ਅਸੀਂ ਉਸ ਤਰੀਕੇ ਨਾਲ ਤੁਹਾਨੂੰ ਸਪੋਰਟ ਕਰ ਰਹੇ ਹਾਂ
ਜੀ। ਬਹੁਤ ਵਧੀਆ ਜੀ, ਵੈਰੀ ਗੁੱਡ ਜੈਸਚਰ। ਤੇ ਜਗਤਾਰ ਭਾਜੀ ਸੁਨੇਹਾ ਭੇਜਦੇ ਨੇ ਤਸਵੀਰ ਤੇ ਜਿਹੜਾ ਮੈਂ ਸਾਂਝਾ ਕਰਤਾ ਆ, ਕਹਿੰਦੇ ਸੁਪਨੇ ਦੇਖਣੇ ਨੇ ਤਾਂ ਉੱਚੇ ਦੇਖੋ, ਨੀਵਾਂ ਦਿਖਾਉਣ ਲਈ ਲੋਕ ਬਹੁਤ ਨੇ, ਕਦਮ ਪੁੱਟਣਾ ਹੈ ਤਾਂ ਅਗਾਂਹ ਨੂੰ ਪੁੱਟੋ, ਪਿਛਾਂਹ ਖਿੱਚਣ ਲਈ ਤਾਂ ਲੋਕ ਬਹੁਤ ਨੇ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਬਹੁਤ ਖੂਬਸੂਰਤ ਜੀ। ਤੇ ਯੋਗੇਸ਼ ਠਾਕੁਰ ਜਪਾਨ ਤੋਂ ਜੁੜੇ ਸੀ, ਉਹਨੇ ਸੁਨੇਹਾ ਭੇਜਿਆ ਸੀ ਕਿ ਸਿੱਧੂ ਜੀ ਕਿਸਾਨ ਲੀਡਰ ਨੂੰ ਕੀ ਲੱਗਦਾ ਹੈ ਕਿ ਮੋਦੀ ਸਾਹਿਬ ਦੁਬਾਰਾ ਰਿਪੀਟ ਕਰਨਗੇ, ਤਾਂ ਕਰਕੇ 2 ਸਾਲ ਲਈ ਬਿੱਲ ਨੂੰ ਹੋਲਡ ਨਹੀਂ ਕਰ ਰਹੇ, ਜਾਂ ਅਗਰ ਕੋਈ ਸਰਕਾਰ ਆਈ ਤਾਂ ਫਿਰ ਬਿੱਲ ਕੈਂਸਲ ਨਹੀਂ ਹੋਣਗੇ, ਇਸ ਦਾ ਮਤਲਬ ਬਿੱਲ ਅੱਛੇ ਨੇ, ਕਿਸਾਨ ਲੀਡਰ ਗਲਤ ਨੇ। ਗਿੱਲ ਸਾਹਿਬ ਇਹ ਜਿਹੜਾ 2 ਸਾਲ ਦਾ, ਮੈਂ ਹੀ ਵੈਸੇ ਸ਼ੋਸ਼ਾ ਛੱਡਿਆ ਸੀ, ਉਹਨਾਂ ਨੇ ਚੱਕ ਲਿਆ ਵੀ 2 ਸਾਲ ਹੋਲਡ ਰੱਖ ਲਓ ਦੁਬਾਰਾ, ਮੈਂ ਪਤਾ ਨਹੀਂ ਤੁਸੀਂ ਦੇਖ ਲਓ, ਮਹੀਨਾ ਪਹਿਲਾਂ ਇੰਡੀਅਨ ਲਿੰਕ 'ਚ ਮੇਰੀ ਰਿਪੋਰਟ ਲੱਗੀ ਸੀ, ਮੇਰੇ ਬਿਆਨ, ਮੈਂ ਉਹ 'ਚ ਕਿਹਾ ਸੀ, ਮੈਂ ਕਿਹਾ ਟਾਈਮ ਦੇਣਾ ਚਾਹੀਦਾ ਆ ਵੀ 2-3 ਸਾਲ ਦਾ ਟਾਈਮ ਹੋਲਡ ਰੱਖ ਲਓ, ਜਿਹੜੀਆਂ ਮੰਗਾਂ 'ਤੇ ਜਿਹੜੀਆਂ ਹੁਣ ਨੈਗੋਸ਼ੀਏਸ਼ਨਾਂ ਹੋ ਚੁੱਕੀਆਂ ਨੇ, ਜਿਨ੍ਹਾਂ 'ਤੇ ਅਗਰੀਮੈਂਟ ਹੋ ਚੁੱਕਾ, ਉਹ ਵੀ ਰੱਖ ਲਓ, ਫਿਰ ਦੁਬਾਰਾ ਇਹਨੂੰ ਸਾਲਕ ਕਰਕੇ, ਸਾਲਕ ਐਜੂਕੇਸ਼ਨ ਕਰਕੇ ਬਿੱਲ ਨੂੰ ਨਵੇਂ ਤਰੀਕੇ ਨਾਲ ਫਿਰ ਪੇਸ਼ ਕਰ ਲਓ, ਉਦੋਂ ਫਿਰ ਚਾਹੇ ਮੋਦੀ ਸਰਕਾਰ ਹੋਵੇ ਜਾਂ ਨਵੀਂ ਸਰਕਾਰ ਹੋਵੇ, ਫਿਰ ਉਹਨੂੰ ਮੰਨਣ ਦਾ ਵੀ ਵਿੱਚ ਲਿਖ ਲਓ। ਅਤੇ ਇਹ ਜਿਹੜਾ ਹੁਣ ਪ੍ਰਪੋਜ਼ਲ ਹੈ, ਮਤਲਬ ਇਟ ਜਿਹੜੀ ਸਟੇਲਮੇਟ ਹੈ, ਕਿਤੇ ਨਾ ਕਿਤੇ ਤਾਂ ਖਤਮ ਹੋਣੀ ਪੈਣੀ, ਦਿਸ ਇਜ਼ ਥਿੰਗ ਕਾਲਡ ਕੰਪਰੋਮਾਈਜ਼, ਉਹ ਤਾਂ ਕਿਤੇ ਨਾ ਕਿਤੇ ਕਰਨਾ ਹੀ ਪਊਗਾ। ਤੁਹਾਡਾ ਕੀ ਖਿਆਲ ਹੈ, ਮਤਲਬ ਜਿਸ,
ਦੇਖੋ ਜੀ
ਯੋਰ ਓਪੀਨੀਅਨ,
ਜਿਹੜੇ ਜਿਹੜੇ ਸਪੋਰਟਰ ਨੇ ਨਾ ਵੀ ਮੋਦੀ ਸਰਕਾਰ ਦੇ ਸਪੋਰਟਰ ਨੇ, ਉਹ ਕਹਿੰਦੇ ਨੇ ਜੇ ਸਰਕਾਰ ਬਿੱਲ ਵਾਪਸ ਲੈ ਲਵੇ ਤੇ ਸਰਕਾਰ ਦੇ ਨਾਂ ਤੇ ਕਮਜ਼ੋਰ ਦਿਖੂਗੀ ਉਹ ਸਰਕਾਰ ਨੇ ਤੁਸੀਂ 2015 ਹੁਣ ਤੋਂ ਲੈ ਕੇ 2015 ਤੱਕ ਦੇਖੋ ਸਰਕਾਰ ਨੇ ਬਹੁਤ ਬਿੱਲ ਵਾਪਸ ਲਏ ਨੇ ਇਹ ਪਹਿਲੇ ਬਿੱਲ ਨਹੀਂ ਆਉਂਦੇ ਜਿਹੜੇ ਸਰਕਾਰ ਨੇ ਵਾਪਸ ਲਏ ਰਾਜ ਸਭਾ ਚ ਪਾਸ ਨੀ ਸੀ ਲੋਕ ਸਭਾ ਚ ਪਾਸ ਹੋ ਗਿਆ ਸੀ ਤੇ ਹੁਣ ਆਪਣੇ ਠਾਕੁਰ ਸਾਹਿਬ ਨੂੰ ਮੈਂ ਇੱਥੇ ਦੱਸਵਾਂ ਇਹ ਜਿਹੜੇ ਬਿੱਲ ਜਿਹੜੇ ਤਰੀਕੇ ਨਾਲ ਪਾਸ ਕੀਤੇ ਗਏ ਨੇ ਨਾ ਇਹ ਉਹ ਸ਼ੱਕੀ ਨੇ ਦੇਖੋ ਲੋਕ ਸਭਾ ਚ ਚਲੋ ਪਾਸ ਹੋਏ ਨਾ ਬੀਜੇਪੀ ਦੀ ਉੱਥੇ ਹੈ ਬਹੁਮਤ ਹੈਗਾ ਰਾਜ ਸਭਾ ਚ ਇਹਨਾਂ ਨੇ ਬਿੱਲ ਦੇ ਉੱਤੇ ਨਾ ਬਹਿਸ ਕਰਾਈ ਹੈ ਨਾ ਹੀ ਵੋਟਿੰਗ ਕਰਾਈ ਹੈ ਇਹ ਸਿਰਫ ਓਦਾਂ ਹੀ ਪਾਸ ਕਰ ਦਿੱਤਾ ਗਿਆ ਏਦਾਂ ਬਿੱਲ ਨਹੀਂ ਪਾਸ ਹੁੰਦੇ ਕਿਉਂਕਿ ਕਈ ਬਿੱਲ ਈਵਨ ਕਿ ਆਸਟ੍ਰੇਲੀਅਨ ਸੈਨੇਟ ਜਿਹੜੀ ਸਾਡੀ ਇੱਥੇ ਸਰਕਾਰ ਆ ਇਹਨਾਂ ਸੈਨੇਟ ਵਿੱਚ ਜਾ ਕੇ ਕਲੈਪ ਹੋ ਜਾਂਦੇ ਨੇ ਤੇ ਉਹ ਇਹੀ ਇਹੀ ਸਾਡੀ ਡੈਮੋਕ੍ਰੇਸੀ ਆ ਵੀ ਜਦਕਿ ਇੱਕ ਰੂਲਿੰਗ ਪਾਰਟੀ ਕੋਲ ਪ੍ਰੋਪਰ ਬਹੁਮਤ ਹੋਵੇ ਤਾਂ ਵੀ ਉਹ ਆਪਣੀ ਆਪ ਉਦਰੀਆਂ ਨਹੀਂ ਕਰ ਸਕਦੀ ਹੁਣ ਜਿਹੜੀ ਰਾਜ ਸਭਾ ਹੈ ਰਾਜ ਸਭਾ ਦੇ ਜਿਹੜੇ ਵਿਧਾਨ ਸਭਾ ਦੇ ਵੱਲੋਂ ਨੋਮੀਨੇਟਡ ਬੰਦੇ ਹੁੰਦੇ ਨੇ ਉਹ ਆਉਂਦੇ ਨੇ ਉਹਨਾਂ ਦੀ ਆਪਣੀ ਆਈਡੋਲੋਜੀ ਹੁੰਦੀ ਹੈ ਉਹਨਾਂ ਦੀ ਸਰਕਾਰ ਦੀ ਆਈਡੋਲੋਜੀ ਨਹੀਂ ਹੁੰਦੀ ਹੁਣ ਤੁਸੀਂ ਬਿੱਲ ਕੋਰਸ ਬਿੱਲ ਲੈ ਕੇ ਆਓ ਜਿੰਨੇ ਮਰਜ਼ੀ ਬਿੱਲ ਲੈ ਕੇ ਆਓ ਪਰ ਉਹਦਾ ਪ੍ਰੋਪਰ ਲੋਕਤੰਤਰਿਕ ਜਿਹੜਾ ਤਰੀਕਾ ਹੈ ਜੀ ਉਹ ਤੇ ਬਹਿਸ ਕਰਾਓ ਇਹ ਰੋਮਨ ਟਾਈਮਸ ਤੋਂ ਚੱਲ ਰਿਹਾ ਰੋਮ ਦੇ ਟਾਈਮ ਤੋਂ ਚੱਲ ਰਿਹਾ ਉੱਥੇ ਸੈਨੇਟ ਹੁੰਦੀ ਸੀ ਉੱਥੇ ਕਿੰਗ ਹੁੰਦਾ ਸੀ ਉੱਥੋਂ ਬਿੱਲ ਆਉਂਦੇ ਸੀ ਉਹ ਬਹਿਸ ਕਰਕੇ ਪਾਸ ਹੁੰਦੇ ਸੀ ਏਦਾਂ ਨਹੀਂ ਸੀ ਮੈਨੂੰ ਬਿੱਲ ਪਸੰਦ ਨਹੀਂ ਹੈਗਾ ਤੇ ਮੈਂ ਪਾਸ ਨਹੀਂ ਕਰਨਾ ਜਾਂ ਮੈਨੂੰ ਬਿੱਲ ਪਸੰਦ ਹੈ ਜਿਹਨੂੰ ਪਾਸ ਕਰ ਦਿਓ ਉੱਥੇ ਪ੍ਰੋਪਰ ਬਹਿਸ ਹੁੰਦੀ ਸੀ ਉਹਦੇ ਨਫ਼ੇ ਉਹਦੇ ਨੁਕਸਾਨ ਦੱਸੇ ਜਾਂਦੇ ਸੀ ਤੇ ਉਹ ਤਾਂ ਦੱਸੇ ਜਾਂਦੇ ਸੀ ਕਿ ਜਿਹੜੇ ਮੈਂਬਰ ਨੇ ਸੈਨੇਟ ਦੇ ਜਾਂ ਲੋਕ ਸਭਾ ਦੇ ਰਾਜ ਸਭਾ ਦੇ ਮੈਂਬਰ ਹੈ ਉਹਨਾਂ ਨੂੰ ਪਤਾ ਲੱਗੇ ਵੀ ਇਹਦੇ ਨਫ਼ੇ ਨੁਕਸਾਨ ਕੀ ਨੇ ਹਰੇਕ ਨੂੰ ਟਾਈਮ ਦਿੱਤਾ ਜਾਂਦਾ ਆ ਬਿੱਲ ਉੱਤੇ ਬੋਲਣ ਲਈ 5 ਮਿੰਟ ਦਾ 2 ਮਿੰਟ ਦਾ ਨਫ਼ੇ ਨੁਕਸਾਨ ਦੱਸਣ ਲਈ ਉਸ ਤੋਂ ਬਾਅਦ ਜਿਹੜੇ ਮੈਂਬਰ ਨੇ ਉਹ ਆਪਣਾ ਮਨ ਬਣਾਉਂਦੇ ਨੇ ਵੀ ਅਸੀਂ ਇਹਦੇ ਹੱਕ ਚ ਆ ਕਿ ਵਿਰੋਧ ਵਿੱਚ ਆ ਪਰ ਕਈ ਵਾਰੀ ਵੀਟੋ ਲਾਉਂਦੇ ਨੇ ਫਿਰ ਵੀਟੋ ਦੇ ਵਿੱਚ ਹੁੰਦਾ ਵੀ ਤੁਹਾਨੂੰ ਬਿੱਲ ਦੇ ਹੱਕ ਜਾਂ ਵਿਰੋਧ ਚ ਅਕੋਰਡਿੰਗ ਟੂ ਯੂਰ ਲੀਡਰ ਤੁਹਾਨੂੰ ਵੋਟ ਪਾਉਣੀ ਪੈਣੀ ਪਰ ਰਾਜ ਸਭਾ ਦੇ ਵਿੱਚ ਇਹਨਾਂ ਨੇ ਬਿਲਕੁਲ ਬਹਿਸ ਨਹੀਂ ਕਰਾਈ ਤੁਸੀਂ ਰਾਜ ਸਭਾ ਚ ਇਹਨੂੰ ਦੁਬਾਰਾ ਬਿੱਲ ਨੂੰ ਲੈ ਕੇ ਆਓਗੇ ਨਾ ਇਹਦੇ ਉੱਤੇ ਬਹਿਸ ਕਰਾਉਂਗੇ ਇਹ ਬਿੱਲ ਪਾਸ ਹੀ ਨਹੀਂ ਹੋਊਗਾ ਕਿਉਂਕਿ ਰਾਜ ਸਭਾ ਚ ਬੀਜੇਪੀ ਕੋਲ ਬਹੁਮਤ ਹੈ ਨੀਗਾ ਜਿੰਨੀਆਂ ਪਾਰਟੀਆਂ ਸਪਾ ਜਾਂ ਕਾਂਗਰਸ ਆ ਜਾਂ ਤ੍ਰਿਣਮੂਲ ਕਾਂਗਰਸ ਆ ਜਾਂ ਸਾਊਥ ਦੀਆਂ ਪਾਰਟੀਆਂ ਨੇ ਤੇ ਉਹ ਸਾਰੀਆਂ ਇਹਦੇ ਵਿਰੋਧ ਵਿੱਚ ਭੁਗਤਣਗੀਆਂ ਇਹਨਾਂ ਨੂੰ ਬਿੱਲ ਪਾਸ ਕਰਨ ਦਾ ਇਹ ਸਾਰਾ ਇਹ ਸ਼ੱਕੀ ਸੀ ਤੇ ਜਿਹੜੀ ਸਸਪੈਂਸ਼ਨ ਹੈ 2 ਸਾਲ ਦੀ ਲਾ ਰਹੇ ਆ ਮੈਂ ਕਹਿੰਦਾ ਸਸਪੈਂਸ਼ਨ 4 ਸਾਲ ਦੀ ਲਾਓ ਕਿਸਾਨ ਵੀ ਸੌਖੇ ਹੋਣਗੇ ਜਿਹੜੀ ਨੈਕਸਟ ਗਵਰਨਮੈਂਟ ਆਊਗੀ ਉਹ ਫਿਰ ਆਪੇ ਦੇ ਉੱਤੇ ਮਨ ਬਣਾਊਗੀ ਵੀ ਇਹ ਬਿੱਲਾਂ ਦਾ ਕਰਨਾ
ਠਾਕੁਰ ਸਾਹਿਬ ਨੇ ਕਿਹਾ ਕਹਿੰਦੇ ਕੋਰਟ ਦੇ ਵਿੱਚ ਫੇਰ ਸਾਬਿਤ ਕਰਤੇ ਕੀਤੇ ਜਾ ਸਕਦੇ ਵੀ ਬਿੱਲ ਗਲਤ ਹੋਏ ਨੇ ਉਹ ਸਾਬਿਤ ਠਾਕੁਰ ਸਾਹਿਬ ਮੈਂ ਤੁਹਾਨੂੰ ਵੈਸੇ ਹੀ ਦੱਸਦਾ ਕਿ ਇਹ ਜਿਹੜੇ ਕਾਨੂੰਨ ਨੇ ਨਾ ਖੇਤੀਬਾੜੀ ਦੇ ਇਹ ਸੈਂਟਰ ਸਰਕਾਰ ਕਰੇ ਨਹੀਂ ਸਕਦੀ ਇਹਨਾਂ ਦੇ ਪ੍ਰੋਟੋਕੋਲ ਇਹਨਾਂ ਦੇ ਆਉਂਦਾ ਨਹੀਂ ਜੂਰਿਸਡਿਕਸ਼ਨ 'ਚ ਨਹੀਂ ਆ ਰਿਹਾ ਇਹ ਇੰਟਰਫੀਰੈਂਸ ਕਰ ਨਹੀਂ ਸਕਦੇ ਸੈਂਟਰ ਸਰਕਾਰ ਕੋਲ ਡਿਫੈਂਸ ਟੈਕਸੇਸ਼ਨ ਅਤੇ ਇਹੋ ਜਿਹੜੇ ਇਮੀਗ੍ਰੇਸ਼ਨ ਫੋਰਨ ਅਫੇਅਰਸ ਇੱਦਾਂ ਦੇ ਹੀ ਮੁੱਦੇ ਨੇ ਇਹਦੇ ਖੇਤੀਬਾੜੀ ਵਾਲੇ ਇਸ ਕਲੀਅਰਲੀ ਲਿਖਿਆ ਹੋਇਆ ਸੋ ਕੋਰਟ ਦੇ ਵਿੱਚ ਹਾਰ ਜਾਣਗੇ ਜੀ ਅਤੇ ਐਕਚੁਲੀ ਸੁਪਰੀਮ ਕੋਰਟ ਨੂੰ ਇਹ 'ਤੇ ਐਕਸ਼ਨ ਲੈਣਾ ਹੀ ਚਾਹੀਦਾ ਕਿ ਇਲੀਗਲ ਨੇ ਔਲਰੇਡੀ ਇਲੀਗਲ ਨੇ ਕੋਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਇਹ ਬਿੱਲ ਇਹ ਤੁਹਾਨੂੰ ਮੈਂ ਹੀ ਦੱਸ ਦਿੰਦਾ ਕੋਰਟ 'ਚ ਆਪਾਂ ਨੂੰ ਜਾਣ ਦੀ ਲੋੜ ਹੀ ਨਹੀਂ ਅਤੇ ਇੱਕ ਨਾ ਤੁਹਾਨੂੰ ਗਾਰਡਨਿੰਗ ਦਾ ਵੀ ਹੈਗਾ ਮਾੜਾ ਮੋਟਾ ਸ਼ੌਂਕ ਮਸਲਾ ਆਇਆ ਹੋਇਆ ਇੱਕ ਮਸਲਾ ਆਇਆ ਹੋਇਆ ਇੱਕ ਤਾਂ ਅਦਰਕ ਬਾਰੇ ਨਾ ਅਦਰਕ ਬਾਰੇ ਨਹੀਂ ਹੈਗਾ ਉਹ ਇੱਕ ਵਿਜੇ ਵਿਰਦੀ ਹੁਣਾਂ ਨੇ ਸਵਾਲ ਕੀਤਾ ਸੀ ਕਹਿੰਦੇ ਮੇਰੇ ਘੀਆ ਦੀ ਵੇਲ ਹੈ ਬੈਕਯਾਰਡ 'ਚ ਜਿਹੜੇ ਪੱਤੇ ਅਤੇ ਸਮਾਲ ਘੀਆ ਪੀਲੇ ਫਿਰੀ ਜਾਂਦੇ ਨੇ ਵੱਡਾ ਜਿਹਨੂੰ ਕਹਿੰਦੇ ਆ ਵੈਸੇ ਇੰਡੀਆ ਦੇ ਵਿੱਚ ਤਾਂ ਇਹ ਹੁੰਦਾ ਸੀ ਵੀ ਘੀਆ ਕੱਦੂ ਹਦਵਾਣੇ ਖਰਬੂਜੇ ਜੇ ਇਹਨਾਂ ਨੂੰ ਏਦਾਂ ਦੀ ਪ੍ਰੋਬਲਮ ਆਉਂਦੇ ਨਾ ਇਹ ਕਹਿੰਦੇ ਸੀ ਵੀ ਜਿਹੜੀ ਚਾਂਦੀ ਦੀ ਮੁੰਦੀ ਆ ਨਾ ਉਹ ਤੁਸੀਂ ਰਾਤ ਨੂੰ ਪਾਣੀ ਦੀ ਬਾਲਟੀ ਦੇ ਵਿੱਚ ਡੁਬੋ ਦਿਓ ਅਤੇ ਸਵੇਰ ਨੂੰ ਉਹ ਮੁੰਦੀ ਕੱਢ ਲਓ ਮੁੰਦੀ ਨਾ ਕਿਤੇ ਵਿੱਚ ਰੋੜ ਦਿਓ ਮੁੰਦੀ ਕੱਢ ਕੇ ਫੇਰ ਪਾ ਲਓ ਅਤੇ ਉਹਨੂੰ ਬਾਲਟੀ ਜਿਹੜਾ ਪਾਣੀ ਹੈ ਉਹ ਉਹਦੇ 'ਚ ਪਾ ਦਿਓ ਬੇਲਾਂ ਨੂੰ ਪਾ ਦਿਓ ਅਤੇ ਉਹਦੇ ਨਾਲ ਬਹੁਤ ਲੱਗਦੇ ਨੇ ਉਹਦੇ ਪਿੱਛੇ ਜਿਹੜਾ ਕੋਨਸੈਪਟ ਇਹ ਹੈ ਕਿ ਮੈਨੂੰ ਲੱਗਦਾ ਹੁਣ ਸਿਡਨੀ 'ਚ ਮੀਂਹ ਮੂੰਹ ਐਤਕੀ ਜ਼ਿਆਦਾ ਪਿਆ ਅਤੇ ਨਿਊਟ੍ਰੀਸ਼ਨ ਦੀ ਘਾਟ ਹੈ ਇੱਕ ਤਾਂ ਨਿਊਟ੍ਰੀਸ਼ਨ ਪਾਓ ਦੂਜਾ ਜਿਹੜਾ ਪੱਤੇ ਕੱਟ ਦਿਓ ਜੀ ਥੋੜ੍ਹੇ ਥੋੜ੍ਹੇ ਹਰੇਕ ਤੀਜਾ ਪੱਤਾ ਕੱਟ ਦਿਓ ਤਾਂ ਕਿ ਉਹ ਫੁੱਲ ਜਿਹੜੇ ਦਿਖਣ ਅਤੇ ਉਹਦੀ ਜਿਹੜੀ ਫਿਰ ਪੋਲੀਨੇਸ਼ਨ ਹੋਵੇ ਪੋਲੀਨੇਸ਼ਨ ਨਹੀਂ ਹੋ ਰਹੀ ਉੱਥੇ ਭੁੰਡੀਆਂ ਨੂੰ ਪਤਾ ਨਹੀਂ ਲੱਗਦਾ ਕਿ ਪੱਤਿਆਂ ਹੇਠਾਂ ਫੁੱਲ ਨੇ ਇਸ ਕਰਕੇ ਉੱਥੇ ਧੂਫ ਧਾਫ ਅੱਗੇ ਗੂਗਲ ਦੀ ਧੂਣੀ ਜੀ
ਹਾਂ ਜੀ, ਮੈਨੂੰ ਸਿੱਧੂ ਸਾਹਿਬ ਇਹ ਵੀ ਲੱਗਦਾ ਵੀ ਜੇ ਕਈ ਵਾਰੀ ਹੁੰਦੇ ਨਾ ਉਹ ਜਿਹੜੇ ਹੁੰਦੇ ਆਪਣੇ ਉਹ ਪੱਬੂ ਜੇ ਜਿਹੜੇ ਹੁੰਦੇ ਜਿਹੜੇ ਖਾਂਦੇ ਵੀ ਆ ਪੱਤਿਆਂ ਨੂੰ, ਕਦੇ ਉਹ
ਨਹੀਂ ਇਹਨੂੰ ਨਹੀਂ ਖਾਂਦੇ,
ਇੱਕ ਪਤਨੀ ਉਹ ਉਹਨਾਂ ਨੂੰ ਕੀ ਕਹਿੰਦੇ ਨੇ
ਐਫਿਡ ਐਫਿਡ
ਤੇ ਉਹ ਵੈਸੇ ਨਾ ਹਾਂਜੀ ਵੈਸੇ ਸਿੰਪਲ ਜੀ ਗੱਲ ਆ ਜੀ, ਬਨਿੰਗ ਚੱਲ ਜਾਓ ਪਰ ਵੀਕਐਂਡ ਤੇ ਕਦੀ ਨਾ ਜਾਓ ਬਨਿੰਗ, ਕਿਉਂਕਿ ਉੱਥੇ ਤੁਹਾਨੂੰ ਮਿਲਣਾ ਨੀ ਕਿਸੇ ਨੇ ਹੈਲਪ ਕਰਨ ਲਈ, ਤੇ ਉਹ ਸੋਮਵਾਰ ਮੰਗਲਵਾਰ ਭਾਵੇਂ ਸ਼ਾਮ ਨੂੰ ਜਦੋਂ 7-8 ਵਜੇ ਜਦੋਂ ਠੰਡਾ ਜਿਹਾ ਕੰਮ ਹੁੰਦਾ ਉੱਥੇ ਉੱਥੇ ਚੱਲ ਜਾਓ ਤੇ ਉਹਨਾਂ ਨੂੰ ਆਹੀ ਆਪਣੀ ਭਾਵੇਂ ਫੋਟੋ ਖਿੱਚ ਕੇ ਲੈ ਜਾਓ, ਤੇ ਉਹਨਾਂ ਨੂੰ ਜਿਹੜੇ ਗਾਰਡਨਿੰਗ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਕਾਫੀ ਨੌਲੇਜ ਹੁੰਦੀ ਹੈ, ਉਹ ਤੁਹਾਨੂੰ ਦੱਸ ਦੇਣਗੇ ਵੀ ਤੁਸੀਂ ਕਿਹੜੀ ਸਪਰੇ ਯੂਜ ਕਰ ਸਕਦੇ ਹੋ ਵੀ ਜਿਹੜੀ ਪੈਸਟੀਸਾਈਡ ਨਹੀਂ ਹੋਊਗੀ, ਜਸਟ ਲਾਈਕ ਜਿੱਦਾਂ ਨਾਈਟ੍ਰੋਜਨ ਦੀ ਸਪਰੇ ਹੁੰਦੀ ਜਾਂ ਹੋਰ ਕਿਸੇ ਵੀ ਜਿਹੜੀ ਇੱਕ ਤਰੀਕੇ ਦੀ ਖਾਦ ਹੁੰਦੀ ਹੈ ਉਹਦੇ ਵਿੱਚ ਔਰਗੈਨਿਕ ਆਪਸ਼ਨ ਵੀ ਹੋਣਗੇ, ਉਹ ਤੁਹਾਨੂੰ ਚੰਗੇ ਤਰੀਕੇ ਨਾਲ ਗਾਈਡ ਕਰ ਸਕਦੇ, ਬਾਕੀ ਤੁਸੀਂ ਗੂਗਲ ਵੀ ਕਰ ਸਕਦੇ ਹੋ, ਗੂਗਲ ਤੁਹਾਨੂੰ ਕਿਤੇ ਨਾ ਕਿਤੇ ਲੈ ਜਾਊਗਾ ਪਰ ਬਨਿੰਗ ਦੇ ਵਿੱਚ
ਵੈਸੇ ਇੱਕ ਤਾਂ ਨਿਊਟ੍ਰੀਸ਼ਨ ਸੋਲਵ ਕਰ ਸਕਦੇ, ਦੂਜਾ ਨਾ ਤੀਜਾ ਜਾਂ ਚੌਥਾ ਪੱਤਾ ਕੱਟ ਦਿਓ ਤੇ ਸ਼ਾਮ ਨੂੰ ਨਾ ਧੂਪ 4-5 ਦਿਨ ਲਾਓ ਉੱਥੇ, ਤਾਂ ਕਿ ਕੀੜੇ ਮਕੌੜੇ ਆਉਣ, ਮੱਛਰ ਮੱਖੀਆਂ, ਤੇ ਉਹਨੂੰ ਪੋਲੀਨੇਸ਼ਨ ਕਰੇ, ਇਹੀ ਸਾਰਿਆਂ ਨਾਲ ਕਾਰਗਰ ਤੀਕਾ। ਪਾਣੀ ਜਿਹੜਾ ਹੋਜ਼ ਨਾਲ ਨਹੀਂ ਪਾਉਣਾ ਜੀ, ਬਾਲਟੀ ਨਾਲ ਡੋਲਣਾ ਆ, ਔਰ ਸਾਰੀ ਵੇਲ 'ਤੇ ਹੀ ਡੋਲਣਾ ਆ ਆਲੇ ਦੁਆਲੇ, ਕਿਉਂਕਿ ਵੇਲ ਜਿਹੜੀ ਹੈ ਥਾਂ ਥਾਂ ਤੋਂ ਪਾਣੀ ਚੱਕਦੀ ਹੈ, ਪਾਣੀ ਦੀ ਘਾਟ ਕਰਕੇ ਵੀ ਇਹ ਕਈ ਵਾਰੀ ਅਬੋਰਟ ਕਰਨਾ ਸ਼ੁਰੂ ਕਰ ਦਿੰਦੀ ਫਰੂਟ, ਕਿਉਂਕਿ ਵਧਣ 'ਚ ਯਕੀਨ ਰੱਖਦੀ ਹੈ, ਸੋ ਜਦੋਂ ਇਹਨੂੰ ਪਾਣੀ ਪੂਰਾ ਮਿਲਦਾ ਫਿਰ ਫਰੂਟ ਪਾਲਦੀ ਹੈ ਇਹ। ਜਗਤਾਰ ਭਾਅ ਜੀ ਕਹਿ ਰਹੇ ਨੇ ਹਾਂਗਕਾਂਗ ਤੋਂ, ਕਹਿੰਦੇ ਮੈਨੂੰ ਵੀ ਹਾਈਕਿੰਗ ਦਾ ਸ਼ੌਂਕ ਹੈ, ਅਸੀਂ ਵੀ ਪਿਛਲੇ ਹਫ਼ਤੇ ਹਾਂਗਕਾਂਗ ਦੀ ਸਭ ਤੋਂ ਉੱਚੀ ਪਹਾੜੀ ਜਿੱਥੇ ਪਾਣੀ ਜੰਮਿਆ ਸੀ ਉੱਥੇ ਪਹੁੰਚੇ ਹਾਂ, ਅਤੇ ਕੁੱਲ 22 ਕਿਲੋਮੀਟਰ ਦਾ ਸਫ਼ਰ ਹੋਇਆ ਸੀ। ਬਿੱਲ ਪਾਸ ਕਰਨ ਦਾ ਮਤਲਬ ਹੈ ਜੀ ਸਟੇਟ ਦੇ ਹੱਕਾਂ 'ਤੇ ਡਾਕਾ ਹੈ, ਕਿਸਾਨਾਂ ਦਾ ਕਹਿਣਾ ਕਿ ਉਹ ਸਹੇ ਨੂੰ ਨਹੀਂ ਪਹੇ ਨੂੰ ਰੋਂਦੇ ਨੇ, ਵਿੱਦਿਆ ਸਿਹਤ ਅਤੇ ਖੇਤੀ ਸਟੇਟ ਸਬਜੈਕਟ ਨੇ। ਧੰਨਵਾਦ। ਸੋ ਜਾਂਦੇ ਜਾਂਦੇ ਗੁਰਪ੍ਰੀਤ ਜੀ ਕੀ ਕਹਿਣਾ ਚਾਹੋਗੇ?
ਦੇਖੋ ਜੀ, ਮੈਂ ਜਾਂਦੇ ਜਾਂਦੇ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਬਿੱਲਾਂ ਦਾ ਮਸਲਾ ਨਾ, ਜੇ ਕੋਰਟ ਵਿੱਚ ਵੀ ਚੱਲ ਜਾਂਦਾ, ਕੋਰਟ ਵਿੱਚ ਸਰਕਾਰ ਨੂੰ ਪ੍ਰੂਵ ਕਰਨਾ ਪੈਣਾ ਵੀ ਕਿਹੜੇ ਕਿਸਾਨ ਯੂਨੀਅਨ ਜਾਂ ਕਿਹੜੇ ਕਿਸਾਨ ਰਿਪ੍ਰੈਜੈਂਟੇਟਿਵ ਨੇ ਆ ਕੇ ਇਹਨਾਂ ਨੂੰ ਲਿਖਤੀ ਮੰਗ ਪੱਤਰ ਦਿੱਤਾ ਸੀ ਵੀ ਤੁਸੀਂ ਏਦਾਂ ਦੇ ਬਿੱਲ ਪਾਸ ਕਰਾਓ ਵੀ ਜਿੱਥੇ ਅਸੀਂ ਕਿਤੇ ਵੀ ਆਪਣੀ ਜਾ ਕੇ ਫਸਲ ਵੇਚ ਸਕਦੇ ਹਾਂ। ਇਹਦਾ ਐਵੀਡੈਂਸ ਸਰਕਾਰ ਕੋਲ ਹੈ ਨੀ ਗਾ, ਬਾਕੀ ਜਿਹੜਾ ਫਸਲ ਵੇਚਣ ਵਾਲਾ ਇਹਨਾਂ ਨੇ ਸ਼ਕੂਫਾ ਛੱਡਿਆ, ਉਹ 1976 ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਪਹਿਲਾਂ ਹੀ ਪਾਸ ਕਰ ਦਿੱਤਾ ਵੀ ਕਿਸਾਨ ਕਿਤੇ ਵੀ ਜਾ ਕੇ ਆਪਣੀ ਫਸਲ ਵੇਚ ਸਕਦਾ, ਉਹ ਪ੍ਰੋਪਰ ਕੇਸ ਉੱਥੇ ਐਵੀਡੈਂਸ ਹੈਗਾ। ਸੋ ਇਹ ਜਿਹੜੀਆਂ 2-3 ਚੀਜ਼ਾਂ ਇਹ ਵਰਤਦੇ ਨੇ ਨਾ ਵੀ ਅਸੀਂ ਤੁਸੀਂ ਕਿਤੇ ਵੇਚ ਸਕਦੇ ਹੋ, ਕੋਈ ਵੀ ਖਰੀਦ ਸਕਦਾ, ਇਹਦੇ ਲਈ ਇਹਨਾਂ ਨੂੰ ਪ੍ਰੂਵ ਕਰਨਾ ਪੈਣਾ ਵੀ ਇਹ ਤੁਹਾਨੂੰ ਆਈਡੀਆ ਕਿਹੜੇ ਕਿਸਾਨ ਜਥੇਬੰਦੀ ਨੇ ਦਿੱਤਾ, 30 ਜਿਹੜੀਆਂ ਤੁਹਾਡੇ ਅਗੇਂਸ ਲੜਨੀਆਂ ਨੇ ਜਾਂ ਹੋਰ ਕੋਈ ਵੀ, ਇਹਨਾਂ ਕੋਲ ਇਹਨਾਂ ਦਾ ਕੋਈ ਵੀ ਰਿਟਰਨ ਪਰੂਫ ਨਹੀਂ ਹੈਗਾ, ਕੋਈ ਵੀ ਮੀਟਿੰਗ ਦਾ ਰਿਟਰਨ ਪਰੂਫ ਨਹੀਂ ਹੈਗਾ। ਸੋ ਤੁਸੀਂ ਕਿਸੇ ਦੇ ਭਲੇ ਲਈ ਉਹਦੇ ਤੋਂ ਬਿਨਾਂ ਪੁੱਛਿਆ ਧੱਕੇ ਨਾਲ ਕੋਈ
ਮੈਨੂੰ 20 ਬੰਦਿਆਂ ਦੇ ਹੋਰ ਫੋਨ ਆਉਣ ਲੱਗ ਪੈਣੇ ਵੀ ਸਿੱਧੂ ਸਾਹਿਬ ਸਾਨੂੰ ਵੀ ਚਾਹੀਦੇ ਸਾਨੂੰ। ਉਹ ਬਹੁਤੇ ਮੈਂ ਤੁਹਾਨੂੰ ਦੱਸਾਂ, ਮੈਂ ਤੁਹਾਨੂੰ ਦੱਸਾਂ ਇੱਥੇ ਸਾਡੇ ਰੇਡੀਓ ਨਾਲ ਇਹੀ ਪੰਗਾ, ਜਿਹੜਾ ਸਾਡੇ ਰੇਡੀਓ ਨਾਲ ਐਡ ਕਰਦਾ ਜਾਂ ਸਪੋਂਸਰ ਕਰਦਾ ਉਹਨੂੰ 10 ਜਣਿਆਂ ਦੇ ਹੋਰ ਫੋਨ ਜਾ, ਉਹ ਤੁਸੀਂ ਜੀ ਹਰਮਨ ਰੇਡੀਓ ਤਾਂ ਕਰੇ ਸਾਨੂੰ ਵੀ ਕਰੋ ਜੀ, ਉਹ ਅਗਲੇ ਦੇ ਰਿਲੇਸ਼ਨ ਕਰਾਓ, ਉਹ ਐਡ ਨੀ ਹਰਮਨ ਰੇਡੀਓ ਤੇ ਕਰਦੇ ਕਿਉਂਕਿ ਲੋਕੀ ਹਰਮਨ ਰੇਡੀਓ ਤੇ ਐਡ ਨੀ ਇਸੇ ਤੁਕੋਂ ਕਰ ਰਹੇ ਕਿ ਲੋਕ ਨੀ ਉਹਨੂੰ ਜੀਣ ਦਿੰਦੇ ਫੋਨ ਕਰ ਕਰਕੇ ਫਿਰ। ਚਲੋ ਠੀਕ ਹੈ ਗੁਰਪ੍ਰੀਤ ਜੀ, ਆਉਣ ਵਾਲੇ ਹਫ਼ਤੇ ਨਾ ਗੂਗਲ ਤੇ ਨਿਗਾਹ ਰੱਖਿਓ ਜੀ, ਗੂਗਲ ਨੇ ਧਮਕੀ ਦਿੱਤੀ ਆ ਆਸਟ੍ਰੇਲੀਆ 'ਚ, ਕਹਿੰਦਾ ਅਸੀਂ ਸਰਚ ਇੰਜਨ ਚੱਕ ਲੈਣਾ, ਇਹਦੇ ਬਾਰੇ ਅਗਲੇ ਹਫ਼ਤੇ ਕਰਦੇ ਹਾਂ ਗੱਲ ਸ਼ਨਿਚਰਵਾਰ ਨੂੰ, ਠੀਕ ਹੈ ਜੀ?
ਜ਼ਰੂਰ ਜੀ ਜ਼ਰੂਰ,
ਠੀਕ ਓਕੇ ਜੀ, ਥੈਂਕ ਯੂ ਓਕੇ। ਸੋ ਮਿੱਤਰ ਪਿਆਰਿਓ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਨਾਲ ਜੁੜਦੇ, ਪ੍ਰੋਗਰਾਮ ਪਸੰਦ ਕੀਤਾ। ਮਨਪ੍ਰੀਤ ਹੁਣੀ ਕਹਿ ਰਹੇ ਨੇ ਬਹੁਤ ਸੋਹਣਾ ਪ੍ਰੋਗਰਾਮ ਜੀ, ਸ਼ੁਕਰਾਨਾ ਸਾਰੇ ਸਰੋਤਿਆਂ ਦਾ। ਇਹ ਪ੍ਰੋਗਰਾਮ ਪੋਡਕਾਸਟ 'ਤੇ ਬੜੀ ਛੇਤੀ ਚੜ੍ਹਾ ਦਿੱਤਾ ਜਾਂਦਾ 15 ਮਿੰਟ ਦੇ ਅੰਦਰ ਅੰਦਰ, ਸੋ ਤੁਸੀਂ ਦੁਬਾਰਾ ਵੀ ਸੁਣ ਸਕਦੇ ਹੋ, ਸ਼ੇਅਰ ਵੀ ਕਰ ਸਕਦੇ ਹੋ, ਕਿਸੇ ਟਾਈਮ ਡਾਊਨਲੋਡ ਕਰਕੇ ਆਪਣੇ ਸਮੇਂ ਦੇ ਦੌਰਾਨ ਇਸ ਨੂੰ ਸੁਣ ਸਕਦੇ। ਤੁਸੀਂ ਦੇਖਿਆ ਬਾਹਰ ਸੁਣ ਰਹੇ ਹੋਣੇ ਕਾਂ ਜਿਹੜੇ ਪੂਰੀ ਮਸਤੀ ਦੇ ਵਿੱਚ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਆਪਣਾ ਸੰਗੀਤ ਚਲਾ ਰਹੇ ਨੇ, ਅਤੇ ਤੁਹਾਨੂੰ ਫੂਕ ਸ਼ਾਸਤਰ ਦੀ ਗੱਲ ਸੁਣਾਈ ਸੀ, ਤੁਹਾਨੂੰ ਹੋਰ ਵੀ ਸੁਣਾਵਾਂਗੇ ਗੱਲਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਕੱਲ੍ਹ ਨੂੰ ਇੱਕ ਹੋਰ ਅਹਿਮ ਮੁੱਦਾ ਆਪਾਂ ਕਰਨਾ, ਜਸਵਿੰਦਰ ਬਿੱਟਾ ਸਾਡੇ ਨਾਲ ਜੁੜਨਗੇ, ਗਿਆਨੀ ਸੰਤੋਖ ਸਿੰਘ ਜੀ ਆਉਣਗੇ, ਤੁਸੀਂ ਹੋਵੋਗੇ, ਅਸੀਂ ਹੋਵੋਗੇ, ਕਰਾਂਗੇ ਦਿਲ ਵਾਲੀ ਗੱਲ। ਅਤੇ ਲਓ ਜੀ, ਮਿਲਦੇ ਹਾਂ ਫਿਰ ਸਵੇਰ ਨੂੰ, ਰੱਬ ਰਾਖਾ।